Radio.
Yo vi que te.
ਅੱਛਾ ਤਾਇਆ ਜੀ ਅੱਜ ਤੇ ਪਹਿਲਾਂ ਹੀ ਆ ਗਏ ਆਪਣਾ ਇਹ ਭੰਗੂਆਂ ਦਾ ਆਉਂਦੇ ਆ ਤੇ ਤੁਸੀਂ ਲੇਟ ਬੁਜ਼ੇਟ ਆ ਉਦੋਂ ਤੁਸੀਂ ਗੀਤ ਤੇ ਗੀਤ ਸਿਰ ਲੈਂਦੇ ਆ ਆਜੋ 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 ਲੰਘਿਆ 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 ਚਾਹ ਉਹ ਚਾਹ ਵੀ ਰਹਿ ਗਈ ਕਹਿੰਦੇ ਮੈਂ ਤਾਂ ਭੱਜਾ ਹੀ ਆਇਆ ਮੈਂ ਕਿਹਾ ਕਿਤੇ ਭੰਗੂ ਨਾ ਗੁੱਸੇ ਹੋ ਜਾਏ ਕਿਤੇ ਚਲਾਕੀ ਨਾ ਪਿਛੇ ਨੂੰ ਮੋੜ ਲਿਆ ਵੇ ਆਜੋ 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 ਤਾਇਆ ਜੀ ਉਹ ਲਾ ਵੇ ਭੰਗੂ ਸਾਹਿਬ ਆ ਗਿਆ ਮੈਂ ਬਾਕੀ ਦੇ ਸਰੋਤੇ ਚਲੋ ਆਪਾਂ ਨੂੰ ਸੁਣਦੇ ਹੋਣਗੇ ਚੇਚੇ ਦੋਤੇ ਨਾ ਕੱਲ ਫਿਰ ਮਲਵਾ ਮੁਖੇ ਤੋਂ ਗਿਆ ਕੁਝ ਮੁਖੇ ਤੋਂ ਕੁਛ ਦੇਬੂ ਤੋਂ ਕੁਛ ਦਾਸ ਤੋਂ ਕੋਈ ਵਿਛਨੇ ਕੋ ਕਿਸੇ ਨੇ ਕੋ ਸਾਰਿਆਂ ਤੋਂ ਫਿਰ ਮੈਂ ਗੱਲਾਂ ਸੁਣ ਕੇ ਨਾ
ਜੀ
ਮੈਂ ਫਿਰ ਲੋਕ ਕਿਸੇ ਜਿਹੜੇ ਆ ਇਹ ਜੋ ਦੁੱਲਾ ਭੱਟੀ ਤੁਸਾਂ ਕਿਹਾ ਸੀ ਵੀ ਤਾਇਆ ਦੁੱਲਾ ਭੱਟੀ ਜਰੂਰ ਸੁਣਾਈ
ਜੀ
ਉਹ ਹਮ ਮੁੜ ਹੁਣ ਲੈ ਕੇ ਆਇਆ
ਜੀ
ਦੁੱਲੇ ਭੱਟੀ ਦੀ ਜਿਹੜੀ ਗੱਲ ਆ ਨਾ ਉਹ ਤਾਂ ਤਾਇਆ ਜੀ ਉਹ ਕਹਿੰਦੇ ਨੇ ਸੁੰਦਰ ਮੁੰਦਰੀ ਹੈ ਤੇਰਾ ਕੌਣ ਵਿਚਾਰਾ ਹਾਂ ਦੁੱਲਾ ਭੱਟੀ ਆ ਦੁੱਲੇ ਦੀ ਸ਼ੇਰ ਸ਼ਕਰ ਭਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਚਾਚੇ ਚੋਰੀ ਕੁੱਟੀ ਚੂਰੀ ਕੁੱਟੇ ਤੇ ਕੁੜਕੇ ਉੜਕੇ ਕੇ ਭੋਲੇ ਲਿਆਓ ਭੋਲੇ ਪਤਾ ਨੀ ਕੀ ਕਿਧਰ ਨੂੰ ਗਾਂ ਲੰਮੀ ਲੈ ਤੁਰਦੇ ਆ
ਜੀ 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 ਉਹਦੀ ਥੋੜੀ ਜੀ ਕਹਾਣੀ ਦੁੱਲੇ ਭੱਟੀ ਦੀ ਮੈਂ ਮੈਨੂੰ ਪਤਾ ਨੀ ਬਾਲਾ
ਉਹਦੇ ਬਾਰੇ ਆਪਾਂ ਜਿਹੜੀ ਮੈਨੂੰ ਲੱਗਦਾ ਕਿ ਲੋਹੜੀ ਤੇ ਵੀ ਨੀ ਆਪਾਂ ਦੱਸ ਸਕੇ। ਹਾਂ ਲੋਹੜੀ ਤੇ ਦੀਵਾਲੀ ਤੇ ਵੀ ਨੀ ਦੱਸੀ ਆਪਾਂ, ਉਹਦੇ ਬਾਰੇ ਥੋੜਾ ਜਿਹਾ ਜਰੂਰ ਚਾਨਣਾ ਪਾਓ। ਆਹ ਤੇ ਪਹਿਲਾਂ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਹਮ ਬੁਲਾਈਏ ਵੀ ਆਏ ਕਿ ਨਹੀਂ ਆਏ। ਹਾਂ ਤਾਇਆ ਜੀ ਸਤਿ ਸ੍ਰੀ ਅਕਾਲ ਤੇ ਬੁਲਾਉਣੀ ਬੁਲਾਉਣੀ ਹੈ। ਲਵ ਸੁਣ ਵਾਲੇ ਸਰੋਤਿਓ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਭੰਗੂ ਸਾਹਿਬ ਸਰਦਾਰ ਜਤਿੰਦਰ ਸਿੰਘ ਭੰਗੂ ਭੰਗੜੇ ਦੇ ਉੱਚ ਕੋਟੀ ਦੇ ਪ੍ਰਧਾਨ ਵੀ ਰਹੇ, ਕੈਪਟਨ ਵੀ ਰਹੇ, ਸਾਬਕਾ ਲੈਫਟੀਨੈਂਟ ਆਪਣੇ ਸਾਬਕਾ ਕੋਚ ਵੀ ਰਹੇ ਸਾਬਕਾ, ਹੁਣ ਜਦੋਂ ਕੋਈ ਉਹ ਤੋਂ ਸਿੱਖਦਾ ਨੀ ਤੇ ਸਾਬਕਾ ਕੋਚ ਹੀ ਰਹੇ। ਹੁਣ ਸਾਬਕਾ ਕੋਚ ਹੋਰਾਂ ਨੇ ਸਾਨੂੰ ਫਰਮਾਇਸ਼ ਕੀਤੀ ਆ ਵੀ ਕੋਈ ਨਾ ਕੋਈ ਗਾਣੀ ਜਿਹੜੀ ਸੁਣਾਇਆ ਕਰੋ, ਗੀਤ ਜਿਹੜੇ ਆ ਉਹ ਨਾ ਲਾਇਆ ਕਰੋ। ਵੈਸੇ ਵੀ ਗੀਤ ਤੇਰੀ ਗੱਲ ਭੰਗੂ ਦੀ ਮਾੜੀ ਨੇ ਗਲਤ ਵਾ, ਸਹੀ ਆ ਸੱਚ ਵੀ ਉਹ ਐਵੇਂ ਗੀਤ ਬੇਵਾ ਲਾ ਛੱਡੇ ਤੂੰ, ਗੀਤ ਵੀ ਇੱਕ ਅੱਧਾ ਬੰਦਾ ਲਾ ਦੋ, ਗੀਤ ਤੇ ਗੀਤ ਛਿੜਦੇ ਰਹਿੰਦੇ। ਮੈਂ ਕਿਹਾ ਚਲੋ ਦਸ ਨਿਆਣੇ ਚਲੋ ਗੀਤ ਸੁਣਦੇ ਹੋਣਗੇ, ਮੈਨੂੰ ਪਤਾ ਲੱਗ ਗਿਆ ਗੀਤ ਸੁਣਦੇ। ਤੁਸੀਂ ਸ਼ੌਕੀਨ ਆ ਗੱਲਾਂ ਦੀ ਤੇ ਗੱਲ ਆਪਾਂ ਨੂੰ ਹੁਣ ਦੇਣੀ ਟੁੱਟਣੀ ਨਹੀਂ। ਲਵ ਇਹਨੇ ਕਾਕੇ ਨੇ ਕਿਹਾ ਸੀ ਵੀ ਮੈਨੂੰ ਹੌਲੀ ਹੌਲੀ ਆਪਾਂ ਸਾਰੀਆਂ ਗਾਣੀਆਂ ਲਿਆਵਾਂਗੇ, ਪਹਿਲਾਂ ਤੈਨੂੰ ਸੁਣਾਉਣਾ ਜੀ ਗੱਲ ਜਿਹੜੀ ਸੁਣਾਉਣੀ ਆ ਦੁੱਲਾ ਤੇ ਭੱਟੀ ਦੀ ਜੀ। ਦੁੱਲਾ ਭੱਟੀ ਕਿਹਾ ਜਾਂਦਾ ਇੱਕ ਪਿੰਡ ਦੇ ਵਿੱਚ ਇੱਕ ਗਰੀਬ ਬ੍ਰਾਹਮਣ ਰਹਿੰਦਾ ਜੀ। ਉਹਦੀਆਂ ਦੋ ਮਟਿਆਰ ਧੀਆਂ ਸੀ ਜੀ, ਦੋਵੇਂ ਮੰਗੀਆਂ ਸੀ, ਪਰ ਗਰੀਬੀ ਦੇ ਕਾਰਨ ਉਹਦਾ ਵਿਆਹ ਨਹੀਂ ਸੀ ਉਹ ਕਰ ਸਕਿਆ ਵੀ ਪੈਸਾ ਦਸਾ ਵਿਚਾਰੇ ਦੋਨੇ ਸੀ ਜੀ। ਉਸ ਇਲਾਕੇ ਦਾ ਮੁਗਲ ਹਾਕਮ ਜਿਹੜਾ ਬੜਾ ਨਿਰਦਈ ਸੀ, ਮੁਗਲਾਂ ਦੇ ਸ਼ਾਨੋ ਸ਼ੌਕ ਤੈਨੂੰ ਪਤਾ ਹੀ ਆ, ਇੱਜ਼ਤਾਂ ਨੂੰ ਲੁੱਟਣਾ, ਦਾਰੂ ਸੁੱਕੇ ਪੀਣੇ, ਇਹ ਇਹਨਾਂ ਦੀ ਪਹਿਲਾਂ ਤੋਂ ਕਰਤੂਤ ਰਹੀ। ਉਹ ਨੌਜਵਾਨ ਕੁੜੀਆਂ ਨੂੰ ਜੋਰੀ ਚੱਕ ਕੇ ਲੈ ਜਾਂਦਾ ਸੀ। ਉਸ ਹਾਕਮ ਦੇ ਕੰਨੀ ਜਦੋਂ ਪਤਾ ਲੱਗਾ ਵੀ ਸੁੰਦਰੀ ਮੁੰਦਰੀ ਨਾਂ ਦੀਆਂ ਦੋ ਹੁਸਨ ਬਹੁਤ ਉਹਨਾਂ ਦਾ ਵੀ ਉਹਦੇ ਚਰਚੇ ਆ, ਉਹ ਬਾਹਮਣ ਦੀਆਂ ਜਿਹੜੀਆਂ ਕੁੜੀਆਂ ਉਹਦੇ, ਉਹਨੇ ਉਹਨਾਂ ਨੂੰ ਜੋਰੀ ਚੱਕਣ ਦੀ ਵੀ ਉਹਦੇ ਬਣਾ ਲਈ ਵੀ ਉਹਨਾਂ ਨੂੰ ਚੱਕ ਕੇ ਲੈ ਆਉਣਾ। ਇਹ ਗੱਲ ਉੱਡਦੀ ਉੱਡਦੀ ਉਸ ਗਰੀਬ ਬਾਹਮਣ ਤੱਕ ਵੀ ਪੈ ਗਈ। ਉਹਨੇ ਜਾ ਕੇ ਉਹਨਾਂ ਦੇ ਕੁੜੀਆਂ ਦੇ ਸਹੁਰਿਆਂ ਦੇ ਜਾ ਕੇ ਅਰਜ ਕੀਤੀ, ਪਿਓ ਸੀ ਵਿਚਾਰਾ, ਉਹਨੇ ਬੇਨਤੀ ਕੀਤੀ ਵੀ ਵਿਆਹ ਨੂੰ ਹਲੇ ਬੜਾ ਟਾਈਮ ਪਿਆ ਵਾ ਵੀ ਸੁੰਦਰੀ ਬੁੰਦਰੀ ਨੂੰ ਵਿਆਹ ਤੋਂ ਬਿਨਾਂ ਹੀ ਕਰ ਲੈ ਜਾਓ ਆਪਦੇ, ਪਰ ਉਹ ਨਾ ਮੰਨਿਓ, ਆਂਦੇ ਨਾ ਵੀ ਅਸੀਂ ਤੇ ਵਿਆਹ ਕੇ ਦੀ ਆਵਾਂਗੇ, ਏਦਾਂ ਅਸੀਂ ਆਪਣੇ ਓੜਵੇਂ ਕੋੜਵੇਂ ਦੇ ਵਿੱਚ ਬੇਨਤੀ ਕਰਾਉਣੀ ਆ। ਇੱਕ ਉਹਨਾਂ ਨੂੰ ਡਰ ਪੈ ਗਿਆ ਵੀ ਹਾਕਮ ਜਿਹੜਾ ਉਹ ਬੜਾ ਨਿਰਦਈ ਸੀ, ਬੰਦੇ ਬੁੰਦੇ ਮਾਰ ਵੀ ਜਾਂਦਾ, ਉਹਨਾਂ ਨੂੰ ਕਿਹਾ ਵੀ ਸਾਡੇ ਮੁੰਡਿਆਂ ਨੂੰ ਮਾਰ ਜਾਊਗਾ ਤੇ ਉਹ ਉਹਨਾਂ ਵਿਆਹ ਤੋਂ ਬਿਨਾਂ ਕੁੜੀਆਂ ਨੂੰ ਕਰ ਲਈ ਜਾਣ ਦੇ ਲਈ ਰਾਜੀ ਨਾ ਹੋਏ ਜੀ। ਬਾਹਮਣ ਇੰਨੀ ਉਹਦੇ ਵਿੱਚ ਸ਼ਮਤਾ ਨਹੀਂ ਸੀ ਵਿਚਾਰੇ ਦੀ ਵੀ ਦੋਵਾਂ ਦੇ ਵਿਆਹ ਇਕੱਠੇ ਕਰ ਦੇਵੇ। ਆਖਰ ਉਹ ਵਿਚਾਰਾ ਨਿਰਾਸ਼ ਹੋਇਆ ਤੇ ਘਰ ਨੂੰ ਵਾਪਸ ਮੁੜ ਗਿਆ। ਰਾਜ ਜੰਗਲ ਸੀ ਤੇ ਜਿਹੜਾ ਦੁੱਲਾ ਭੱਟੀ ਸੀ ਉਹਦੇ ਮੁਗਲਾਂ ਦੇ ਨਾਲ ਖੜਕਦੀ ਸੀ ਬਹੁਤ ਜੀ। ਮੁਗਲਾਂ ਨੇ ਉਹਦੇ ਦਾਦੇ ਨੂੰ ਤੇ ਉਹਦੇ ਪਿਓ ਨੂੰ ਉਹਦੀਆਂ ਜਿੰਦੇ ਦੀਆਂ ਖੱਲਾਂ ਉਤਾਰਦੀਆਂ ਤੇ ਉਹਨਾਂ ਨੂੰ ਮਾਰ ਦਿੱਤਾ। ਜਦੋਂ ਦੁੱਲੇ ਭੱਟੀ ਨੂੰ ਪਤਾ ਲੱਗਾ ਆ ਵੀ ਮੇਰੇ ਦਾਦੇ ਦੇ ਪਿਓ ਦੀ ਆਹ ਹਾਲਤ ਕੀਤੀ ਤੇ ਉਹ ਬਾਗੀ ਹੋ ਗਿਆ, ਸੂਰਮਾ ਹੋ ਗਿਆ, ਡਾਕੂ ਹੋ ਗਿਆ ਜੀ। ਜਿਹੜੇ ਰਾਜ ਜਾਣ ਰਿਹਾ ਸੀ ਬਾਹਮਣ ਤੇ ਉਹਨੂੰ ਪਤਾ ਲੱਗਾ ਦੁੱਲਾ ਭੱਟੀ ਸੂਰਮਾ ਇਸੇ ਜੰਗਲ ਜੀ ਰਹਿੰਦਾ ਤੇ ਸਾਰੇ ਉਹ ਤੋਂ ਬੜੇ ਡਰਦੇ। ਦੁੱਲਾ ਭੱਟੀ ਗਰੀਬਾਂ ਦਾ ਬੜਾ ਹਮਦਰਦ ਸੀ ਤੇ ਅਮੀਰ ਜਿਹੜੇ ਜ਼ਾਲਮ ਸੀ ਜਿਹੜੇ ਜ਼ੁਲਮ ਕਰਦੇ ਸੀ ਉਹਨਾਂ ਨੂੰ ਲੁੱਟਦਾ ਸੀ ਤੇ ਉਹ ਜਿਹੜਾ ਲੁੱਟਿਆ ਮਾਲ ਗਰੀਬਾਂ ਚ ਮੰਨਦਾ ਸੀ ਜੀ। ਉਸ ਬ੍ਰਾਹਮਣ ਨੇ ਜਾ ਕੇ ਜੰਗਲ ਦੁੱਲੇ ਭੱਟੀ ਦਾ ਉਹਨੂੰ ਖਿਆਲ ਆਇਆ ਤੇ ਦੁੱਲੇ ਭੱਟੀ ਦਾ ਪਾਲਣਾ ਪਿਆ ਕਰਨ ਜੀ। ਲਭਦਾ ਲਭਦਾ ਕੋਈ ਟਕਰਿਆ ਹੁੰਦਾ ਵੀ ਕਿੱਥੇ ਤੁਰਿਆ ਫਿਰਨਾ ਬਾਬਾ ਤੂੰ ਮਰਨਾ ਤੇ ਦੁੱਲਾ ਭੱਟੀ ਇੱਥੇ ਨਾ ਬੁੱਲੇ ਭੱਟੀ ਨੂੰ ਮੈਂ ਮਿਲਣਾ ਤੇ ਉਹਨੇ ਆਪਣੀ ਲੀ ਆ ਕੇ ਤੇ ਦੁੱਲੇ ਭੱਟੀ ਕੋਲ ਲੈ ਗਿਆ। ਦੁੱਲੇ ਭੱਟੀ ਨੂੰ ਕਹਿੰਦਾ ਵੀ ਆਹ ਮੇਰੀ ਗੱਲ ਆ ਬਈ। ਦੁੱਲੇ ਨੇ ਕਿਹਾ ਵੀ ਤੂੰ ਫਿਕਰ ਨਾ ਕਰ, ਉਹ ਤੇਰੀਆਂ ਧੀਆਂ ਨੀ ਮੇਰੀਆਂ ਧੀਆਂ, ਮੈਂ ਉਹਨਾਂ ਕੁੜੀਆਂ ਦਾ ਵਿਆਹ ਆਪਣੇ ਹੱਥੀ ਕਰੂੰਗਾ, ਤੂੰ ਨਿਸ਼ਚਿਤ ਹੋ ਕੇ ਤੇ ਘਰ ਨੂੰ ਜਾ ਮੁੜ ਜੀ। ਦੁੱਲੇ ਨੇ ਕੁੜੀਆਂ ਦੇ ਪਿਓ ਬਾਹਮਣ ਤੋਂ ਸਹੁਰਿਆਂ ਦਾ ਥੋ ਪਤਾ ਲੈ ਕੇ ਤੇ ਵਿਆਹ ਦਾ ਦਿਨ ਧਰਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਰਾਤ ਨੂੰ ਕਿਹਾ ਵੀ ਅਸੀਂ ਵਿਆਹ ਕਰਾਂਗੇ, ਦਿਨੇ ਨੀ ਕਹਿੰਦੇ, ਉਹਦਾ ਪਤਾ ਕੋਈ ਨੀ ਬੁਲਾ ਦਾ ਜੀ। ਪਿੰਡ ਤੋਂ ਬਾਹਰ ਜੰਗਲਾਂ ਚ ਫਿਰ ਵਿਆਹ ਕਰਨ ਦੀ ਫਿਰ ਵਿਉਂਤਬੰਦੀ ਬਣਾਈ, ਉੱਥੇ ਜੰਗਲ ਚ ਵਿਆਹ ਕਰ ਦੇਣਾ। ਤੇ ਉਹਨੇ ਕੀ ਕੀਤਾ, ਹੁਣ ਜੰਗਲ ਚ ਹਨੇਰਾ, ਉੱਥੇ ਕਿਹੜਾ ਟੈਰੀਆਂ ਲਾਈਟਾਂ ਲਾਈਆਂ ਹੋਣੀਆਂ, ਸੈਟਰੀਟ ਲਾਈਟਾਂ ਜੀ, ਉਹਦੇ ਦੁੱਲੇ ਦਾ ਉੱਥੇ ਜਨਰੇਟਰ ਰੱਖਿਆ। ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਤੇ ਉੱਥੇ ਅੱਗ ਬਾਲੀ। ਤੇ ਆਲੇ ਦੁਆਲੇ ਪਿੰਡਾਂ ਤੋਂ ਦਾਨ ਬੜਾ ਆਇਆ ਵੀ ਚਲੋ ਕੁੜੀ ਦਾ ਵਿਆਹ ਕੀਤਾ। ਤੇ ਜਿਹਨਾਂ ਜਿਹਨਾਂ ਦੇ ਘਰ ਨਵੇਂ ਵਿਆਹ ਹੋਏ ਸੀ, ਜਿਹਨਾਂ ਦੇ ਨਿਆਣੇ ਜੰਮੇ ਸੀ, ਉਹਨਾਂ ਨੂੰ ਚਾਹ ਸੀ, ਉਹਨਾਂ ਨੇ ਫਿਰ ਥੋੜੇ ਬਹੁਤੇ ਦਾਨ ਵਿੱਚੋਂ ਕੱਢ ਕੇ ਸੁੰਦਰੀ ਤੇ ਮੁੰਦਰੀ ਦੇ ਵਿਆਹ ਦੇ ਵਿੱਚ ਗੁੜ ਸ਼ੱਕਰ ਦਾਣੇ ਜਿਹੜੇ ਆ ਉਹਦੇ ਦਾਨ ਦੇ ਰੂਪ ਚ ਦਿੱਤੇ। ਤੇ ਦੁੱਲੇ ਨੇ ਵੀ ਕੰਨਿਆ ਦਾਨ ਆਪਦੇ ਹੱਥੀ ਕੀਤਾ ਤੇ ਇੱਕ ਲੱਪ ਸ਼ੱਕਰ ਦੀ ਪਾਈ ਉਹਨੇ, ਸ਼ੱਕਰ ਪਾ ਕੇ ਉਹਨੇ ਮਤਲਬ ਸ਼ਗਨ ਦੇ ਤੌਰ ਤੇ ਸ਼ੱਕਰ ਦਿੱਤੀ। ਤੇ ਕੁੜੀਆਂ ਦਾ ਡੋਲਾ ਤੋੜਿਆ ਤੇ ਗਰੀਬ ਬਾਹਮਣ ਉਹਨੇ ਲੱਖ ਲੱਖ ਧੰਨਵਾਦ ਕੀਤਾ ਦੁੱਲੇ ਦਾ। ਤੇ ਉਦੋਂ ਤੋਂ ਹੀ ਫਿਰ ਇਹ ਲੋਹੜੀ ਦਾ ਰਿਵਾਜ ਬਣ ਗਿਆ। ਤੇ ਫਿਰ ਉਦੋਂ ਕਿਹਾ ਵੀ ਸੁੰਦਰ ਮੁੰਦਰੀਆ ਤੇਰਾ ਕੌਣ ਵਿਚਾਰਾ, ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ, ਸ਼ੇਰ ਸ਼ੱਕਰ ਪਾਈ, ਕੁੜੀ ਦੇ ਬੋਝੇ ਪਾਈ, ਕੁੜੀ ਦਾ ਲਾਲ ਪਟਾਗਾ, ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ, ਚਾਚਾ ਬਾਕੀ ਯਾਰੀ ਚੂਰੀ ਕੁੱਟੀ, ਜਿਮੀਦਾਰ ਲੁੱਟੀ, ਜਿਮੀਦਾਰ ਲਓ, ਗਿਣ ਗਿਣ ਬੋਲੇ ਲਿਆ ਉਹ ਸਾਰੇ। ਮਤਲਬ ਇਥੋਂ ਫਿਰ ਗੱਲ ਜਿਹੜੀ ਆ ਉੱਤਰ ਦੀ ਜੀ, ਦੁੱਲੇ ਪੱਟੀ ਦੀ। ਵੈਸੇ ਆਪਾਂ ਗੱਲ ਕਰੀਏ ਵੀ ਜਿਹੜਾ ਦੁੱਲਾ ਪੱਟੀ ਇੱਕ ਲੋਕ ਨਾਇਕ ਆ ਸਾਡਾ ਜੀ, ਸਾਂਦਲਵਾਰ, ਦੁੱਲੇ ਦੇ ਦਾਦੇ ਦਾ ਨਾਂ ਸਾਂਦਲ ਸੀ, ਉਹਦੇ ਤੋਂ ਸਾਂਦਲਵਾਰ ਜਿਹੜਾ ਕਿ ਪੱਛਮੀ ਪੰਜਾਬ ਪਾਕਿਸਤਾਨ ਦੇ ਇਲਾਕੇ ਦਾ ਬੜਾ ਉਹ ਯੋਧਾ ਹੋਇਆ ਸੂਰਵੀਰ, ਦੁੱਲੇ ਦਾ ਦਾਦਾ ਵੀ ਉਹਦੇ ਨਾਂ ਦੇ ਪਿਆ ਸੀ। ਤੇ ਦੁੱਲੇ ਦੇ ਦਾਦੇ ਪਿਓ ਨੇ ਜਾਂ ਦੁੱਲੇ ਨੇ ਅਕਬਰ ਅੱਗੇ ਮੁਗਲ ਬਾਦਸ਼ਾਹ ਦੇ ਨਾਲ ਬਗਾਵਤ ਦਾ ਝੰਡਾ ਕਰਕੇ ਤੇ ਬਾਪ ਦੇ ਦਾਦੇ ਦੀ ਬਦਲਾ ਲੈਣ ਦੇ ਲਈ ਆਪਦੀ ਸ਼ਹਾਦਤ ਦੇ ਦਿੱਤੀ। ਪੰਜਾਬੀ ਜਿਹੜਾ ਉਹਦਾ ਸਦਾ ਮਾਣ ਹੀ ਕਰਦੇ ਆ ਜੀ। ਉਸ ਵਕਤ ਦਾ ਅਕਬਰ ਦਰਬਾਰ ਸਮਰਾਟ ਦੇ ਰਾਜ ਸਮੇਂ ਦੀ ਉਹ ਗੱਲ ਆ, ਦੁੱਲੇ ਦਾ ਬਾਪ ਫਰੀਦ ਜਿਹੜਾ ਸੀ ਮੁਸਲਮਾਨ ਪੱਟੀ ਰਾਜਪੂਤ ਸੀ, ਹੈ ਰਾਜਪੂਤ ਸੀ ਲੜਾਕਾ ਪਰ ਮੁਸਲਮਾਨ ਪੱਟੀ ਜੀ। ਉਹ ਲਾਹੌਰ ਦੇ ਲਾਗੇ ਸਾਂਦਲਵਾਰ ਦੇ ਇਲਾਕੇ 'ਚ ਰਹਿੰਦਾ ਸੀ, ਸਾਂਦਲਵਾਰ ਸੀ ਜਿਹੜਾ ਉਹ ਇਲਾਕੇ 'ਚ ਰਹਿੰਦਾ ਸੀ। ਉਹਦਾ ਬਾਪ ਵੀ ਬੜਾ ਦੁੱਲੇ ਦਾ ਬਹਾਦਰ ਸੀ, ਅੜਬ ਸਾਹ ਦਾ ਥੋੜਾ ਜਿਹਾ ਗੁੱਸੇ ਖੋਰਾ ਸੀ। ਤੇ ਜਦੋਂ ਮੁਗਲਾਂ ਨੇ ਕਿਹਾ ਵੀ ਦੀਨ ਅਲਾਹੀ ਚੱਲੂਗਾ ਤੇ ਉਹਦਾ ਦਾਦਾ ਸਰਕਾਰ ਦੀ ਗੱਲ ਮੰਨਣ ਤੋਂ ਇਨਕਾਰੀ ਹੋ ਗਿਆ ਤੇ ਮਨ ਪਾਉਂਦਾ ਉਹਦਾ ਸ਼ੁਗਲ ਵੀ ਇਹ ਸੀ ਵੀ ਲੜਾਈ ਝਗੜਾ ਕਰ ਛੱਡਣਾ, ਤੇ ਉਹਨੇ ਕਿਹਾ ਵੀ ਨਹੀਂ ਇਹ ਕੰਮ ਸਾਡੇ ਨਹੀਂ ਵੱਸਦਾ। ਤੇ ਉਹਨੇ ਗਾਂ ਬਗਾਵਤ ਕਰ ਦਿੱਤੀ ਦੁੱਲੇ ਦਾਦੇ ਨੇ, ਉਹਨੇ ਬਾਦਸ਼ਾਹ ਨੂੰ ਜ਼ਮੀਨ ਦਾ ਲਗਾਨ ਬਣਾ ਦਿੱਤਾ। ਉਹ ਕਹਿੰਦਾ ਵੀ ਨਾ ਅਸੀਂ ਲਗਾਨ ਦੇਣਾ ਤੇ ਨਾ ਸਾਡੇ ਪਿੰਡ ਚੋਂ ਕਿਸੇ ਨੇ ਦੇਣਾ ਹੀ ਸਾਂਦਲਵਾਰ ਚੋਂ। ਤੇ ਮੁਗਲ ਸਰਕਾਰ ਤੇ ਆਇਆ ਕਰੇ ਤੇ ਉਹਨਾਂ ਨੂੰ ਲੁੱਟ ਮੁੱਟ ਕਰਕੇ ਉਹਨਾਂ ਨੂੰ ਭਜਾ ਭਜਾ ਦੇਣ, ਘਰ ਨੂੰ ਕੁੱਟ ਮਾਰ ਕਰਕੇ। ਹੁਣ ਲਗਾਨ ਦੀ ਵਸੂਲੀ ਵੀ ਨਾ ਹੋਈ, ਦੀਨ ਇਲਾਹੀ ਵੀ ਨੀ ਮੰਨਿਆ ਤੇ ਉਹ ਖ਼ਬਰਾਂ ਜਿਹੜੇ ਆ ਅਕਬਰ ਤੱਕ ਪਹੁੰਚੀਆਂ ਵੀ ਫਲਾਨਾ ਫਲਾਨਾ ਇੱਦਾਂ ਇੱਦਾਂ, ਤੋਂ ਨਾ ਤੇ ਉਹ ਸਾਨੂੰ ਕੋਈ ਪਤਾ ਹੀ ਦਿੰਦਾ ਤੇ ਨਾ ਸਾਨੂੰ ਕੋਈ ਉਹ ਨਿਆਂ ਹੀ ਦਿੰਦਾ। ਅਕਬਰ ਨੇ ਕਿਹਾ ਵੀ ਦੋਨਾਂ ਦੀਆਂ ਮਸ਼ਕਾਂ ਬੰਨ ਕੇ ਇਹਨੂੰ ਦਰਬਾਰ ਚ ਪੇਸ਼ ਕੀਤਾ ਜਾਵੇ। ਮੁਗਲ ਫੌਜਾਂ ਨੇ ਦੁੱਲੇ ਦੇ ਪਿਓ ਫਰੀਦ ਤੇ ਉਹਦੇ ਬਾਪ ਨੂੰ ਜਾ ਫੜਿਆ ਪਿਓ ਨੂੰ, ਅਕਬਰ ਦੇ ਲਾਹੌਰ ਦੇ ਦਰਬਾਰ ਦੇ ਵਿਚ ਪੇਸ਼ ਕੀਤਾ। ਅਕਬਰ ਨੇ ਅੱਗੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਕੇ ਤੇ ਲਾਸ਼ਾਂ ਦੇ ਵਿਚ ਘਾਹ ਫੂਸ ਭਰ ਕੇ ਤੇ ਲਾਹੌਰ ਦੇ ਸ਼ਹਿਰ ਦਾ ਜਿਹੜਾ ਦਰਵਾਜ਼ਾ ਸੀ ਉਹਦੇ ਤੇ ਪੁੱਠੀਆਂ ਕਰਕੇ ਟੰਗ ਛੱਡੀਆਂ। ਤੇ ਜਿਹੜਾ ਫਰੀਦ ਸੀ ਉਹਦਾ ਦਾਦਾ ਤੇ ਉਹਦਾ ਬਾਪ ਜਿਹੜਾ ਸੀ ਇਹ ਸਾਂਦਲ ਇਹਦਾ ਇਹ ਬੜੇ ਫਿਰ ਇਹਨਾਂ ਨੇ ਮਤਲਬ ਜੋਸ਼ ਦੇ ਨਾਲ ਰੌਲਾ ਪਾਇਆ। ਤੇ ਜਦੋਂ ਫਰੀਦ ਦੁੱਲੇ ਦਾ ਪਿਓ ਜਿਹੜਾ ਸੀ ਫਰੀਦ ਦੀ ਸ਼ਹਾਦਤ ਹੋਈ ਤੇ ਉਹਦੀ ਜਿਹੜੀ ਪਤਨੀ ਸੀ ਫਰੀਦ ਦੀ ਜਿਹੜੀ ਉਹਦੀ ਘਰ ਵਾਲੀ ਸੀ ਲੱਦੀ ਉਹਦੇ ਪੇਟ ਦੇ ਵਿੱਚ 5 ਮਹੀਨੇ ਦਾ ਸੀ ਦੁੱਲਾ ਹਲੇ
ਜੀ
ਫਰੀਦ ਦੀ ਮੌਤ ਤੋਂ 4-5 ਮਹੀਨੇ ਪਿੱਛੋਂ ਦੁੱਲੇ ਦਾ ਜਨਮ ਬਾਅਦ ਚ ਹੋਇਆ 4-5 ਮਹੀਨੇ ਬਾਅਦ ਜੀ ਉਹਦੀ ਦਾਦੀ ਉਹਦੇ ਮਾਂ ਦੇ ਚਿਹਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਈ ਉਹਦੀ ਮਾਂ ਨੂੰ ਵੀ ਉਹਨੂੰ ਕਿਹਾ ਵੀ ਇਹ ਐਸਾ ਇਹਦੇ ਮੱਥੇ ਚ ਜਲਾਲ ਆ ਬਈ ਇਹ ਕੋਈ ਐਸੇ ਯੋਧੇ ਨੂੰ ਜਨਮ ਦਾਦੀ ਖੁਸ਼ ਹੋ ਗਈ ਕਿਉਂਕਿ ਉਹਨੂੰ ਲੱਗਾ ਵੀ ਹੁਣ ਕੋਈ ਯੋਧਾ ਐਸਾ ਟੱਕਰਿਆ ਜਿਹੜੇ ਸਾਡੇ ਖਾਨਦਾਨ ਦਾ ਬਦਲਾ ਲਊ ਕੁਦਰਤ ਦੀ ਦੇਖ ਲਓ ਕਰਨੀ ਦੀ ਕਹਿੰਦੇ ਕਰਨੀ ਜਿਹੜੀ ਕੁਦਰਤ ਦੀ ਉਹਦਾ ਕੋਈ ਵੱਲ ਨਹੀਂ
ਜੀ
ਜਿੱਦਣ ਇਹਦਾ ਦੁੱਲੇ ਦਾ ਜਨਮ ਹੁੰਦਾ ਉਸੇ ਦਿਨ ਅਕਬਰ ਦੇ ਘਰ ਵੀ ਪੁੱਤ ਜਨਮ ਲੈਂਦਾ ਅਕਬਰ ਦੇ ਜਿਹੜੇ ਮੁੰਡੇ ਆ ਉਹਦਾ ਨਾਂ ਸ਼ੇਖੂ ਰੱਖਿਆ ਗਿਆ ਜਿਹਨੂੰ ਬਾਅਦ ਚ ਜਹਾਂਗੀਰ ਬਾਦਸ਼ਾਹ ਵੀ ਕਿਹਾ ਗਿਆ ਜਹਾਂਗੀਰ ਦੇ ਨਾਮ ਨਾਲ ਜਾਣਿਆ ਜਾਂ ਜਹਾਂਗੀਰ ਨੇ ਫਿਰ ਮਤਲਬ ਰਾਜ ਸਾਂਭਿਆ ਅਕਬਰ ਦਾ ਅਕਬਰ ਦੇ ਨਜੂਮੀਆਂ ਨੂੰ ਆਖਿਆ ਵੀ ਕੋਈ ਐਸਾ ਪਾ ਦੱਸੋ ਜਿਹਦੇ ਨਾਲ ਸ਼ੇਖੂ ਜਿਹੜਾ ਸੂਰਵੀਰ ਯੋਧਾ ਬਲਵਾਨ ਤੇ ਇਨਸਾਫ ਪਸੰਦ ਇਨਸਾਨ ਬਣੇ ਵੀ ਇਹ ਮੇਰੇ ਵੰਸ਼ ਨੂੰ ਅੱਗੇ ਚਲਾਵੇ ਇਹ ਜਿਹੜੀ ਆ ਮੁਗਲਾਂ ਦੀ ਸਲਤਨਤ ਨੂੰ ਅੱਗੇ ਚਲਾਵੇ
ਜੀ
ਨਜੂਮੀ ਬੜੇ ਸਿਆਣੇ ਸੀ ਇੱਕ ਨਜੂਮੀ ਨੂੰ ਵਿੱਚੋਂ ਕਿਹਾ ਹੁੰਦਾ ਬਾਦਸ਼ਾਹ ਸਲਾਮਤ ਵੀ ਆਪਣੇ ਰਾਜ ਦੀ ਐਸੀ ਬਹਾਦਰ ਸਿਹਤਮੰਦ ਰਾਜਪੂਤ ਮਾਂ ਦਾ ਦੁੱਧ ਸ਼ੇਖੂ ਨੂੰ ਚੁੰਘਾਇਆ ਜਾਵੇ ਜਿਹਨੇ ਸ਼ੇਖੂ ਦੇ ਜਨਮ ਲੈਣ ਦੇਣ ਵਾਲੇ ਦਿਨ ਹੀ ਜਿਹੜੇ ਪੁੱਤਰ ਨੂੰ ਜਨਮ ਦਿੱਤਾ ਹੋਵੇ ਉਸੇ ਟਾਈਮ ਉਸੇ ਦਿਨ ਉਹਨੂੰ ਪੁੱਤਰ ਜੰਮਿਆ ਹੋਵੇ ਐਸੀ ਯੋਧੀ ਮਾਂ ਐਸੀ ਸੂਰਵੀਰ ਮਾਂ ਹੋਵੇ ਉਹਦਾ ਦੁੱਧ ਪਿਆ ਜਾਵੇ ਤੇ ਇਹ ਸ਼ੇਖੂ ਜਿਹੜਾ ਬੜਾ ਬਹਾਦਰ ਸਾਬਤ ਹੋਊ
ਜੀ
ਸਾਰੇ ਰਾਗ ਚ ਭਾਲ ਕਰਨ ਲੱਗ ਪਿਆ ਵੀ ਐਸੀ ਸੂਰਵੀਰ ਮਾਂ ਜਿਹੜੀ ਤੇ ਵੀ ਕਿਹੜੇ ਦਿਨ ਉਹ ਜੰਮਿਆ ਦਿਨ ਦੱਸਦਾ ਉਹ ਆਂਦੇ ਵੀ ਐਸੀ ਤੇ ਲੱਦੀ ਆ ਜਿਹਦੇ ਪੁੱਤ ਹੋਇਆ ਤੇ ਲੱਦੀ ਨੂੰ ਰਾਜੇ ਦੇ ਦਰਬਾਰ ਬਾਦਸ਼ਾਹ ਦੇ ਦਰਬਾਰ ਚ ਬੁਲਾਇਆ ਗਿਆ
ਜੀ
ਤੇ ਹੁਣ ਬਾਦਸ਼ਾਹ ਦਾ ਹੁਕਮ ਕਿੱਥੋਂ ਟਾਲਦੀ ਵਿਚਾਰੀ ਘਰ ਵਾਲਾ ਉਹਦਾ ਮਰ ਗਿਆ ਸਹੁਰਾ ਉਹਦਾ ਮਰ ਗਿਆ ਉਹਨੇ ਕਿਹਾ ਵੀ ਠੀਕ ਆ ਜੀ ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਮੇਰੀ ਤੇ ਮੁਗਲ ਸਰਕਾਰ ਨੇ ਲੱਦੀ ਨੂੰ ਮਤਲਬ ਪਿੰਡ ਚ ਬੜੀਆਂ ਸਹੂਲਤਾਂ ਦਿੱਤੀਆਂ ਦੁੱਲਾ ਤੇ ਸ਼ੇਖੂ ਇਕੱਠੇ ਹੀ ਪਾਲਣ ਲੱਗੇ ਦੋਵੇਂ ਲੱਦੀ ਦਾ ਦੁੱਧ ਚੁੰਘਦੇ ਤੇ ਮਾਂ ਨੂੰ ਤਾਂ ਪਿਆਰੇ ਲੱਗਦੇ ਪੁੱਤਰ ਜਿਹਨੇ ਦੁੱਧ ਚੰਗਾਇਆ ਉਸਦਾ ਪਾਉਂ ਉਪਰਾ ਕਿਉਂ ਨਾ ਹੋਵੇ ਉਹ ਚੰਗਾ ਲੱਗਦਾ
ਜੀ
ਉਹ ਦੋਵਾਂ ਨੂੰ ਇੱਕੋ ਜਿਹਾ ਲਾੜ ਦਿੰਦੀ ਲਾੜ ਲੜੋਂ ਵੀ ਸਮਾਂ ਆਪਣਾ ਤੁਰ ਤੁਰਦਾ ਗਿਆ ਆਖਿਰ ਸ਼ੇਖੂ ਨੇ ਤੇ ਫਿਰ ਆਪਣੇ ਮਾਂ ਪਿਓ ਦੇ ਕੋਲ ਜਾਣਾ ਹੀ ਸੀ ਕਿਉਂਕਿ ਸਮਾਂ ਆ ਗਿਆ ਜਦੋਂ ਵੱਡਾ ਹੋ ਗਿਆ ਥੋੜਾ ਜਿਹਾ ਤੇ ਉਹਨੇ ਬਈ ਅਕਬਰ ਨੇ ਉਹਨੂੰ ਬੁਲਾ ਲਿਆ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ ਘੋੜ ਸਵਾਰੀ ਨੇਜਾਬਾਜੀ ਤੀਜਨਦਾਜੀ ਤੇ ਦੁੱਲਾ ਸ਼ੇਖੂ ਨੂੰ ਮਾਰਦੇ ਗਿਆ ਦੁੱਲਾ ਬੜਾ ਮਤਲਬ ਯੋਧਾ ਸੀ
ਜੀ
ਅਕਬਰ ਨੇ ਸੋਚਿਆ ਵੀ ਕਿਤੇ ਲੱਦੀ ਨੇ ਦੁੱਧ ਚੰਘਾਉਣ ਚ ਕੋਈ ਵਿਤਕਰਾ ਨਾ ਕੀਤਾ ਹੋਵੇ ਆਪਣੇ ਪੁੱਤ ਨੂੰ ਜ਼ਿਆਦਾ ਜਗਾਇਆ ਹੋਵੇ ਮੇਰੇ ਨੂੰ ਘੱਟ ਦੇ ਊਈ ਜਾਣ ਹੈ ਨੀ ਦੁੱਲਾ ਤਾਂ ਲਾਹ ਲਾ ਸਿੱਟੀ ਜਾਂਦਾ ਆਊ
ਜੀ
ਲੱਦੀ ਨੇ ਅਕਬਰ ਦਾ ਮੂੰਹ ਭਾਂਫ ਲਿਆ ਬਈ ਇਹ ਚੀਜ਼ ਦਾ ਥੋੜਾ ਜਿਹਾ ਸੋਚਦਾ ਤੇ ਉਹ ਆਂਦਾ ਮੁੰਡਾ ਸਾਡਾ ਕਮਜ਼ੋਰ ਆ ਤੇ ਤੇਰਾ ਦੁੱਲਾ ਬੜਾ ਤਕੜਾ ਆਂਦੀ ਜ਼ਰੂਰ ਮੈਂ ਤੇ ਦੋਵਾਂ ਨੂੰ ਇੱਕੋ ਜਿਹਾ ਫੇਰ ਵੀ ਜਿਹੜਾ ਅਕਬਰ ਆ ਉਹ ਸ਼ੁਕਰਗੁਜ਼ਾਰ ਸੀ ਲੱਦੀ ਨੇ ਉਹਦੇ ਪੁੱਤ ਨੂੰ ਆਪਣਾ ਦੁੱਧ ਚੁੰਘਾਇਆ ਤੇ ਉਹਨੇ ਇਨਾਮ ਦੇ ਤੌਰ ਤੇ ਵਾਹਵਾ ਸਾਰੀਆਂ ਮੋਹਰਾਂ ਲੱਦੀ ਦੀ ਝੋਲੀ ਚ ਪਾਤੀ ਆ ਉਹਦਾ ਵੀ ਮੈਂ ਤੇਰਾ ਦੇਣਾ ਦੇ ਨਹੀਂ ਸਕਦਾ ਉਦਾਂ ਤੇ ਸਿਆਣਾ ਸੀ ਪਰ ਅਕਲ ਜਦੋਂ ਦੂਸਰੇ ਪਾਸੇ ਨੂੰ ਚੱਲ ਜਾਏ ਉਹਦਾ ਵੀ ਆਹ ਜਿਹੜੀਆਂ ਤੂੰ ਮੋਹਰਾਂ ਨਾ ਇਹਦੇ ਨਾਲ ਦੁੱਲੇ ਦੀ ਚੰਗੀ ਦਲੀਮ ਦਵਾਈ ਤੇ ਆਂਦਾ ਵੀ ਇਹ ਯੋਧਾ ਮੈਨੂੰ ਪਸੰਦ ਆ ਮੁੰਡਾ ਤੇਰਾ, ਵੀ ਮੈਂ ਆਪਣੇ ਦਰਬਾਰ ਚ ਇਹਨੂੰ ਵੱਡਾ ਰੁਤਬਾ ਤੋਂ ਮੈਨੂੰ ਚੰਗਾ ਪੜ੍ਹਾਈ ਲਿਖਿਆ। ਤੇ ਲੱਧੀ ਨੇ ਵੀ ਅਕਬਰ ਦਾ ਸ਼ੁਕਰ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ ਆਪਣੇ ਘਰ ਆ ਗਈ ਤੇ ਸ਼ੇਖੂ ਨੂੰ ਦੇ ਦਿੱਤਾ। ਤੇ ਦੁੱਲੇ ਨੂੰ ਫਿਰ ਦੀਨੀ ਸਿੱਖਿਆ ਦੇਣ ਲਈ ਉਹਨੇ ਕਾਜੀ ਪਾਸ ਮਸੀਤੇ ਭੇਜਿਆ ਤੇ ਪਰ ਉਹਨੂੰ ਨਿਜਮਾਂ ਵਾਲੀ ਸਿੱਖਿਆ ਦੁੱਲੇ ਨੂੰ ਰਾਸ ਨਾ ਆਈ ਤੇ ਉਹਨੂੰ ਗੁੱਸਾ ਚੜ੍ਹ ਗਿਆ। ਕਿਤੇ ਹਾਣੀਆਂ ਨਾ ਖੇਡਦਾ ਸੀ ਤੇ ਉਹ ਜਿਹੜਾ ਉਥੋਂ ਦਾ ਕਾਜੀ ਸੀ ਤੇ ਉਹ ਉਹਨੂੰ ਦੌਕਣ ਲੱਗ ਪਿਆ ਦੁੱਲਿਆ ਤੂੰ ਪਾੜਾ, ਥੱਪੜ ਥੁੱਪੜ ਜੜਤਾ ਦੁੱਲੇ ਨੂੰ, ਚੜ ਗੁੱਸਾ ਗਿਆ ਉਹਨੇ ਕਾਜੀ ਖੜਕਾ ਤਾ ਤੇ ਕਾਜੀ ਦੇ ਦੋ ਚਾਰ ਮਾਰ ਕੇ ਤੇ ਉਹ ਆਪਣੇ ਹਾਣੀਆਂ ਨਾਲ ਜਾ ਖੇਡਣ ਤੁਰਿਆ। ਤੇ ਉਹ ਆਂਦਾ ਉਹਦੀ ਮਾਂ ਨੂੰ ਲੱਦੀ ਨੂੰ, ਕਾਜੀ ਆਂਦਾ ਇਹ ਪੜਨ ਵਾਲੀਆਂ ਜੈਂਸਾਂ ਨੀਗੀਆਂ, ਵੀ ਇਹ ਅਫਲਾ ਤੂੰ ਨੇ ਤੇ ਮੈਨੂੰ ਬੇਟੇ ਚ ਨੀ ਸਮਝਦਾ। ਆਖਿਰ ਦੁੱਲੇ ਨੇ ਜਵਾਨੀ ਚ ਪੈਰ ਧਰਿਆ, ਕੱਲ ਵੇਲੇ ਸੁਭਾਅ ਦਾ ਮਾਲਕ, ਖੁੱਲੀ ਹਵਾ ਚ ਚੂਹੀਆਂ ਭਰਨ ਵਾਲਾ ਹੀਰਾ। ਉਹਨੇ ਆਪਣੇ ਮੁੰਡਿਆਂ ਦੇ ਪਿੰਡ ਦੇ ਮੁੰਡਿਆਂ ਨੇ ਟਾਣੀ ਬਣਾ ਲਈ, ਸਰਦਾਰ ਬਣ ਕੇ ਉਹ ਰਾਜਾ ਵਾਂਗੂ ਬੋਲਣਾ, ਉਹਨਾਂ ਨੂੰ ਹੁਕਮ ਦੇਣਾ, ਉਹਨਾਂ ਕੰਮ ਕਰਨਾ, ਆਪਣੇ ਜਦੋਂ ਰਾਜਾ ਸਮਝਣ ਲੱਗ ਪਿਆ
ਜੀ।
ਤੇ ਉਹ ਜੰਗਲਾਂ ਚ ਚੱਲ ਜਾਂਦੇ ਆ, ਬੇਲਿਆਂ ਚ ਚੱਲ ਜਾਂਦੇ, ਬੜੀ ਖੜਮਾਸਤੀ ਕਰਨ ਲੱਗੇ। ਦੁੱਲੇ ਦੀ ਚੜ੍ਹਦੀ ਜਵਾਨੀ, ਸਰੋਂ ਵਰਗਾ ਸਰੀਰ, ਗੇਲੀਆਂ ਜਾਂ ਜੋਸਾ, ਦਗਦਾ ਕਰਦਾ ਚਿਹਰਾ ਤੇ ਅਮੋੜ ਸਵਾ। ਲੱਦੀ ਨੂੰ ਸੋਚਾਂ ਚ ਪਾ ਦਿੰਦਾ ਵੀ ਇਹ ਕੋਈ ਕਾਰਾ ਕਰੂ ਜ਼ਰੂਰ। ਉਹ ਜਾਣਦੀ ਸੀ ਵੀ ਉਹਦੇ ਪਿਓ ਜਿਹੜਾ ਫਰੀਦ, ਉਹਦਾ ਹੀ ਖੂਨ ਇਹਦੇ ਰਗਾਂ ਚ ਦੌੜਦਾ ਤੇ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ। ਤੇ ਉਹਨੂੰ ਪਤਾ ਸੀ ਵੀ ਇਹ ਜਿਹੜਾ ਦੁੱਲਾ ਛਾਲਾ ਮਾਰਦਾ ਫਿਰਦਾ ਹਵਾ ਚ ਗੱਲਾਂ ਕਰਦਾ, ਵੀ ਕਿਸੇ ਸਮੇਂ ਦੇ ਵਿੱਚ ਵੀ ਬਿਠ ਸਕਦਾ ਤੇ ਇਹ ਕੰਮ ਖਰਾਬ ਕਰੂ
ਜੀ।
ਤੇ ਦੁੱਲਾ ਜੇ ਕੋਈ ਪਾਣੀ ਭਰਨਾ ਆਉਂਦੀਆਂ ਤਾਂ ਉਹਦੇ ਗਲੇਲਾਂ ਮਾਰ ਮਾਰ ਕੇ ਉਹਦੇ ਘੜੇ ਭੰਨ ਦਿੰਦਾ ਤੇ ਉਹਦੇ ਨੈਤੀ ਲਾਂਭੇ ਆਉਣ ਲੱਗ ਪਈ। ਤੇ ਉਹਨੂੰ ਜਦੋਂ ਪਤਾ ਲੱਗਾ ਵੀ ਇਹ ਐਲਤਾਂ ਕਰਦਾ, ਉਹਨੂੰ ਵਿਚਾਰੀ ਨਵੀਆਂ ਗਾਗਰਾਂ ਦੇਣੀਆਂ, ਕਦੇ ਉਹਨੇ ਮਿੱਟੀ ਦੀਆਂ ਗਾਗਰਾਂ ਦੇਣੀਆਂ, ਕਦੇ ਉਹਨੂੰ ਲੋਹੇ ਦੀਆਂ ਦੇ ਦੇਣੀਆਂ, ਕਦੇ ਉਹਨੂੰ ਕਿਸੇ ਦੀਆਂ, ਵੀ ਕਿਸੇ ਦਾ ਲਾਂਭਾ ਨਾ ਆਵੇ। ਤੇ ਉਹ ਨਾ ਹਟਿਆ ਜੀ। ਤੇ ਆਖਰ ਸਤੀ ਹੋਈ ਇੱਕ ਨੰਦੀ ਮਰਾਸਣ ਸੀ, ਉਹਨੇ ਇੱਕ ਦਿਨ ਦੁੱਲੇ ਤੇ ਜਦੋਂ ਐਲਤਾਂ ਕਰਨ ਨੂੰ ਹਟਿਆ ਹੀ ਨਾ, ਖੜਮਾਸਤੀ ਕਰਨ ਨੂੰ ਹਟਿਆ ਹੀ ਨਾ, ਉਹਦੀ ਗਾਗਰ ਭੰਨਤੀ ਮਿੱਟੀ ਦੀ। ਨੰਦੀ ਮਰਾਸਣ ਨੇ ਦੁੱਲੇ ਨੂੰ ਫਿਰ ਉਹਦੇ ਬਾਪ ਤੇ ਦਾਦੀ ਦਾ ਮਿਹਣਾ ਮਾਰਿਆ, ਬੋਲੀ ਮਾਰ ਕੇ ਨੰਦੀ ਫਨਾ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਂਦਾ ਏ, ਬਾਪ ਦਾਦੇ ਦਾ ਇਹ ਤੇ ਸੂਰਮਾ ਏ, ਕਾਨੂੰ ਨਿਤ ਗਰੀਬ ਦੁਖਾਵਦਾ ਏ, ਇੱਥੇ ਜ਼ੋਰ ਦਿਖਾਵਦਾ ਔਰਤਾਂ ਨੂੰ, ਤੈਨੂੰ ਰਤੀ ਹਿਆ ਨਾ ਆਉਂਦਾ ਏ, ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ ਖੱਲਾਂ ਪੁੱਠੀਆਂ ਚਾਲ ਹਾਂਦਾ ਏ, ਖਲ ਭੋ ਦੇ ਨਾਲ ਪਕਾਏ ਤੇ ਉੱਚੇ ਬੁਰਜ ਤੇ ਚਾਂ ਲਾਉਂਦਾ ਏ, ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ, ਉੱਥੇ ਜ਼ੋਰ ਨਾ ਕਸ ਨੂੰ ਜਾਂਦਾ ਏ। ਨੰਦੀ ਮਰਾਸਣ ਨੇ ਮਿਹਣਾ ਮਾਰਿਆ, ਤੂੰ ਇੱਥੇ ਐਲਤਾਂ ਕਰਦਾ ਫਰਦਾ ਬੁੜੀਆਂ ਨਾ, ਤੇਰੇ ਬਾਪ ਦਾਦੇ ਦੀਆਂ ਖੱਲਾਂ ਲਾਤੀਆਂ, ਹਲੇ ਤੱਕ ਉੱਥੇ ਲਟਕਣ ਰਹੀਆਂ। ਆਖਿਰ ਰਾਜਪੂਤ ਦਾ ਖੂਨ ਸੀ ਰਗਾਂ ਚ ਬਾਲੇ ਖਾਣ ਲੱਗ ਪਿਆ। ਸਦਾ ਜਾ ਕੇ ਆਪਣੀ ਮਾਂ ਲੱਦੀ ਕੋ ਬੋਲਿਆ ਕਰਜਾ, ਮਾਂ ਸੱਚ ਸੱਚ ਦੱਸਦੇ ਵੀ ਮੇਰੇ ਬਾਪ ਦਾਦੇ ਨੂੰ ਮੌਤ ਕਿਵੇਂ ਹੋਈ ਆ। ਲੱਦੀ ਨੇ ਪਹਿਲਾਂ ਮਤਲਬ ਥੋੜਾ ਬਹੁਤਾ ਉਹ ਮਾੜਾ ਮੋਟਾ ਜੀ ਗੱਲ ਨੂੰ ਟਾਲ ਮਟੋਲਾ ਕੀਤਾ ਤੇ ਉਹਨੇ ਸਾਰੀ ਫਰਦਾਸੀ ਦਿੱਤੀ ਹਾਰ ਕੇ, ਜਦੋਂ ਨਾਂ ਸੁਣਿਆ ਤੇ ਹਟਿਆ ਤੇ ਉਹਨੇ ਆਪਣੇ ਘਰ ਦੀ ਅੰਦਰੀ ਕੋਠੀ ਦਾ ਬੂਹਾ ਖੋਲ੍ਹ ਦੁੱਲੇ ਨੂੰ ਕਿਹਾ, ਸੂਰਮਿਆ ਪੁੱਤਾ, ਮੈਂ ਤੇ ਆਪ ਇਸੇ ਦਿਨ ਦੀ ਉਡੀਕ ਕਰਦੀ ਸੀ ਜਦੋਂ ਮੇਰਾ ਪੁੱਤ ਗੱਭਰੂ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ ਹਾ। ਹਥਿਆਰ ਸੂਰਮੇ ਤੇਰੇ ਬਾਪ ਦੇ ਨੇ, ਅਣਖ ਨੂੰ ਪਾਲੀ ਆਪਣੇ ਬਾਪ ਦਾਦੇ ਦੇ ਖੂਨ ਨੂੰ ਲਾਜ ਨਾ ਲਾਈਏ ਨੇ, ਨਾ ਢੁੱਖੇ ਦੀ ਟੈ ਨਹੀਂ ਸੀ ਮੰਨੀ, ਕਿਸੇ ਅੱਗੇ ਸਿਰ ਨਾ ਚੁਕਾਈਏ ਤੂੰ ਉਹਦਾ ਪੋਤਾ ਦੇ। ਲਛ ਲਛ ਕਰਦੇ ਹਥਿਆਰਾਂ ਗੜਾਸਿਆਂ ਨੇਜੇ ਟਕੂਏ ਤੀਰ ਕਮਾਣ, ਇੱਕੋ ਨਿਗਾਹ ਨਾਲ ਵੇਖ ਦੁੱਲੇ ਦਾ ਚਿਹਰਾ ਲਾਲ ਸੂਆ ਹੋ ਗਿਆ, ਨੌਖੀਆਂ ਤਰਬਾਂ ਦੇ ਨਾਲ ਉਹਦੇ ਸਰੀਰ ਚ ਚਰਨਾਟਾਂ ਛਿੜਦੀਆਂ
ਜੀ,
ਸਰੀਰ ਭਾਫਾਂ ਛੱਡਣ ਲੱਗਾ। ਦੁੱਲੇ ਨਗਾਰੇ ਤੇ ਡਗਾ ਮਾਰਿਆ ਤੇ ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਜਾ ਟਕਰਾਈ, ਜਿਸ ਤੋਂ ਅੰਦਾਜ਼ਾ ਲੱਗ ਗਿਆ ਵੀ ਦੁੱਲੇ ਨੇ ਬਗਾਵਤ ਦੀ ਮਤਲਬ ਵਗਾਰ ਛੱਡਦੀ। ਉਹ ਦੁੱਲਾ ਬੜਾ ਸ਼ਕੀਮੀ ਸੀ, ਦੁੱਲੇ ਨੇ ਸਾਰੇ ਪਿੰਡ ਦੇ ਆਪਣੇ ਜਵਾਨ ਇਕੱਠੇ ਕੀਤੇ, ਹਥਿਆਰਾਂ ਨੂੰ ਉਹਨਾਂ ਨੂੰ ਵੰਡ ਦਿੱਤੇ ਤੇ ਉਹਨਾਂ ਦੇ ਮਨ ਦੇ ਵਿੱਚ ਮੁਗਲਾਂ ਖਿਲਾਫ਼ ਬਗਾਵਤ ਦਾ ਫੈਸਲਾ ਤਰ ਲਿਆ। ਹੌਲੀ ਹੌਲੀ 500 ਜਵਾਨ ਉਹਦੇ ਨਾਲ ਜਾ ਜੁੜੇ ਸਾਂਦਰਵਾਲ ਦੇ ਇਲਾਕੇ ਚੋਂ, ਉਹਨਾਂ ਤੜਥਲੀ ਮਚਾਤੀ, ਜਿਹੜਾ ਵੀ ਜਾਵਰ ਉਥੋਂ ਲੰਘਦਾ ਉਹਨੂੰ ਫੜ ਕੇ ਲੁੱਟ ਲੈਂਦੇ ਤੇ ਮਾਲ ਜਿਹੜਾ ਬਚਿਆ ਉਹ ਗਰੀਬਾਂ ਚ ਵੜ ਜਾਂਦੇ। ਦੁੱਲੇ ਦੀ ਬਾਡੀ ਨਿਡਰਤਾ ਦਿਆਲਤਾ, ਗਰੀਬਾਂ ਦੇ ਨਾਲ ਉਹਦਾ ਪ੍ਰੇਮ, ਉਹਦੀਆਂ ਸਾਂਦਰਵਾਲ ਦੇ ਵਿੱਚ ਉਹਦੀਆਂ ਧੁੰਮਾਂ ਪੈ ਗਈਆਂ ਤੇ ਲੋਕ ਨਿਤ ਦੁੱਲੇ ਦੀਆਂ ਬਹਾਦਰੀਆਂ ਦੇ ਕਿੱਸੇ ਸੁਣ ਲੱਗੇ। ਸਾਰਾ ਇਲਾਕਾ ਉਸ ਤੇ ਮਾਣ ਕਰਨ ਰਿਹਾ ਸੀ ਵੀ ਇਹ ਵਾਪਸ ਆ ਜਾ ਗਈ। ਦੁੱਲੇ ਦੇ ਬਾਪ ਦੀ ਸ਼ਹਾਦਤ ਤੇ ਅਫਸਰ ਨੇ ਲੱਦੀ ਦੇ ਭਰਾਵਾਂ ਨੇ ਉਹਨਾਂ ਨੂੰ ਕੋਈ ਸਾਰ ਨਹੀਂ ਸੀ ਲਈ ਉਦੋਂ ਜਦੋਂ ਬਾਪ ਦਾਦੇ ਦੀ ਮੌਤ ਹੋਈ। ਇਸ ਕਰਕੇ ਦੁੱਲੇ ਨੂੰ ਵੀ ਆਪਣੇ ਨਾਨਕਿਆਂ ਤੋਂ ਥੋੜਾ ਜਿਹਾ ਰੋਸ ਹੀ ਸੀ ਤੇ ਇਸ ਕਰਕੇ ਉਹਨੇ ਪਹਿਲਾ ਹੱਲਾ ਨਾਨਕਿਆਂ ਦੇ ਚੜ ਕੇ ਬੋਲਿਆ ਤੇ ਜਿੰਨੀਆਂ ਵੀ ਨਾਨਕਿਆਂ ਦੀਆਂ ਲਵੇਰੀਆਂ ਲਵੂਰੀਆਂ ਮੱਝਾਂ ਸਭ ਉਹਨਾਂ ਗਰੀਬਾਂ ਚ ਬਣ ਦਿੱਤੀਆਂ। ਅੱਛਾ, ਬਾਅਦ ਦੇ ਵਿੱਚ ਤਾਂ ਬਣ ਗਿਆ, ਪਹਿਲਾਂ ਉਹਨੇ ਵਾਹਵਾ ਚੰਗੀ ਉਹਨਾਂ ਦੀ ਨੇਰੀ ਲਿਆਂਦੀ ਤੇ ਇੱਕ ਵਾਰ ਅਲੀ ਨਾਂ ਦਾ ਸੌਦਾਗਰ 500 ਘੋੜੇ ਖਰੀਦ ਕੇ ਲਈ ਆ ਰਿਹਾ ਸੀ ਤੇ ਉਹਨੂੰ ਰਾਤ ਪਿੰਡ ਚ ਕੱਢਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਚ ਵੰਡ ਲਏ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਵੀ ਡਰਾਵਾ ਦਿੱਤਾ ਮੈਂ ਉਹਨੂੰ ਦੱਸ ਦੇਣਾ ਵੀ ਤੂੰ ਲੁੱਟਿਆ ਫੁੱਟਿਆ। ਦੁੱਲਾ ਕਹਿੰਦਾ ਜਾ ਜਿਹੜੇ ਅਕਬਰੋਂ ਕਰੂੰ ਦੱਸਣਾ ਦੱਸ ਦੇ, ਉਹਨੂੰ ਕੋਟ ਕੋਟ ਭਜਾ ਦਿੱਤਾ। ਤੇ ਇਸੇ ਤਰ੍ਹਾਂ ਇੱਕ ਸ਼ਾਹੂਕਾਰ ਆਇਆ ਸੀ, ਮੌਤ ਦਾ ਸ਼ਾਹੂਕਾਰ, ਉਹਦੀਆਂ ਵੀ ਦੌਲਤਾਂ ਨਾਲ ਭਰੀਆਂ ਖੱਚਰਾਂ ਉਹਨੂੰ ਖੋਹ ਲਈਆਂ ਉਹਦੇ ਕੋਲ। ਇਸ ਲਈ ਲੁੱਟਾਂ ਖੋਹਾਂ ਵਾਹੀਆਂ ਕੀਤੀਆਂ ਤੇ ਮੁਗਲ ਰੁੱਧ ਕੀਤੀ ਬਗਾਵਤ ਦੀ ਉਹ ਮੁਲਤੋਂ ਪੈ ਗਈ। ਅਕਬਰ ਨੇ ਕਿਹਾ ਵੀ ਇਹ ਗੱਲ ਸੱਚ ਆ ਕਿ ਝੂਠ ਆ, ਉਹਦੇ ਲਈ ਉਹਨੇ ਕਿ ਜਸੂਸ ਸਾਂਦਰਵਾਲ ਭੇਜਿਆ ਤੇ ਜਦੋਂ ਉਹਨੂੰ ਪਤਾ ਲੱਗਾ ਦੁੱਲੇ ਨੂੰ ਬਈ ਇਹ ਔਰੀ ਸ਼ਹਿ ਆ, ਉਹਨੇ ਉਹਨੂੰ ਵੀ ਕੁੱਟ ਮਾਰ ਕੇ ਭਜਾ ਦਿੱਤਾ ਜੀ। ਅਕਬਰ ਨੂੰ ਜਦੋਂ ਪਤਾ ਲੱਗਾ ਵੀ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ, ਉਹਨੇ ਕਿਹਾ ਵੀ ਦੁੱਲੇ ਨੂੰ ਤੇ ਉਹਦੇ ਪਰਿਵਾਰ ਨੂੰ ਬੰਨ ਕੇ ਉਹਦਾ ਹੁਕਮ ਦਿੱਤਾ ਵੀ ਆ ਜਾਓ। ਮਿਰਜ਼ਾ ਨਿਜ਼ਾਮਦੀਨ ਸੀ, ਉਹਨੇ ਫਿਰ ਬੀੜਾ ਚੁੱਕਿਆ ਵੀ ਮੈਂ ਬੰਨ ਕੇ ਲਿਆਉਂ ਲਿਆ ਕੀ ਤਾ। ਮਿਰਜ਼ੇ ਦੀ ਆਮਦੀਨ ਦਾ ਗਾਣਾ ਕਿਰਾ ਇੱਕ ਵਾਰੀ ਸੁਣਾ ਦੇ, ਉਹ ਤਾਂ ਬੋਰ ਹੀ ਨਾ ਹੋ ਗਿਆ ਹੁਣ ਮਲਕੀਤ ਕਿਤੇ ਪਾਲੇ ਹੁਣ ਛਾੜੀ ਨਾ ਗਿਆ ਹੁਣ ਰੇੜਵਾ ਸੁਣਾ ਫੇ ਯਾਰੀ ਫੇਮਾ ਹੋਣਾ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕਲਾਕਾਰ ਹੋ ਕੀ ਤੁਸੀਂ, ਅਦਾਕਾਰ ਹੋ ਕੀ ਤੁਸੀਂ, ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਤਲਵਾਰ ਚੁੱਕ ਲਈ ਮੈਂ ਤੁਹਾਡੇ ਟੱਪਣ ਨੂੰ
ਪਹਿਲੇ ਨੂਰ ਖਾਨ ਨੂੰ ਬੰਨ ਕੇ ਲਿਆਊਂਗਾ, ਤੀਸਰੇ ਮਨ ਬੰਨ ਕੇ ਲਿਆਊਂਗਾ, ਮੈਂ ਸਾਰੇ ਟੱਬਰ ਨੂੰ ਬੰਨ ਕੇ ਲਿਆਊਂਗਾ। ਤਾਂ ਮਿਲ ਜਾਣ ਜਾਣ ਦੀ ਇੱਕ ਚੜ੍ਹਾਈ ਕਰਦਾ ਹੈ, ਇਦੋਂ ਪਾਰਟੀ ਬਿਆਨ ਕਰਕੇ ਦੱਸਦੀ ਹੈ। ਚੜਿਆ ਸੀ ਮਿਲ ਜਾਣ ਜਾਣ ਦੀ ਜਿਹੜਾ ਕਰਦਾ ਸੀ ਤਾਈਆਂ ਤਾਈਏ, ਖੋਲ ਕੇ ਦਾਰੂ ਦੀਆਂ ਬੋਤਲਾਂ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ, ਹਾਥੀਆਂ ਨੂੰ ਚੜ੍ਹਨ ਖੁਆਰੀਆਂ, ਟੱਕਰਾਂ ਮਹਿਲਾਂ ਦੇ ਨਾਲ ਲਾਈਆਂ, ਜਾਤੀਆਂ ਦੁਨੀਆਂ ਦੀਆਂ ਬੈਠੀਆਂ, ਇੱਟਾਂ ਮਿੱਟੀ ਦੇ ਵਿੱਚ ਤੁਸੀਂ ਮਲਾਈਆਂ। ਨਿਜ਼ਾਮ ਦੀ ਚੜ੍ਹਾਈ ਕਰਦਾ ਦੁਨੀਆਂ ਨੂੰ ਫੜਨ ਵਾਸਤੇ, ਇਜੋ ਐਂਡ ਪਾਰਟੀ ਮਿਲ ਕੇ ਦੱਸਦੇ ਬਲਵਾਈ।
ਚੜਿਆ ਸੀ ਮਿਰਜ਼ਾ ਨਿਜ਼ਾਮਦੀਨ, ਹਾਥੀਆਂ ਨੂੰ ਮਜ਼ਾ ਸੀ ਪਿਆਈਆਂ, ਯਾਨੀ ਹਾਥੀ ਨੂੰ ਸ਼ਰਾਬ ਪਿਆਤੀ, ਮਾਦਾ ਦੇ ਸ਼ਰਾਬ ਨੂੰ। ਚੜਿਆ ਸੀ ਮਿਰਜ਼ਾ ਨਿਜ਼ਾਮਦੀਨ ਜਿਹਨਾਂ ਹਾਥੀਆਂ ਨੂੰ ਮਜ਼ਾ ਸੀ ਪਿਆਈਆਂ, ਭਰ ਕੇ ਦਾਰੂ ਦੀਆਂ ਬੋਤਲਾਂ ਹਾਥੀਆਂ ਦੇ ਸੁੰਡਾਂ ਦੇ ਵਿਚ ਪਾਈਆਂ। ਜਦੋਂ ਹਾਥੀਆਂ ਨੂੰ ਸੁਚੜੀਆਂ ਲੋਰੀਆਂ, ਮਾਰਨ ਚੀਕਾਂ ਦੇ ਖਾਣ ਕਰ ਲਾਈਆਂ, ਹੌਲੀ ਹੌਲੀ ਪਿੰਡੀ ਵਿਚ ਜਾ ਵੜੇ, ਟਕਰਾਂ ਦਰਸ਼ਨੀ ਦਰਵਾਜਿਆਂ ਨੂੰ ਲਾਈਆਂ, ਸਾਰੇ ਬੈਠਕਾਂ ਦੀਵਾਨ ਖਾਨੇ ਢਾਹ ਸੁੱਟੇ, ਇੱਟਾਂ ਬਣਾ ਕੇ ਵਿੱਚ ਖੰਡਿਆਈਆਂ, टगे टगे दे सिपाही अंदर या बड़े मारन शमका दे करन कटराइया। वाह जी वाह, बहुत सोहना जेड़ा मुगला ने जेड़ी ओ गल बनी जेड़ी निया दी पछे लगे ते चावां पत्तियां विच ही छकन लग पै। अच्छा अगे ता जी, अगे मुगलां दियां फौजां ने पिंडी नूं घेरा पा लिया। हुण एडी वड्डी सेना दा मुकाबला हुण दुल्ला बजारा कला ते कर नहीं सी सकदा। दुल्ले नूं जदों पता लगा वी मेरू निजामदीन आ गया ते उहने नजूमी नूं पुछिया वी मेरी जैसा का हार आवांदा वी तीन दिन तेरी हार आ दी चौथे दिन तेरी जैसा तीन दिन टालम टोला कर ला। इन्हे नूं हदुल्ला अपने नानकियां दे चले गया चनौड। इधर मेरू पोस्ती सी उहदा मतलब छोटा भरा ते उहने उहनूं जदों लद्दी ने कहा वी जा भुलरां दुल्ले दी बेगम सी ओनू कहिंदे वी जा लै के आ। ओह आंदा वी मैं आ जाऊं डोडिया दियां बोरियां भर के इसे रख दियो सुकने पा दियो पी पी डोडे लड़ांगे मुगलां नूं लाला सिटांगे। ओह आंदी कोई चक्कर ही नहीं लद्दी ने डोडे लिया लिया रख दिते कोठे ते सुकने पा छड्डे मेरू होनी घोट घोट डोडे पी के जलाल हो जा मुगलां टकरां लैण जदों पंज सत अमली चंगे चंगे मर गए ते मेरू कहिंदा मेरी तो दुनिया ही सुनी हो गई आ। ये पंगा लवे दुल्ला आप जाके लौ जा ते मैं बचिया मैं मुगलां दियां तलवारां ठंडियां करा मैनू कोई लोड़ आ। मुड़िया मैं दुल्ले नूं पता लगा दुल्ला आया। दुगला ने दुल्ले ने मुगलां दियां फौजां दा घेरा तोड़ के ते मिर्जा निजामदीन नूं आ गलों फड़िया जी। ਹੁਣ ਏਡੀ ਸ਼ਕਤੀਸ਼ਾਲੀ ਹਕੂਮਤ ਆ ਤੇ ਜਿੰਨੇ ਵੀ ਮਰਜ਼ੀ ਯੋਧੇ ਕਿਉਂ ਨਾ ਹੋਵੇ ਕਿੰਨੇ ਕੁ ਦਿਨ ਕੱਟ ਲੂ ਬੰਦਾ। ਮੁਗਲ ਫੌਜਾਂ ਨੇ ਦੁੱਲੇ ਨੂੰ ਜਿੰਦਾ ਗ੍ਰਿਫ਼ਤਾਰ ਕਰਨ ਦਾ ਬੜਾ ਹੀ ਯਤਨ ਕੀਤਾ ਪਰ ਉਹ ਹੱਥ ਕਿੱਥੇ ਆਉਣ ਵਾਲਾ ਸੀ ਉਹਦਾ। ਆਖਿਰ ਦੁੱਲਾ ਆਪਣੀ ਬਹਾਦਰੀ ਤੇ ਯੂਰਪ ਹੋਂਦਾ ਹਾਇ ਸ਼ਹੀਦ ਹੋ ਗਿਆ ਉੱਥੇ ਜੀ। ਪਰ ਮੁਗਲਾਂ ਦੀ ਉਹਨੇ ਈਨ ਨਾ ਮੰਨੀ ਸ਼ਹਾਦਤ ਨੇ ਜਾਂ ਪੀ ਗਿਆ। ਕਹਿਣ ਵਾਲੇ ਵੀ ਕਹਿੰਦੇ ਵੀ ਦੁੱਲੇ ਦੇ ਅੰਤ ਸਮੇਂ ਕਿਹਾ ਜਾਂਦਾ ਵੀ ਲੜਾਈ ਚ ਦੁੱਲੇ ਨੇ ਮਿਰਜ਼ਾ ਨਿਜ਼ਾਮਦੀਨ ਨੂੰ ਫੜ ਕੇ ਚੰਗਾ ਮੁਕੀਆਂ ਮਾਰੀਆਂ ਗੁਸੋਨ ਮਾਰੇ ਉਹਨੂੰ ਫੜ ਕੇ ਬੰਦੀ ਵੀ ਬਣਾ ਲਿਆ। ਆਂਦੇ ਜਦੋਂ ਮਿਰਜ਼ੇ ਨਿਜ਼ਾਮਦੀਨ ਨੂੰ ਬੰਦੀ ਬਣਾ ਲਿਆ ਤੇ ਉਹ ਧੂਈ ਲਿਆਵੇ ਤੇ ਲੱਦੀ ਮਿਰਜ਼ੇ ਨੇ ਲੱਦੀ ਨੂੰ ਜਾਣਦਾ ਸੀ ਵੀ ਸ਼ੇਖੂ ਨੇ ਇਹਦਾ ਦੁੱਧ ਚੁੰਘਿਆ ਤੇ ਮਿਰਜ਼ੇ ਨੇ ਉਹ ਨਿਜ਼ਾਮਦੀਨ ਨੇ ਲੱਦੀ ਦੇ ਅੱਗੇ ਤਰਲਾ ਮਿੰਤੇ ਕੀਤੇ ਵੀ ਮੇਰੀ ਜਾਨ ਬਖਸ਼ਾ ਦੇ ਤੇ ਉਹਨੇ ਦੁੱਲੇ ਨੂੰ ਸ਼ੇਖੂ ਦੇ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਆਪਣੇ ਨਾਲ ਲੈ ਕੇ ਤੇ ਸੋਖੇ ਨਾਲ ਉਹਨੂੰ ਸ਼ਰਾਬ ਪਿਆ ਤੇ ਦੁੱਲੇ ਨੂੰ ਤੇ ਕੈਦ ਕਰ ਲਿਆ। ਹੋਸ਼ ਹੋਣ ਤੇ ਆਂਦੇ ਦੁੱਲਾ ਕੈਦ ਖਾਨੇ ਚ ਟੱਕਰਾਂ ਮਾਰ ਮਾਰ ਕਹਿੰਦਾ ਜੇ ਤੂੰ ਜਾਨ ਹੀ ਦੇ ਦਿੱਤੀ ਤੇ ਮੁਗਲਾਂ ਅੱਗੇ ਨਾ ਚੁੱਕਿਆ ਤੇ ਕੁਝ ਕਹਿੰਦੇ ਵੀ ਬੰਦੀ ਬਣਾ ਕੇ ਲੈ ਗਿਆ ਪਰ ਨਹੀਂ ਦੁੱਲਾ ਯੋਧਾ ਇਹਨੂੰ ਬਾਅਦ ਦੇ ਵਿੱਚ ਉਹਨੂੰ ਵੀ ਮਾਰ ਕੇ ਤੇ ਉੱਥੇ ਲਾਹੌਰ ਦੇ ਵਿੱਚ ਟੰਗਿਆ। ਪਰ ਅਣਖੀ ਯੋਧੇ ਨੇ ਇਹ ਨਾ ਮੰਨੀ। ਇਹ ਸੀ ਦੁੱਲੇ ਰਾਠ ਦੀ ਕਹਾਣੀ ਜੀ। ਹੁਣ ਇਹ ਤੁਹਾਂ ਦੱਸਣਾ ਵੀ ਕਹਾਣੀਆਂ ਇੱਦਾਂ ਦੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਸੁਣਾਇਆ ਕਰੀਏ ਨਹੀਂ ਤਾਂ ਫਿਰ ਚੱਲ ਸੋ ਚੱਲ ਕੰਮ। ਤਾਂ ਜੀ ਬਹੁਤ ਸੋਹਣੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬੜਾ ਕੁਛ ਪਤਾ ਲੱਗਿਆ ਜਿਹੜਾ ਨਹੀਂ ਸੀ ਪਤਾ। ਨਹੀਂ ਹਲੇ ਤਾਂ ਪੁੱਤ ਰਾਜਾ ਰਸਾਲੂ ਹਲੇ ਤੇ ਪਤਾ ਨੀ ਕਿੰਨੀਆਂ ਕੁ ਸੁਣਾਉਣ ਵਾਲੀਆਂ ਜਿਹੜੀਆਂ ਬਹੁਤਿਆਂ ਨੂੰ ਪਤਾ ਹੀ ਨੀ ਹੋਣੀਆਂ ਵੀ ਆਹ ਵੀ ਆਪਣੇ ਹੋਏ ਆ ਰਾਜੇ ਆਹ ਵੀ ਹੋਏ ਆਹ ਵੀ ਹੋਏ ਇੱਦਾਂ ਵੀ ਹੋਏ। ਵੈਸੇ ਤਾਂ ਭੰਗੂ ਦੀ ਗੱਲ ਠੀਕ ਆ ਵੀ ਕਹਾਣੀਆਂ ਜਿਹੜੀਆਂ ਹੁੰਦੀਆਂ ਉਹਦੇ ਬਾਰੇ ਸਾਨੂੰ ਪਤਾ ਤਾਂ ਹੋਵੇ ਵੀ ਆਹ ਰਾਜਾ ਕਾਹਦੇ ਲਈ ਜਾਣਿਆ ਜਾਂਦਾ ਆਹ ਕਹਾਣੀ ਕਾਹਦੇ ਲਈ ਪ੍ਰਚਲਿਤਾ। ਅੱਗੇ ਪੁਰਾਣੇ ਦਾਦਾ ਦਾਦੀ ਨਾਨਾ ਨਾਨੀ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਯੋਧਿਆਂ ਦੀਆਂ ਤਾਂ ਕਿ ਬੱਚਿਆਂ ਦੇ ਵਿੱਚ ਵੀ ਜ਼ੋਰ ਆਵੇ ਬੱਚਿਆਂ 'ਚ ਵੀ ਜੋਸ਼ ਆਵੇ ਬੱਚਿਆਂ ਦੇ ਵਿੱਚ ਵੀ ਹਿੰਮਤ ਆਉਣ ਬੱਚੇ ਵੀ ਯੋਧੇ ਬਹਾਦਰ ਜਮਣ ਜੰਮਦੇ ਨਿਆਣੇ ਟੈਲੀਫੋਨ ਚੋ ਵੱਜ ਜਾਣੇ, ਯੋਧਿਆਂ ਨੇ ਕੀ ਬਣਨਾ ਉਹਨਾਂ? ਸਹੀ ਗੱਲ, ਯੋਧੇ ਤਾਂ ਹੀ ਬਣਗੇ ਨਾ ਵੀ ਜੇ ਉਹਨਾਂ ਨੇ ਕੋਈ ਬਾਤ ਸੁਣੀ ਹੋਊਗੀ ਪੁਰਾਣੀ ਬਾਤ, ਫੇਰ ਹੀ ਪੁੱਤ ਪਾਉਣ ਦਾ ਫਾਇਦਾ। ਜੇ ਸੁਣਨ ਵਾਲੇ ਇਹਨੂੰ ਦਿਲਚਸਪੀ ਨਾਲ ਸੁਣ, ਹੁਣ ਇਹ ਸਰੋਤੇ ਦੱਸਣਗੇ ਵੀ ਇਹਨਾਂ ਨੂੰ ਪਸੰਦ ਆਉਂਦੀਆਂ ਬਾਤਾਂ ਤੇ ਅਸੀਂ ਕੱਲ ਨੂੰ ਵੀ ਸੁਣਾ ਦਾਂਗੇ। ਹੁਣ ਇਹਨੀ ਮੇਰੀ ਬਾਤ ਉਤੋਂ ਪੈ ਗਈ ਰਾਤ। ਚਲੋ ਤਾਂ ਜੀ ਹੁਣ ਆਪਾਂ ਸਰੋਤਿਆਂ ਨੂੰ ਕਹਾਂਗੇ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਹੁਣ ਸੁਨੇਹੇ ਭੇਜਣੇ ਪਿਆਰੇ ਦੋਸਤੋ, ਤੇ ਬਾਤ ਤੇ ਮੈਨੂੰ ਬੜੀ ਵਧੀਆ ਲੱਗੀ ਹੈ। ਸੁਨੇਹੇ ਭੇਜਣ ਦੇ ਲਈ ਹਰਮਨ ਰੇਡੀਓ, ਕਿਉਂਕਿ ਫਰਮਾਇਸ਼ੀ ਪ੍ਰੋਗਰਾਮ ਆ, ਮਾਫ਼ੀ ਚਾਹੁੰਦੇ ਤੋਂ ਕਹਾਣੀ ਜਿਹੜੀ ਆ ਸ਼ੁਰੂ ਕੀਤੀ ਹੈ, ਵਧੀਆ ਤਾਂ ਲੱਗੀ ਹੋਏਗੀ, ਮੈਨੂੰ ਤਾਂ ਵਧੀਆ ਲੱਗੀ। ਪਰ ਫਰਮਾਇਸ਼ੀ ਸ਼ੋਅ ਦੇ ਵਿੱਚ ਫਰਮਾਇਸ਼ਾਂ ਪੂਰੀਆਂ ਕਰਨੀਆਂ ਨੇ, ਤੁਸੀਂ ਈਮੇਲ ਕਰਨੀ ਆ ਸਾਨੂੰ request@harmanradio.com ਤੇ ਈਮੇਲ ਕਰਕੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜਣਾ, ਜਿਸ ਦੇ ਨਾਲ ਅਸੀਂ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋ ਸਕਦੇ ਹੋ। ਤੇ ਪਹਿਲੇ ਦੋਸਤੋ ਤੁਹਾਡੀਆਂ ਫਰਮਾਇਸ਼ਾਂ ਦੀ ਉਡੀਕ ਕਰਦੇ ਪਏ, ਜਲਦੀ ਜਲਦੀ ਸੁਨੇਹਾ ਭੇਜ ਦਿਓ। ਆਹ ਤੇ ਹੁਣ ਗੀਤ ਸੁਣਾ ਦੇ ਵੀ ਜਦ ਤੱਕ ਫਿਰ ਸੁਨੇਹੇ ਲੈ ਗਏ ਬੋਲੋ।
ਪੁੱਛਦੀਏ ਤਾਂ ਗਿਣਦੀ ਲੱਗਦੀ ਰਾਤਾਂ ਨੂੰ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਉਹਨੂੰ ਮੈਂ ਦਿਸਦਾ ਹੋਣਾ ਹੁਣ ਪਾਸੇ ਚਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਕੋਟੀ ਚੜਿਆ ਫਿਰਦਾ ਚੌਬਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ ਖਾਸਾ ਚਿਰ ਪਿੱਛੋਂ ਲੜ ਗਏ ਨੈਣਾਂ ਦੇ ਤਾਰੇ ਦੀ ਲੱਗਦਾ ਹੁਣ ਪਿਆਰ ਹੋਊਗਾ
ਕਰਤਾ ਅਸੀਂ ਦੇਵਤਾ ਕਰ ਲਿਆ ਉਹਦੀ ਯਾਦ ਦੀ ਜੋਤ ਜਗਾ ਕੇ ਮਨ ਮੰਦਿਰ ਵਿੱਚ ਧਰ ਲਿਆ ਹੋ ਭਗਤ ਨੇ ਦਿਲ ਨੂੰ ਪੱਥਰ ਕਰਤਾ ਅਸੀਂ ਦੇਵਤਾ ਕਰ ਲਿਆ ਉਹਦੀ ਯਾਦ ਦੀ ਜੋਤ ਜਗਾ ਕੇ ਧਰ ਲਿਆ ਅਚਨ ਚੇਤ ਜਦ ਛੱਡ ਜਾਂਦਾ ਕੋਈ ਆਪਣਾ ਸਾਥ ਪਿਆਰਾ ਅਚਨ ਚੇਤ ਜਦ ਛੱਡ ਜਾਂਦਾ ਕੋਈ ਆਪਣਾ ਸਾਥ ਪਿਆਰਾ ਗੱਲ ਲਿਖੀਆਂ ਤੇ ਆ ਕੇ ਮੁੱਕ ਜਾਏ ਚੱਲਦਾ ਨਾ ਕੋਈ ਚਾਰਾ ਗੱਲ ਲਿਖੀਆਂ ਤੇ ਆ ਕੇ ਮੁੱਕ ਜਾਏ ਚੱਲਦਾ ਨਾ ਕੋਈ ਚਾਰਾ ਪਤਾ ਹੈ ਲੱਗਦੀ ਉਸ ਦੇ ਜਾਣ ਤੋਂ ਮਗਰੋਂ ਦੂਜੇ ਦੇ ਦੁੱਖ ਸਮਝਣੇ ਪੈਂਦੇ ਆਪ ਹੰਡਾਣ ਤੋਂ ਮਗਰੋਂ ਆਪ ਹੰਡਾਣ ਤੋਂ ਮਗਰੋਂ ਸੁੱਖ ਸੁੱਖ ਲਏ ਜੋ ਜੱਗ ਤੋਂ ਕੱਲਣੇ ਡਾਡੇ ਔਖੇ ਪਤਾ ਨਹੀਂ ਕਦ ਕਿਹੜੇ ਵੇਲੇ ਕੀ ਸੱਜਣਾ ਹੋ ਜਾਣਾ ਪਤਾ ਨਹੀਂ ਕਦ ਕਿਹੜੇ ਵੇਲੇ ਕੀ ਸੱਜਣਾ ਹੋ ਜਾਣਾ ਰੋ ਕੇ ਮੰਨੀਏ ਹੱਸ ਕੇ ਮੰਨੀਏ ਮੰਨਣਾ ਹੀ ਪੈਣਾ ਭਾਣਾ ਜਿਹੜੇ ਬਚਦੇ पल पल मरदे दिन पल पल मरदे ओ भैनो वीरो दोस्तो कोई भी इंज कदे ना करियो भैनो वीरो दोस्तो कोई भी इंज कदे ना करियो रब बेशक दी ले जे हाड़ा अपने आप ना मरियो
नहीं सन होए असी अपने आप नूं छोटा कर लिया सी ओ सियाने नहीं सन असी अंध विश्वासी सां असी ही निर्णा कर लिया सी कि चौलां वर्गा रंग कणक वाले रंग नालों सोहना हुंदा है असी साबित कर विखाया है कि पतलून पाउणा पजामे अते तहमत नालों उचेरी सभ्यता है अपने देश विच साडा घर साफ करना नीवी जात दा काम है पर प्रदेश विच सड़क साफ करदिआं साडी जात नूं कोई फर्क नहीं पैंदा पढ़िया लिखिया मनुख असी उस नूं समझदे हां जिहड़ा अपनी जुबान विच गल ना करे असी समझदे हां अपनी कार विच जांदा बंदा बस गड्डी विच जाण वाले नालों उच्चा हुंदा है साडे निर्णा करन दी देर सी अपने आप नूं छोटा मनन दी देर सी फिर उहनां नूं साडे तों वड्डे बनन विच कोई देर नहीं लगी ਸਾਡੇ ਝੁਕਣ ਦੀ ਦੇਰ ਸੀ ਕਿ ਉਹ ਪਲਾਕੀ ਮਾਰ ਕੇ ਸਾਡੇ ਤੇ ਸਵਾਰ ਹੋ ਗਏ ਸਨ ਸਾਨੂੰ ਝੁਕਾਉਣ ਲਈ ਇੱਥੇ ਯੂਨਾਨੀ ਆਏ ਤੁਰਕ ਆਏ ਲੋਧੀ ਆਏ ਹੁਣ ਆਏ ਮੁਗਲ ਆਏ ਪੁਰਤਗਾਲੀ ਆਏ ਫਰਾਂਸੀਸੀ ਆਏ ਅਤੇ ਅੰਗਰੇਜ਼ ਆਏ ਜਿਹੜੇ ਨਹੀਂ ਆਏ ਪਤਾ ਨਹੀਂ ਕਿਉਂ ਨਹੀਂ ਆਏ ਜੇ ਉਹ ਆ ਜਾਂਦੇ ਤਾਂ ਉਹਨਾਂ ਨੇ ਵੀ ਸਾਡੇ ਤੇ ਰਾਜ ਹੀ ਕਰਨਾ ਸੀ ਕਿਉਂਕਿ ਅਸੀਂ ਗੁਲਾਮ ਬਣਨ ਵਿੱਚ ਮਾਹਿਰ ਸਾਂ ਵਿਚਾਰ ਨਰਿੰਦਰ ਸਿੰਘ ਕਪੂਰ ਆਵਾਜ਼ ਸਰਬਜੀਤ ਸਿੰਘ
ਕਿਵੇਂ ਖਰੀਦੀ ਚਲਾਕੀ ਜੱਟ ਜਾਣਦਾ खूबसूरत आवाज दा सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया. For more information, send us message on info@harmanradio.com.
ਰਿਸ਼ਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ. ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ. ਫੋਨ ਨੰਬਰ 04117263 48. ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com. Migration Agent Registration Number 0851410.
अपनी बिजनेस की तरक्की ले तुसी भी हरमन रेडियो दी सेवावां हासिल कर सकदे हो. हरमन रेडियो ते अपने बिजनेस दी एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो.
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे
हरमन रेडियो.
पंजाब जिसनों कहंदे ने ओ धरती दा सिर्फ ओही टोटा नहीं जिथे पंज दरिया वहंदे सन. इस पंजाब दियां सरहदां तों बाहर भी धरती उत्ते कई पंजाब वसदे ने. सो इस पंजाब अते उस पंजाब विचली सांझ नाल तुहानू रूबरू करावांगे प्रोग्राम सांझ राही साडे अपने रेडियो स्टेशन हरमन रेडियो ते. सुनदे रहो अते सांझ पांदे रहो.
हॉट बड़ी लगदी फिकर तेरी तनी पई नी कोई दिल जीत ना गाना कर लैनी मॉडल बनी पई नी लगदा मिक्स करिए रब ने हाय ऐश करी नानी नी लक तेरे पतले वास्ते बनिया टॉमी दिया जीना नी ਕੈਮੋਫਲੋਜ ਜੈਕਟਾਂ ਪਾਉਂਦੀ ਹਪਟ ਗੁੱਲ ਰੱਖਿਆ ਕਰਨ ਨੂੰ ਰੱਖੀ ਸੁਣਿਆ ਆਫ ਰੋਡ ਕਦੇ ਚੌਂਕੀ ਤੇ ਲਈ ਜੀਪ ਕਢਾ ਲਈ ਖੱਖੀ ਰਾਤ ਨੂੰ ਤੜਕ ਤਰੇਲੀ ਧੜਕ ਯਾਰ ਦਾ ਸੀਨਾ ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾ ਨੀ ਇੰਸਟਾ ਹੋ ਗਿਆ ਓਵਰਲੋਡ ਫੋਟੋਆਂ ਚੱਕਵੀਆਂ ਚੱਕਵੀਆਂ ਪਾਉਂਦੀ ਠੁੱਕਦਾ ਲਾਈਕ ਤੇ ਕੁੜੀਏ ਲਾਈਕ ਸਲੋ ਮੂੰਹ ਵਿੱਚ ਤੂੰ ਕਲਿੱਪ ਜਾਂਦੇ ਪਾਉਂਦੀ ਇੰਸਟਾ ਹੋ ਗਿਆ ਵਾਲ ਸੂਟ ਦੇ ਨਾਲ ਸ਼ੌਲ ਪਸ਼ਮੀਨਾ ਨੀ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾ ਨੀ
Thank you.
ਹਾਏ ਨੀ ਮੁੰਡਾ ਮਰ ਜਾਣਾ ਨੀ ਉਹਨੇ ਕੁਝ ਕਰ ਜਾਣਾ ਹਾਏ ਨੀ ਮੁੰਡਾ ਮਰ ਜਾਣਾ ਨੀ ਉਹਨੇ ਕੁਝ ਕਰ ਜਾਣਾ ਦੂਰੀ ਤੇਰੀ ਜਰ ਨੀ ਹੋਣੀ ਨੀ ਬਾਕੀ ਸਭ ਜਰ ਜਾਣਾ ਕਰਦਾ ਪਿਆਰ ਤੈਨੂੰ ਸੱਚੀ ਦਿਲ ਤੋਂ ਨਾ ਪਿਆਰ ਮੇਰਾ ਫਰਜ਼ੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ
ਮਰਜ਼ੀ ਹੈ ਨੀ ਬਾਕੀ ਤੇਰੀ ਮਰਜ਼ੀ ਹੈ
ਨਖਰੇ ਕਰਦੀ ਆ ਤੂੰ ਨੀ ਦੱਸ ਮੈਨੂੰ ਕਿਉਂ ਮੇਰੇ ਕੋਲੋਂ ਨਜ਼ਰਾਂ ਚੁਰਾਵੇਂ ਕਰ ਤੁਰ ਵੀ ਜੋ ਹੋਵੇ ਮੈਨੂੰ ਫੀਲ ਕਿਉਂ ਤੂੰ ਸਮਝ ਨਾ ਪਾਵੇਂ ਉਦੋਂ ਧੜਕਦਾ ਦਿਲ ਬੜੇ ਜ਼ੋਰਾਂ ਨਾਲ ਜਦੋਂ ਕਰਦੇ ਹੋ ਗੱਲ ਤੁਸੀਂ ਹੋਰਾਂ ਨਾਲ ਧੜਕਦਾ ਦਿਲ ਬੜੇ ਜ਼ੋਰਾਂ ਨਾਲ ਜਦੋਂ ਕਰਦੇ ਹੋ ਗੱਲ ਤੁਸੀਂ ਹੋਰਾਂ ਨਾਲ ਕਹਿੰਦੇ ਨਹੀਂ ਹੋ ਤੁਸੀਂ ਸਾਡੇ ਕੋਲੇ ਆਉਣ ਕੇ ਕਿ ਤੁਹਾਨੂੰ ਸਾਥੋਂ ਲੜਦੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ
ਮਰਜ਼ੀ ਹੈ ਨੀ ਬਾਕੀ ਤੇਰੀ ਮਰਜ਼ੀ ਹੈ
ਪਹਿਲੀ ਵਾਰੀ ਹੋਇਆ ਇੱਕ ਲਿਕ ਕੋਈ ਨਜ਼ਰਾਂ ਦੇ ਵਿੱਚ ਰੱਖਾਂ ਤੈਨੂੰ ਸੋਹਣੀਏ ਛੁਪਾ ਕੇ ਕਰੋ ਤੁਸੀਂ ਗੌਰ ਰਹੋਗੇ ਸਿਕਿਓਰ ਵੇਖੋ ਸਾਡੇ ਨਾਲ ਲਾ ਕੇ ਮੇਰੇ ਉੱਤੇ ਕਰ ਲੈ ਤੂੰ ਫੇਕੂੜੇ ਗੱਭਰੂ ਨਾ ਦਿਲ ਤੋਂ ਫੇਕੂੜੇ ਮੇਰੇ ਉੱਤੇ ਕਰ ਲੈ ਤੂੰ ਫੇਕੂੜੇ ਗੱਭਰੂ ਨਾ ਦਿਲ ਤੋਂ ਫੇਕੂੜੇ ਦਲਜੀਤ ਚਿੱਟੀ ਇਹੀ ਹੋਪ ਕਰਦਾ ਕਿ ਲਾਈਕ ਉਹ ਕਰਦੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖਦੀ ਨੀ ਬਾਕੀ ਤੇਰੀ ਮਰਜ਼ੀ ਹੈ
ਮਰਜ਼ੀ ਹੈ ਨੀ ਬਾਕੀ ਤੇਰੀ ਮਰਜ਼ੀ ਹੈ ਮਰਜ਼ੀ ਹੈ ਨੀ ਬਾਕੀ ਤੇਰੀ ਮਰਜ਼ੀ ਹੈ
ਕਵੀ ਸ਼ਾਇਰ ਅਤੇ ਪ੍ਰੇਮੀ ਹਰ ਵਿਚਾਰ ਨੂੰ ਦਿਲ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਦਿਲ ਹੀ ਪਿਆਰ ਕਰਦਾ ਹੈ ਦਿਲ ਹੀ ਨਫ਼ਰਤ ਦਿਲ ਹੀ ਬੋਲਦਾ ਹੈ ਦਿਲ ਹੀ ਸੁਣਦਾ ਹੈ ਦਿਲ ਹੀ ਵੇਖਦਾ ਹੈ ਦਿਲ ਹੀ ਸੋਚਦਾ ਹੈ ਤੇ ਦਿਲ ਹੀ ਜ਼ਿੰਦਗੀ ਦੇ ਸਾਰੇ ਫੈਸਲੇ ਕਰਦਾ ਹੈ ਦੂਸਰੇ ਪਾਸੇ ਅਧਿਆਤਮਵਾਦੀ ਹਰ ਵਿਚਾਰ ਨੂੰ ਮਨ ਨਾਲ ਜੋੜ ਕੇ ਵੇਖਦੇ ਹਨ ਉਹਨਾਂ ਅਨੁਸਾਰ ਇਹ ਸਾਰੇ ਕੰਮ ਮਨ ਕਰਦਾ ਹੈ ਇਸ ਚੱਕਰ ਵਿੱਚ ਆਮ ਆਦਮੀ ਸੋਚਦਾ ਹੈ ਕਿ ਦਿਲ ਅਤੇ ਮਨ ਇੱਕ ਹੀ ਚੀਜ਼ ਹੈ ਅਸੀਂ ਸਾਰੇ ਭਲੀ ਭਾਂਤਦੇ ਹਾਂ ਕਿ ਦਿਲ ਸਰੀਰ ਦਾ ਇੱਕ ਅੰਗ ਹੈ ਤੇ ਇਸ ਦਾ ਕੰਮ ਸੋਚਣਾ ਨਹੀਂ ਹੈ ਇਸ ਦਾ ਕੰਮ ਸਾਰੇ ਸਰੀਰ ਵਿੱਚ ਖੂਨ ਦਾ ਸੰਚਾਰ ਕਰਨਾ ਹੈ ਅਧਿਆਤਮਵਾਦ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਮਨ ਨੂੰ ਸਾਧਨਾ ਹੈ ਮਨ ਨੂੰ ਕਾਬੂ ਕਰਨਾ ਹੈ ਤੇ ਇਹਦੇ ਨਾਲ ਹੀ ਇਹ ਵੀ ਪ੍ਰਚਲਿਤ ਹੈ ਕਿ ਮਨ ਬਹੁਤ ਚੰਚਲ ਹੈ ਇਸ ਨੂੰ ਕਾਬੂ ਕਰਨਾ ਬਹੁਤ ਔਖਾ ਹੈ ਪਰ ਜੇ ਸਾਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਸਰੀਰ ਵਿੱਚ ਮਨ ਹੈ ਕਿੱਥੇ ਤੇ ਮਨ ਕਹਿੰਦੇ ਕਿਸ ਨੂੰ ਹਨ ਤਾਂ ਇਸ ਦਾ ਇਲਾਜ ਵੀ ਸੌਖਾ ਹੋ ਜਾਏ ਚਲੋ ਇੱਕ ਸੌਖੇ ਜਿਹੇ ਢੰਗ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੀ ਗੱਲ ਮਨ ਕੋਈ ਹੱਡ ਮਾਸ ਦੀ ਬਣੀ ਹੋਈ ਚੀਜ਼ ਨਹੀਂ ਹੈ ਅਤੇ ਨਾ ਹੀ ਇਹ ਆਤਮਾ ਦੇ ਨਾਲ ਰਲਦੀ ਮਿਲਦੀ ਕੋਈ ਚੀਜ਼ ਹੈ ਦੂਜੀ ਗੱਲ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਾਡੇ ਵਿਚਾਰ ਸਾਡੇ ਦਿਲ ਵਿੱਚ ਜਾਂ ਕਿਸੇ ਹੋਰ ਅੰਗ ਵਿੱਚ ਨਹੀਂ ਹੁੰਦੇ ਇਹ ਸਾਡੇ ਦਿਮਾਗ ਵਿੱਚ ਹੁੰਦੇ ਹਨ ਬੇਸ਼ੱਕ ਆਧੁਨਿਕ ਵਿਗਿਆਨ ਦੀ ਖੋਜ ਅਨੁਸਾਰ ਸਾਡੇ ਸਰੀਰ ਦੇ ਸਾਰੇ ਅੰਗਾਂ ਵਿੱਚ ਹੀ ਕੁਝ ਨਾ ਕੁਝ ਯਾਦ ਸ਼ਕਤੀ ਹੁੰਦੀ ਹੈ ਪਰ ਦਿਮਾਗ ਸਾਡੇ ਵਿਚਾਰਾਂ ਨੂੰ ਸਾਂਭ ਕੇ ਰੱਖਣ ਵਾਲਾ ਸਭ ਮੁੱਖ ਅੰਗ ਹੈ ਵਿਚਾਰ ਯਾਨੀ ਸਾਡੀ ਸੋਚ ਸਾਡੀਆਂ ਯਾਦਾਂ ਸਾਡਾ ਗਿਆਨ ਸਾਡੇ ਸੰਸਕਾਰ ਸਾਡੀ ਸਿਆਣਪ ਸਾਡੀਆਂ ਭਾਵਨਾਵਾਂ ਸਾਡੀ ਬੁੱਧੀ ਸਾਡੀ ਚੇਤਨਾ ਅਤੇ ਦੂਜਿਆਂ ਦੀਆਂ ਸੁਣੀਆਂ ਪੜੀਆਂ ਗੱਲਾਂ ਦਾ ਇਕੱਠ ਜੇ ਸੌਖੇ ਜਿਹੇ ਢੰਗ ਨਾਲ ਸਮਝਣਾ ਹੋਵੇ ਤਾਂ ਦਿਮਾਗ ਵਿੱਚ ਜਮ੍ਹਾਂ ਇਹ ਸਾਰਾ ਕੁਝ ਹੀ ਮਿਲ ਕੇ ਮਨ ਬਣਦਾ ਹੈ ਜੇ ਮਨੁੱਖੀ ਸਰੀਰ ਨੂੰ ਕੰਪਿਊਟਰ ਮੰਨ ਲਈਏ ਤਾਂ ਦਿਲ ਇਸ ਦੀ ਪਾਵਰ ਸਪਲਾਈ ਹੈ ਦਿਮਾਗ ਇਸ ਦਾ ਸੀਪੀਯੂ ਤੇ ਮਨ ਇਸ ਵਿੱਚ ਇੰਸਟਾਲ ਹੋਏ ਸੋਫਟਵੇਅਰ ਜਿਸ ਵਿੱਚ ਇਸ ਦਾ ਆਪਰੇਟਿੰਗ ਸਿਸਟਮ ਵੀ ਹੈ ਬਾਹਰੋਂ ਇੰਸਟਾਲ ਕੀਤੇ ਪ੍ਰੋਗਰਾਮ ਵੀ ਹਨ ਤੇ ਬਾਕੀ ਜਮ੍ਹਾਂ ਕਰਕੇ ਰੱਖੀ ਹੋਈ ਹਰ ਤਰ੍ਹਾਂ ਦੀ ਜਾਣਕਾਰੀ ਵੀ ਹੈ ਤੁਹਾਡੇ ਆਪਣੇ ਵਿਚਾਰਾਂ ਦੇ ਨਾਲ ਨਾਲ ਤੁਹਾਡੇ ਦਿਮਾਗ ਵਿੱਚ ਤੁਹਾਡੇ ਮਾਂ ਪਿਓ ਦੁਆਰਾ ਅਧਿਆਪਕਾਂ ਦੁਆਰਾ ਤੁਹਾਡੇ ਸਮਾਜ ਦੁਆਰਾ ਜੋ ਵੀ ਵਿਚਾਰ ਭਰੇ ਜਾਂਦੇ ਹਨ ਉਸੇ ਤਰ੍ਹਾਂ ਦਾ ਤੁਹਾਡਾ ਮਨ ਹੁੰਦਾ ਹੈ ਤੁਸੀਂ ਇਹ ਗੱਲ ਜ਼ਰੂਰ ਮਹਿਸੂਸ ਕੀਤੀ ਹੋਵੇਗੀ ਕਿ ਕਦੇ ਕਦੇ ਤੁਹਾਡੇ ਦਿਮਾਗ ਵਿੱਚ ਤੁਹਾਡੇ ਆਪਣੇ ਵਿਚਾਰ ਬਾਹਰ ਆ ਕੇ ਤੁਹਾਡੇ ਮਨ ਨੂੰ ਬਦਲਣਾ ਚਾਹੁੰਦੇ ਹਨ ਪਰ ਸਮਾਜ ਦੁਆਰਾ ਤੁਹਾਡੇ ਦਿਮਾਗ ਵਿੱਚ ਪਾਏ ਗਏ ਵਿਚਾਰ ਤੁਹਾਡੇ ਆਪਣੇ ਵਿਚਾਰਾਂ ਨੂੰ ਬਾਹਰ ਨਹੀਂ ਆਉਣ ਦਿੰਦੇ ਹੁਣੇ ਇੱਕ ਤਜਰਬਾ ਕਰਕੇ ਵੇਖੋ ਆਪਣੇ ਮਨ ਦੀ ਕੋਈ ਵੀ ਇੱਕ ਐਸੀ ਆਦਤ ਲੈ ਲਓ ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ਇੱਕ ਕਾਗਜ਼ ਉੱਤੇ ਹੁਣ ਦਾ ਟਾਈਮ ਨੋਟ ਕਰ ਲਓ ਤੇ ਲਿਖ ਦਿਓ ਕਿ ਮੈਂ ਹੁਣ ਤੋਂ ਲੈ ਕੇ ਅਗਲੇ 24 ਘੰਟਿਆਂ ਤੱਕ ਆ ਕੰਮ ਨਹੀਂ ਕਰੂੰਗਾ ਜੇ ਇਹ ਵਿਚਾਰ ਤੁਹਾਡੇ ਦਿਮਾਗ ਵਿੱਚ ਲਿਖਿਆ ਜਾਏ ਤਾਂ ਯਕੀਨ ਕਰੋ ਆਉਣ ਵਾਲੇ 24 ਘੰਟੇ ਉਸ ਕੰਮ ਨੂੰ ਕਰਨ ਲਈ ਤੁਹਾਡਾ ਮਨ ਨਹੀਂ ਕਰੇਗਾ ਆਪਣੇ ਮਨ ਨੂੰ ਕਿਸੇ ਇੱਕ ਪਾਸਿਓਂ ਹਟਾ ਕੇ ਦੂਸਰੇ ਪਾਸੇ ਲਾਉਣ ਲਈ ਕਿਸੇ ਲੰਬੇ ਚੌੜੇ ਗਿਆਨ ਦੀ ਲੋੜ ਨਹੀਂ ਹੈ ਸਿਰਫ ਆਪਣੇ ਦਿਮਾਗ ਵਿੱਚ ਭਰੇ ਵਿਚਾਰਾਂ ਨੂੰ ਬਦਲਣ ਦੀ ਲੋੜ ਹੈ ਤੁਸੀਂ ਆਪਣੇ ਦਿਮਾਗ ਦੇ ਸੋਫਟਵੇਅਰ ਨੂੰ ਜਦੋਂ ਚਾਹੋ ਖੁਦ ਹੀ ਬਦਲ ਸਕਦੇ ਹੋ ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ
ਵਾਹ ਕਿਆ ਬਾਤ ਹੈ ਕਿਆ ਬਾਤ ਆ ਸਰਬਜੀਤ ਸਿੰਘ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਤੋਂ 100% ਸੱਚ ਹੀ ਉਹ ਵਿਚਾਰਾਂ ਨੂੰ ਬਦਲਣ ਦੇ ਲਈ ਜਿਹੜੀਆਂ ਉਹਨਾਂ ਨੇ ਆਪਾਂ ਨੂੰ ਗਤੀਵਿਧੀਆਂ ਦੱਸੀਆਂ ਨਾ ਉਹ ਤੋਂ ਬਹੁਤ ਕਮਾਲ ਦੀਆਂ ਤੇ ਬਹੁਤ ਹੀ ਸ਼ਲਾਘਾਯੋਗ ਕਦਮ ਵੀ ਜੀ ਲਤਾ ਜੀ ਅੱਗੇ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹਾਂ ਥੋੜਾ ਜਿਹਾ ਕਹਾਣੀ ਐਸੀ ਚੱਲੀ ਹੈ ਤੇ ਬਾਅਦ ਵਿੱਚ ਥੋੜਾ ਜਿਹਾ ਫੇਰ ਆਪਾਂ ਗਾਣੇ ਹੀ ਲਾਤੇ ਨੇ ਤੇ ਆ ਗਏ ਇੱਕ ਵਾਰੀ ਫਿਰ ਤੋਂ ਪਿਆਰੇ ਦੋਸਤੋ ਉਹਨੇ ਉਹ ਤਾਂ ਆਪਣੀ ਆਦਤ ਹੀ ਫਿਰੇ ਆ ਅੱਗੇ ਗੀਤ ਚੱਲਦਾ ਹੁਣ ਪ੍ਰੋਗਰਾਮ ਆ ਰੇਡੂਏ ਦੇ ਨਾਲੇ ਗੱਲਾਂ ਨਾਲੇ ਗੀਤ ਆ ਹਾਂਜੀ ਆਪਾਂ ਵੀ ਨਾ ਹੀ ਰੱਖੀ ਆਪਾਂ ਨਾ ਸ਼ਰਮ ਨੀ ਆਉਂਦੀ ਤੂੰ ਦੰਦ ਕੱਢਦੇ ਆ ਉਹ ਵਿਚਾਰੇ ਸਵੇਰ ਦੇ ਡਿੱਕੀ ਜਾਂਦੇ ਤੁਹਾਨੂੰ ਤੁਹਾਂ ਕਹੀ ਜਾਂਦੇ ਆ ਵੀ ਹਜੇ ਗੀਤ ਹੀ ਲਾਈ ਜਾਂਦੇ ਆ ਬਤਾ ਜੀ ਆਪਾਂ ਆ ਗਏ ਆ ਪ੍ਰੋਗਰਾਮ ਦੇ ਵਿੱਚ ਤੇ ਹੁਣ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਨੀਆਂ ਨੇ ਪਿਆਰੇ ਦੋਸਤੋ ਫਰਮਾਇਸ਼ਾਂ ਪੂਰੀਆਂ ਤੁਹਾਡੀਆਂ ਹੋਣਗੀਆਂ ਤੁਸੀਂ ਰਿਕੁਐਸਟ ਐਟ ਦੀ ਰੇਟ harmanradio.com ਤੇ ਈਮੇਲ ਕਰਕੇ ਸਾਨੂੰ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਤੇ ਇੱਧਰ ਮਨਦੀਪ ਸਿੰਘ ਦਿਆਲ ਸਾਹਿਬ ਆਏ ਨੇ ਕਹਿੰਦੇ ਤਾਇਆ ਜੀ ਮਹਿੰਦੀ ਭਾਜੀ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਿਆਲ ਕੀ ਆ ਹਾਲ ਚਾਲ ਜੀ ਤੇ ਤਾਇਆ ਜੀ ਦੀਪ ਸਿੱਧੂ ਬਾਰੇ ਤੁਹਾਡੇ ਕੀ ਕਹਿਣਾ ਵਾ ਤੇ ਦੱਸਿਓ ਮਾੜਾ ਜਿਹਾ ਦੀਪ ਸਿੱਧੂ ਦੇ ਲਿਖਾ ਨਾ ਚਾਚਾ ਦਾ ਵਿਸ਼ਾ ਨੀ ਚਰਚਾ ਦਾ ਕਾਹਦਾ ਵਿਖਿਆ ਜਿਹੜਾ ਦੀਪ ਸਿੱਧੂ ਆ ਨਾ ਉਹ ਤਾਂ ਸ਼ੈਤਾਨ ਵੜਾ ਸ਼ੈਤਾਨ ਵੜਾ ਤਾਇਆ ਜੀ ਬਹੁਤ ਸਾਰੇ ਬੰਦੇ ਕਹਿੰਦੇ ਨੇ ਵੀ ਏਜੰਸੀਆਂ ਦਾ ਬੰਦਾ ਕੋਈ ਕਹਿੰਦਾ ਕਿਸੇ ਦਾ ਨਾ ਤੁਹਾਡਾ ਮੰਨਣਾ ਹੈ ਕਿ ਏਦਾਂ ਹੀ ਆ ਉਹ ਬੰਦੇ ਸ਼ੈਤਾਨ ਆ ਬੋਲਦੇ ਸ਼ੈਤਾਨ ਜਿਹੜੇ ਹੁਣ ਨਾ ਬੰਦੇ ਦੇਖੋ ਜਦੋਂ ਸੰਨ 1984 ਸੀ ਸੰਨ 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਜੀ ਉਦੋਂ ਜਦੋਂ ਇੱਥੇ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋਏ ਬੱਚੇ ਵੀ ਔਰਤਾਂ ਵੀ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਮਤਲਬ ਮੇਨ ਬੰਦਿਆਂ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਦੇ ਜਿਹੜੇ ਮੇਨ ਬੰਦਿਆਂ ਦੇ ਵਿੱਚ ਵੀ ਬਹੁਤ ਸਾਰੇ ਏਜੰਸੀ ਦੇ ਬੰਦੇ ਸੀ ਉਹਨਾਂ ਨੇ ਭੇਸ ਵੀ ਬਦਲਿਆ ਉਹਨਾਂ ਨੇ ਉਹਨਾਂ ਦੇ ਵਿੱਚੋਂ ਵਿਸ਼ਵਾਸ ਵੀ ਜਿੱਤਿਆ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਸਰਕਾਰ ਨੂੰ ਦਿੰਦੇ ਰਹੇ ਮੌਕੇ ਮੌਕੇ ਤੇ
ਜੀ।
ਜਿਹੜਾ ਬੰਦਾ ਨੇ ਇਹ ਮਤਲਬ ਇਥੋਂ ਤੱਕ ਉਹਨਾਂ ਨੇ ਗੱਲ ਕਹਿਤੀ ਵੀ ਜਦੋਂ ਰਾਜੀਵ ਗਾਂਧੀ ਨੂੰ ਮਾਰਨ ਦੀ ਪਲੈਨ ਬਣਾਈ 3000 ਬੰਦੇ ਸੀ ਜਿਹਨਾਂ ਨੂੰ ਇਹ ਗੱਲ ਪਤਾ ਸੀ ਵੀ ਉਹਨੇ ਮਤਲਬ ਆਹ ਤਰੀਕ ਨੂੰ ਉਹਦੇ ਤੇ ਗੋਲੀ ਚਲਾਉਣੀ ਮਤਲਬ
ਜੀ।
ਉਹਦੀ ਮੈਂ ਇੰਟਰਵਿਊ ਸੁਣੀ, ਉਹ ਆਂਦਾ ਵੀ ਬੰਦੇ ਜਿਹੜੇ 3-4 ਜਿਹਨਾਂ ਨੂੰ ਪਤਾ ਸੀ ਉਹ ਬੜੇ ਖਾਸ ਬੰਦੇ ਸੀ, ਪਰ ਉਹਨਾਂ ਬੰਦਿਆਂ ਦੇ ਵਿੱਚੋਂ ਵੀ ਕਿਸੇ ਨੇ ਗੱਲ ਜਿਹੜੀ ਆ ਉਥੋਂ ਤੱਕ ਪਹੁੰਚਾਤੀ ਤੇ ਜਿਸ ਦਿਨ ਅਸੀਂ ਗੋਲੀ ਮਾਰਨੀ ਸੀ ਉਸ ਦਿਨ ਸਖਤੀ ਇੰਨੀ ਜ਼ਿਆਦਾ ਹੋ ਗਈ ਜਿੰਨੀ ਕਦੇ ਅੱਗੇ ਸੁਣੀ ਨਹੀਂ ਸੀ। ਕਹਿੰਦਾ ਵੀ ਇਹ ਤੋਂ ਇਹ ਸਿੱਧ ਹੁੰਦਾ ਵੀ ਏਜੰਸੀ ਦੇ ਬੰਦੇ ਇੰਨੇ ਗਾਂਹ ਤੱਕ ਚੱਲ ਚੁੱਕੇ ਆ, ਆਮ ਬੰਦੇ ਨੂੰ ਉਹ ਨਹੀਂ ਪਤਾ ਵੀ ਏਜੰਸੀ ਦਾ ਕਿ ਸਾਡਾ ਤੇ ਇਥੋਂ ਤੱਕ ਗੱਲ ਲੀਕ ਹੋ ਗਈ ਤਾਂ ਮਤਲਬ ਕੋਈ ਖਾਸ ਹੀ ਵਿੱਚ ਬੈਠੇ ਆ। ਤੇ ਪੁੱਤਰਾ ਜੇ ਇਥੋਂ ਤੱਕ ਏਜੰਸੀ ਦੇ ਬੰਦੇ ਵੜ ਸਕਦੇ ਆ, ਮੈਂ ਇਹ ਨਹੀਂ ਕਹਿੰਦਾ ਵੀ ਉਹ ਏਜੰਸੀ ਦਾ ਬੰਦਾ ਜਾਂ ਲੱਖਾ ਹਜ਼ਾਰਾਂ ਏਜੰਸੀ ਦਾ, ਪਰ ਜਿਵੇਂ ਲੋਕ ਗੱਲ ਕਰਦੇ ਆ ਉਹਦੇ ਹਿਸਾਬ ਨਾਲ ਗੱਲ ਝੂਠੀ ਵੀ ਨਹੀਂ ਹੋ ਸਕਦੀ। ਦੁਨੀਆਂ ਜਿੱਥੇ ਵੀ ਕੋਈ ਕੰਮ ਚੱਲੂ ਏਜੰਸੀ ਦਾ ਬੰਦਾ ਉੱਥੇ ਆਉਣਾ ਹੀ ਆਉਣਾ। ਇਹ ਮਤਲਬ ਚਾਹੇ ਕੋਈ ਬਾਬਾ ਵਾ, ਚਾਹੇ ਕੋਈ ਐਨਜੀਓ ਆ, ਚਾਹੇ ਕੋਈ ਸੰਘਰਸ਼ ਵਾ, ਚਾਹੇ ਕੋਈ ਮੋਰਚਾ, ਸਰਕਾਰ ਨੇ ਇੰਨੇ ਟ੍ਰੇਨਡ ਬੰਦੇ ਭੇਜੇ ਹੁੰਦੇ ਆ, ਤੂੰ ਮੈਂ ਊਂ ਨਹੀਂ ਪਤਾ ਕਰ ਸਕਦੇ ਵੀ ਇਹ ਸਾਡਾ ਬੰਦਾ ਕਿ ਉਹਨਾਂ ਦਾ ਬੰਦਾ
ਜੀ।
ਇਸ ਕਰਕੇ ਪੁੱਤੋ ਜਿੱਥੋਂ ਤੱਕ ਮੇਰੀ ਨਿੱਜੀ ਰਾਏ ਆ, ਕਿਉਂਕਿ ਮੈਂ ਸਬੂਤਾਂ ਤੋਂ ਬਿਨਾਂ ਰੇਡੂਏ ਤੇ ਇਹ ਨਹੀਂ ਕਹਿ ਸਕਦਾ ਵੀ ਉਹ ਏਜੰਸੀ ਦਾ ਬੰਦਾ ਜਾਂ ਉਹ ਫਲਾਨੇ ਦਾ ਬੰਦਾ, ਕਿਉਂਕਿ ਬਿਨ ਸਬੂਤ ਤੋਂ ਕਿਸੇ ਤੇ ਇਲਜ਼ਾਮ ਲਾਉਣਾ ਇਹ ਭਾਵੇਂ ਰੇੜੂਆ ਤੇ ਭਾਵੇਂ ਨਹੀਂ ਰੇੜੂਆ ਇਹ ਊਂ ਨਹੀਂ ਚੰਗਾ। ਹੋ ਸਕਦਾ ਕਿ ਉਹ ਨਾ ਹੋਵੇ, ਹੋ ਸਕਦਾ ਉਹ ਹੋਵੇ, ਮੈਂ ਕਹਿ ਦਵਾਂ ਉਹ ਨਾ ਹੋਵੇ ਇਹ ਵੀ ਅਤਿਆਚਾਰ ਆ, ਮੈਂ ਕਹਿ ਦਵਾਂ ਨਹੀਂ ਆ ਹੋਵੇ ਇਹ ਵੀ ਅਤਿਆਚਾਰ ਹੀ ਆ, ਪਰ ਮੇਰੀ ਨਿੱਜੀ ਨਿੱਜੀ ਵਿਚਾਰ ਤਾਂ ਭਾਈ ਨਿੱਜੀ ਹੁੰਦੇ ਨੇ। ਮੇਰਾ ਨਿੱਜੀ ਮੰਨਣਾ ਕਿ ਜਿਹੜਾ ਬੰਦੇ ਕੁਝ ਜਿਹੜੇ ਹੁੰਦੇ ਨੇ ਨਾ ਆਪਣੀ ਬੱਲੇ ਬੱਲੇ ਖੱਟਣ ਦੇ ਚੱਕਰ ਜਾਂ ਦੂਸਰਿਆਂ ਦਾ ਕੰਮ ਖਰਾਬ ਕਰ ਜਾਂਦੇ, ਜੇ ਉਹਦੀ ਐਕਟੀਵਿਟੀ ਦੇਖੀਏ ਤਾਂ ਉਹਦੀ ਐਕਟੀਵਿਟੀ ਨੂੰ ਤੁਸੀਂ ਧਿਆਨ ਨਾਲ ਵੇਖੋਗੇ ਤੇ ਤੁਹਾਨੂੰ ਦਾਲ ਚ ਕਾਲਾ ਲੱਗਣਾ। ਜਦੋਂ ਇਹਨਾਂ ਨੇ ਬੰਦੇ ਲਿਜਾ ਕੇ ਲਾਲ ਕਿਲੇ ਵੱਲ ਨੂੰ ਲਗਾਇਆ, ਲਾਲ ਕਿਲਾ ਜਿੱਥੇ ਆਉਂਦੇ ਵੀ ਚਿੜੇ ਵੀ ਪਰ ਨਹੀਂ ਮਾਰ ਸਕਦੀ, ਅੱਗੋਂ ਪਿੱਛੋਂ ਵੀ 26 ਜਨਵਰੀ ਦੀ ਤਾਂ ਬੜੀ ਦੂਰ ਦੀ ਗੱਲ ਆ, ਅੱਗੋਂ ਪਿੱਛੋਂ ਵੀ ਨਹੀਂ ਮਾਰ ਸਕਦੀ ਚਿੜੀ ਪਰ। ਉੱਥੇ ਇਹਦੇ ਅਨੁਸਾਰ ਇਹ ਮਗਰ ਮਗਰ ਆਇਆ, ਕਈਆਂ ਦੇ ਅਨੁਸਾਰ ਉਹ ਪਹਿਲਾਂ ਆ ਗਿਆ, ਇਹਨੂੰ ਕਹਿੰਦੇ ਜਾਣ ਕਿਸਮ ਦੇ ਤਾ ਇਦਾਂ ਫਲਾਂਦਾ, ਗੱਲਾਂ ਤੇ ਕਹੀ ਜਾਂਦੀਆਂ ਪਰ ਥੋੜਾ ਜਾਣਾ ਸ਼ੱਕ ਦੀ ਸੂਈ ਜਾਂਦੀ ਹੈ
ਜੀ।
ਮੇਰਾ ਤੇ ਇਹ ਮੰਨਣਾ ਵੀ ਸ਼ੱਕ ਜਿਹੜਾ ਇਹਦੇ ਤੇ ਕੀਤਾ ਜਾ ਸਕਦਾ 100% ਕਿਹਾ ਨਹੀਂ ਜਾ ਸਕਦਾ ਵੀ ਹੈ ਆ ਨਹੀਂ ਹੈ, ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਨਿੱਜੀ ਵਿਚਾਰ ਆਪਦੇ ਹੋ ਸਕਦੇ, ਪਰ ਮੈਂ ਇਹ ਜਿਥੋਂ ਤੱਕ ਮੈਂ ਆਪਣੇ ਹਿਸਾਬ ਨਾਲ ਦੱਸਾਂ ਮੈਨੂੰ ਉਹ ਬੰਦਾ ਉਹ ਥੋੜਾ ਜਿਹਾ ਗੜਬੜੀ ਵਾਲਾ ਲੱਗਦਾ, ਵਿਸ਼ਵਾਸ ਯੋਗ ਨਹੀਂ ਲੱਗਦਾ, ਉਹ ਐਸਾ ਨਹੀਂ ਜਿਹਤੇ ਭਰੋਸਾ ਕੀਤਾ ਜਾ ਸਕਦਾ, ਉਹ ਐਸਾ ਨਹੀਂ ਜਿਹਤੇ ਵਿਸ਼ਵਾਸ ਕੀਤਾ ਜਾ ਸਕਦਾ। ਜੇ 100% ਦੇ ਵਿੱਚੋਂ ਕਹੀਏ ਤੇ ਮੈਂ ਕਹੂੰਗਾ ਵੀ 80% ਬੰਦਾ ਉਹ ਗੜਬੜੀ ਵਾਲਾ, 20% ਉਹਤੇ ਵਿਸ਼ਵਾਸ ਕਰ ਸਕਦਾ ਤੇ ਦੁਨੀਆਂ ਵੀ 20% ਹੀ ਉਹਤੇ ਵਿਸ਼ਵਾਸ ਕਰਦੀ ਆ। ਹੁਣ ਤੂੰ 20 ਤੋਂ ਵੀ ਘੱਟ ਗਈ ਹੁਣ ਜਦੋਂ ਦਾ ਲਾਲ ਕਿਲੇ ਵਾਲਾ ਕੰਮ ਉਹਨੂੰ ਕਰਾ ਨਾ ਨਾਲ ਹੋ ਕੇ। ਮਸਲਾ ਇਹ ਨੀ ਵੀ ਲਾਲ ਕਿਲੇ ਤੇ ਝੰਡਾ ਜਲਾ ਦਿਓ ਤੇ ਉੱਥੇ ਤੇ ਕਈ ਵਾਰ ਝੂਲਿਆ, ਉਹ ਗਲਤ ਗੱਲ ਨਹੀਂ। ਗਲਤ ਇਹ ਆ ਵੀ ਜਦੋਂ ਮਿੱਥੇ ਪਲੈਨ ਦੇ ਅਨੁਸਾਰ ਕੋਈ ਉਹ ਪਲੈਨ ਹੀ ਨਹੀਂ, ਕੋਈ ਗੱਲ ਹੀ ਨਹੀਂ ਉਹਨਾਂ ਦਾ, ਕੋਈ ਇਸ ਤਰ੍ਹਾਂ ਦੀ ਵਿਉਂਤ ਬੰਦੀ ਨਹੀਂ, ਇਹਨੇ ਆਪਣਾ ਬਣਾ ਕੇ ਤੇ ਬੰਦੇ ਉਹਨੂੰ ਕਰ ਲੈ ਤੇ ਉਹ ਹੁਣ ਜੇ ਉੱਥੇ ਗੜਬੜੀ ਕਰ ਦਿੰਦੇ ਹੋ ਸਕਦਾ ਬੰਦਿਆਂ ਦਾ ਕੀ ਆ ਉਹ ਤੇ ਕਹਿੰਦੇ ਆ ਵੀ ਝੰਡਾ ਨਹੀਂ ਲਾਇਆ ਤੇ ਝੰਡਾ ਲਾ ਕੇ ਭੰਨ ਦਿੰਦੇ ਕੁਖ ਕਰ ਦਿੰਦੇ ਤੋ ਗੁੱਸੇ ਚ ਤੇ ਆ ਕੋਈ ਬੰਦਾ ਥੋੜਾ ਸੋਚਦਾ ਵੀ ਫਾਇਦਾ ਕੀ ਨੁਕਸਾਨ ਕੀ ਤੇ ਉਹਦੇ ਨਾਲ ਗੋਲੀ ਚੱਲ ਜਾਂਦੀ ਤੇ ਬਹੁਤ ਮਾਵਾਂ ਦੇ ਪੁੱਤ ਸ਼ਹੀਦ ਹੋ ਜਾਣੇ
ਜੀ
ਇਹ ਉਹਨੂੰ ਵੀ ਪਤਾ ਸੀ ਪਤਾ ਜਿਹੜਾ ਬੰਦਾ ਸਿਆਣਪ ਹੁਣ ਪੜ੍ਹਿਆ ਲਿਖਿਆ ਵਕੀਲ ਬੰਦਾ ਵਕਾਲਤ ਉਹਨੇ ਕੀਤੀ ਮੂਰਖ ਤੋਂ ਹੈ ਨੇ ਉਹਨੂੰ ਪਤਾ ਵੀ ਇਹਦਾ ਇਲਜ਼ਾਮ ਜਿਹੜਾ ਉਹ ਮਾੜਾ ਹੋਣਾ ਹੁਣ ਇਹਨਾਂ ਨੂੰ ਕੋਈ ਹੋਵੇ ਨਾ ਹੋਵੇ ਐਵੇਂ ਹੀ ਉਸੇ ਬੰਦੇ ਫੜ ਕੇ ਕੁੱਟੀ ਜਾਣਗੇ ਜੇਲਾਂ ਜੇ ਕੀਤੀਆਂ ਕਰਾਈਆਂ ਕਿਸੇ ਦੀਆਂ ਭੁਗਤੂ ਵਿਚਾਰਾ ਕੋਈ ਕਰਕੇ ਮੈਂ ਨਿੱਜੀ ਤੌਰ ਤੇ ਉਹਦੇ ਮਤਲਬ ਸਮਰਥਨ ਚ ਨਹੀਂ ਗਾ ਦੁਨੀਆਂ ਹੋਵੇ ਤੇ ਸੌ ਵਾਰ ਹੋਵੇ ਰਹਿ ਗਈ ਲਖੇ ਦੀ ਮੈਂ ਤੇ ਲਖੇ ਦੇ ਵੀ ਕੋਈ ਬਹੁਤਾ ਟਰਾਸਟ ਹੈ ਨਹੀਂ ਲਖੇ ਦਾ ਵੀ ਜੇ ਪਾਸਟ ਵੇਖੀਏ ਤੇ ਕੋਈ ਲਖੇ ਦਾ ਵੀ ਪਾਸਟ ਦੁੱਧਾ ਤੁਲਿਆ ਨਹੀਂ ਉਹਨੇ ਬੜੇ ਅਫਲਾਤੂਨ ਕੰਮ ਕੀਤੇ ਆ ਮੈਂ ਉਹਤੇ ਵੀ ਨਹੀਂ ਦੁਨੀਆਂ ਬਾਵਾਂ ਉਹਤੇ ਉਹਦੇ ਨਾਲੋਂ ਜ਼ਿਆਦਾ ਕਰਦੀ ਆ ਪਰ ਮੈਂ ਨੀ ਮੰਨਦਾ ਕਿਉਂ ਨੀ ਮੰਨਦਾ ਉਹ ਦੋਹਾਂ ਵੀ ਸਾਲਾਂ ਬਾਅਦ ਪਤਾ ਲੱਗੂ ਵੀ ਆਪਾਂ ਨੂੰ ਕਿਉਂਕਿ ਦੁੱਧ ਤੇ ਪਾਣੀ ਜਿਹੜਾ ਉਹ ਬਹੁਤਾ ਚਿਰ ਨਹੀਂ ਦੇਖਿਆ ਦੀਦਾ ਹੌਲੀ ਹੌਲੀ ਪਤਾ ਲੱਗ ਹੀ ਜਾਂਦਾ ਉਹਨਾਂ ਸੱਚ ਸੱਚ ਤੇ ਝੂਠ ਝੂਠ ਹੀ ਰਹਿਣਾ ਬਹੁਤ ਮੈਂ ਦੱਸਿਆ ਵੀ ਇਹ ਨਿੱਜੀ ਵਿਚਾਰ ਆ ਮੈਂ ਤੇ ਉਹਦੇ ਵੀ ਪੱਖ ਜੇ ਨੀ ਬਹੁਤਾ ਹਾਲਾਂਕਿ ਉਹਨਾਂ ਜ਼ੋਰ ਪੂਰਾ ਲਾਇਆ ਉਸ ਜ਼ੋਰ ਦੇ ਪਿੱਛੇ ਕੁਝ ਕਾਰਨ ਹੋਰ ਵੀ ਹੁੰਦੇ ਆ ਜ਼ਰੂਰੀ ਨਹੀਂ ਕਿ ਉਹਨਾਂ ਦਾ ਕੋਈ ਕਿਸਾਨਾਂ ਨਾਲ ਹੀ ਹਮਦਰਦੀ ਹੋਵੇ ਹਰ ਬੰਦਾ ਉਹ ਮਤਲਬ ਕਿਸਾਨਾਂ ਦੇ ਪੱਖ ਚ ਨਹੀਂ ਉਤਰਦਾ ਹੁੰਦਾ ਕੋਈ ਆਪਦੇ ਵੀ ਬੜੇ ਫਾਇਦੇ ਦੁਨੀਆਂ ਹੀ ਆਗਦੇ ਆ ਜਿਹੜਾ ਬੰਦਾ ਬਾਲਾ ਮੋਤਵਾਰ ਬਣੇ ਨਾ ਮੋਹਰੇ ਹੋ ਕੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਇਹਦਾ ਕੋਈ ਨਿੱਜੀ ਇਹਦਾ ਹਿੱਤ ਹੁੰਦਾ ਸਰਬ ਆਪਾਂ ਸਾਰੇ ਮੰਨ ਲੈਂਦੇ ਵੀ ਸਰਬਜਨਕ ਆ ਭਾਈ ਇਹ ਕਿੱਦਾਂ ਭੱਜੇ ਫਿਰਦੇ ਉਹ ਬਾਅਦ ਚ ਆਪਾਂ ਨੂੰ ਪਤਾ ਲੱਗਦਾ ਸੀ ਆਪਾਂ ਦਿਆਲ ਸਾਹਿਬ ਬੜੇ ਭੋਲੇ ਆ ਦੁਨੀਆਂ ਕਿੱਥੋਂ ਤੱਕ ਸੋਚਦੀ ਯਾਰ ਤੂੰ ਮੈਂ ਜਾਣ ਵੀ ਨਹੀਂ ਸਕਦੇ ਦੁਨੀਆਂ ਬੜੀ ਚਲਾਕ ਪਰ ਜ਼ਿੰਦਗੀ ਦੇ ਵਿੱਚ ਚਲਾਕੀ ਜਿਹੜੀ ਆ ਵਾਰ ਵਾਰ ਨਹੀਂ ਚੱਲਦੀ ਜਿੰਨਾ ਮਰਜ਼ੀ ਕੋਈ ਚਤਰ ਚਲਾਕ ਹੋ ਜਾਵੇ ਪੁੱਤ ਹੋਣਾ ਫੇਰ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਡਿੱਕੇ ਬੰਦਾ ਆ ਹੀ ਜਾਂਦਾ ਚਲੋ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਹੋਇਆ ਆਜ਼ਾਦ ਤੇ ਬਾਕੀ ਕਹਿੰਦੇ ਤਾਇਆ ਜੀ ਦਿਆਲ ਸਾਹਿਬ ਕਹਿੰਦੇ ਜੀ ਗਾਣਾ ਨਵਾਂ ਕੋਈ ਘੈਂਟ ਜਿਹਾ ਸੁਣਾ ਦਿਓ ਮੈਂ ਕਿਹਾ ਜੀ ਜਿੰਨਾ ਕਹੋ ਇੱਕ ਨੇ ਦੋ ਨੇ ਜਿੰਨੇ ਕੌਣ ਸੁਣਾ ਦਿਓ ਹਾਂ ਸੱਚ ਗੱਲ ਮੈਨੂੰ ਫਿਰ ਭੁੱਲ ਗਈ ਇਹ ਵਿਚਾਰ ਮੇਰੇ ਖੁਦ ਦੇ ਨਿੱਜੀ ਆ ਇਹ ਨੇ ਵੀ ਮੈਂ ਕੋਈ ਸਟੇਟਮੈਂਟ ਦੇ ਰਿਹਾ ਵੀ ਏਦਾਂ ਹੀ ਆ ਹਰ ਬੰਦੇ ਦੇ ਭਾਈ ਨਿੱਜੀ ਵਿਚਾਰ ਆ ਮੈਂ ਇਹ ਨੀ ਕਹਿੰਦਾ ਵੀ ਸਾਰੇ ਮੇਰੇ ਨਾਲ ਸਹਿਮਤੀ ਹੋਣ ਨਿੱਜੀ ਵਿਚਾਰ ਮੇਰੇ ਹੈਗੇ ਆ ਵੀ ਇਹ ਦੋ ਬੰਦੇ ਕੋਈ ਬਹੁਤੇ ਮੈਨੂੰ ਮਤਲਬ ਟਰਸਟ ਵਾਲੇ ਨਹੀਂ ਲੱਗਦੇ ਜੇ ਤੁਸੀਂ ਕਹੋ ਵੀ ਇਹ ਕੋਈ ਹਮਦਰਦੀ ਵਾਲੇ ਆ ਮੇਰੇ ਅਨੁਸਾਰ ਨਹੀਂ ਲੱਗਦੇ ਬਾਕੀ ਦੁਨੀਆਂ ਕੀ ਸੋਚਦੀ ਉਹਨਾਂ ਦੇ ਆਪ ਦਿੰਦੇ ਜੀ ਵਿਚਾਰ ਲਤਾ ਜੀ ਨਰਿੰਦਰ ਰਠੌਰ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮੈਂਡੀ ਦੀ ਟੀੜੂ ਭਾਜੀ ਨੂੰ ਸਾਰਿਆਂ ਨੂੰ ਫਤਿਹ ਸਵਾਗਤ ਸ੍ਰੀ ਅਕਾਲ ਰਠੌਰ 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 ਜਿਹਨੇ ਜਿੱਤਿਆ ਲਾਹੌਰ ਤਾਇਆ ਜੀ ਹਾਲ ਚਾਲ ਕਿਵੇਂ ਤੁਸੀਂ ਤੁਹਾਡੇ ਸੁਣਾਓ ਹਾਲ ਚਾਲ ਤੇ ਵਧੀਆ ਰਠੌਰ ਸਾਹਿਬ ਤੁਸੀਂ ਆਪਣਾ ਸੁਣਾਓ ਕਿਵੇਂ ਜਿਹੜਾ ਟਾਈਮ ਲੰਘ ਜਾਂਦਾ ਬੁੱਧਾ ਸਰੀ ਜਾਂਦਾ ਬਸੀ ਲੱਗੇ ਧੁੱਪਾਂ ਹੁਣ ਸੋਹਣੀਆਂ ਲੱਗਣ ਲੱਗ ਪਈਆਂ ਹੁਣ ਮੌਜ ਬਾਰਾਂ ਦੇਖ ਜਾਣਾ ਸੋਹਣਾ ਹੀ ਸਮਾਂ ਬੀਤਦਾ ਸੋਹਣੇ ਏਦੋਂ ਵਧੀਆ ਕੋਈ ਚੀਜ਼ ਨਹੀਂ ਹੋਰ ਆਪਾਂ ਨੂੰ ਚਾਹੀਦਾ ਦੱਸ ਕੇ ਖਾਣ ਨੂੰ ਰੋਟੀ ਮਿਲੀ ਜਾਵੇ ਸਾਹ ਮਿਲੀ ਜਾਣ ਤੇ ਬਾਕੀ ਤੇ ਸਭ ਮਨ ਦੀਆਂ ਖੇਡਾਂ ਕਹਿੰਦਾ ਸਰਬਜੀਤ ਸਿੰਘ ਕਹਿੰਦਾ ਖੇਡ ਸਾਰੀ ਮਨ ਦੀ ਆ ਸਹੀ ਗੱਲ ਤੇ ਬਾਕੀ ਫੁੱਲਾ ਮਹਿਕ ਨੂੰ ਸੰਭਾਲ ਜਮਲੇ ਜੱਟ ਦਾ ਗੀਤ ਸੁਣਨਾ ਚਾਹੁੰਦੇ ਨੇ ਓ ਵਾਹ ਫੁੱਲਾ ਮਹਿਕ ਨੂੰ ਸੰਭਾਲ ਨਹੀਂ ਤੇ ਸੁੱਕ ਜਾਵੇਗਾ ਹੁਣ ਨਵੇਂ ਰੁਕ ਜਾਵੇਗਾ ਫੁੱਲਾ ਮਹਿਕ ਨੂੰ ਸੰਭਾਲ ਬੜਾ ਸੋਹਣਾ ਗੀਤ ਆ, ਗੀਤ ਜਿਹੜਾ ਤੂੰ ਚੁਣਿਆ ਨਾ ਬੋਲਦਾ ਅਫਲਾਤੂਨ, ਜਿਹਨੂੰ ਆਉਂਦੇ ਹੁੰਦੇ ਅਫਲਾਤੂਨ ਗੀਤ, ਇਹ ਬਹੁਤ ਮੇਰੇ ਦੇ ਬੜਾ ਮਨ ਨੂੰ ਲੱਗਦਾ ਗੀਤ ਦਾ, ਤੇ ਬਹੁਤ ਬਹੁਤ ਧੰਨਵਾਦ ਵੀ ਤੇਰਾ ਇਹ ਸੋਹਣਾ ਗੀਤ ਤੂੰ ਸੁਣਨ ਦੇ ਲਈ। ਤੇ ਦੁੱਲੇ ਦੀ ਕਹਾਣੀ ਕਹਿੰਦੇ ਦੇ ਲਈ ਬਹੁਤ ਬਹੁਤ ਮਿਹਰਬਾਨੀ, ਬਹੁਤ ਸੋਹਣੀ ਕਹਾਣੀ ਸੀ, ਬਹੁਤ ਸ਼ੁਕਰੀਆ। ਫਿਰ ਮੈਂ ਤੇ ਤੁਹਾਨੂੰ ਇਹ ਕਹਿੰਦਾ ਵੀ ਜੇ ਤੁਹਾਨੂੰ ਠੀਕ ਲੱਗਦੀ ਆ, ਪੰਗੂ ਸਾਹਿਬ ਨੇ ਕੋਈ ਦਿੱਤਾ ਨੀ ਜਵਾਬ, ਜਾਂ ਸੁਣਿਆ ਨੀ ਉਹਨਾਂ ਨੇ ਪੰਗੂ ਸਾਹਿਬ, ਲੈ ਸ਼ਨੀਵਾਰ ਦਾ ਮੈਂ ਮਾਫ਼ੀ ਮੰਗਦਾ, ਲੈ ਸੁਣਾਉਣੀ ਤਾਂ ਮੈਂ ਸ਼ਨੀਵਾਰ ਸੀ, ਉਹ ਮਸਲਾ ਇਹ ਆ ਸ਼ਨੀਵਾਰ ਪੈ ਗਈ ਇਕਦਮ ਮੁਸੀਬਤ, ਕੋਈ ਲਹਿਰਾ ਫੈਸਲੇ ਫੂਸਲੇ ਕਰਾਉਣੇ ਸੀ, ਉਹ ਕਹਿੰਦੇ ਨਾ ਕੁੰਡੀਆਂ ਦੇ ਸਿੰਗ ਮੁੜ ਗਿਆ, ਕੋਈ ਨਿਤਰੂ ਬੜੇ ਮੈਂ ਖਾਣੀ, ਉਸੇ ਫੈਸਲੇ ਫੂਸਲੇ ਹੋਣ ਲੱਗ ਪਿਆ ਬਹੁਤ
ਜੀ। ਕੀ ਗੱਲ ਬਣੀ?
ਉਹ ਲੜਾਈ ਲਪੜੇ ਹੋ ਜਾਂਦੇ ਆ, ਪਹਿਲਾਂ ਉਹ ਜਿਹੜਾ ਡਾਕਟਰ ਦਾ ਮੁੰਡਾ ਉਹ ਚੜਾਈ ਕਰ ਗਿਆ ਵਿਚਾਰਾ, ਉਹ ਫਿਰ ਹੁਣ ਪੰਚਾਇਤ ਦਾ ਕੰਮ ਆ, ਉਹ ਤੋਂ ਅਫਸੋਸ ਵੀ ਕਰਨਾ ਹੁੰਦਾ, ਤੇ ਉਸੇ ਕੋਈ ਡੈਡੀ ਉਹਦਾ ਪਹਿਲਾਂ ਨਹੀਂ ਸੀ, ਫਿਰ ਉਹਦੇ ਕੋਲ ਵੀ ਬਹਿਣਾ ਹੁੰਦਾ, ਕੀ ਕਹਿ ਸਕਦੇ ਆ, ਦੁੱਖ ਦੁੱਖ ਦੇ ਵਿੱਚ ਤਾਂ ਪੁੱਤ ਹੀ ਆਣਾ ਪੈਂਦਾ
ਜੀ। ਸਹੀ ਗੱਲ ਹੈ ਤਾਇਆ ਜੀ, ਚਲੋ ਤੇ ਬਹੁਤ ਬਹੁਤ ਸ਼ੁਕਰੀਆ ਜੀ ਰਠੌਰ ਸਾਹਿਬ। ਇੱਧਰ ਤਾਇਆ ਜੀ ਪ੍ਰੋਗਰਾਮ ਦੇ ਵਿੱਚ ਆਪਣੇ ਪਹੁੰਚੇ ਨੇ ਕਰਨਵੀਰ ਭੱਠਲ ਸਾਹਿਬ। ਓ ਬੱਲਾ ਭੱਠਲ ਸਾਹਿਬ, ਵਾਹ ਭੱਠਲ ਸਾਹਿਬ, ਕਹਿੰਦੇ ਮਨਦੀਪ ਵੀਰ ਜੀ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ। ਹਾਂਜੀ ਸ੍ਰੀ ਅਕਾਲ ਭੱਠਲ ਸਾਹਿਬ, ਕੀ ਹਾਲ ਆ? ਓ ਬੱਲਾ 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 ਭੱਠਲ ਮਿਲ ਗਈ ਦਾ, ਉਹ ਮੇਰੇ ਆਪ ਗਿਆ ਸ਼ੇਰਾ ਭੱਠਲ ਨੂੰ ਕਿਆ ਬਣੀ ਦੇਖੋ ਬੱਲਾ। ਕਹਿੰਦੇ ਤਾਇਆ ਜੀ ਪਲੀਜ਼ ਕਹਾਣੀ ਜ਼ਰੂਰ ਸੁਣਾਇਓ, ਕਹਿੰਦੇ ਜੀ ਸਾਨੂੰ ਬਹੁਤ ਵਧੀਆ ਲੱਗੀ ਕਹਾਣੀ। ਲਓ ਜੀ ਹੁਣ ਆਪਾਂ ਗਾਂ ਹੋਰ ਰਾਜਾ ਰਸਾਲੂ ਚੱਕ ਦਾਂਗੇ ਅਗਲੀ ਵਾਰ ਨੂੰ, ਰਾਜਾ ਰਸਾਲੂ ਉਹ ਕਹਾਣੀਆਂ ਤੇ ਮੇਰੇ ਤੋਂ ਭੱਠਲ ਸਾਹਿਬ ਇੰਨੀ ਆ, ਤੁਸਾਂ ਸੁਣ ਸੁਣ ਕੇ ਕਹਿਣਾ ਵੀ ਤਾਇਆ ਬਸ ਕਰ ਬਸ ਕਰ, ਇਹਦੇ ਵਿਚ ਆ ਗਿਆ ਪਿਆਲ ਕਹਾਣੀਆਂ ਨੇ ਤਾਂ ਪਾ ਹੀ ਆਪਾਂ ਲਿਓ ਪਾ ਲਾਂਗੇ। ਕਹਿੰਦੇ ਸਾਡਾ ਇਤਿਹਾਸ ਬਹੁਤ ਸੋਹਣਾ ਹੈ ਤੇ ਅਸੀਂ ਇਸ ਤੋਂ ਜਾਣੂ ਨਹੀਂ ਆ, ਇਸ ਬਹਾਨੇ ਕਹਿੰਦੇ ਇਸ ਨੂੰ ਵੀ ਕਹਿੰਦੇ ਜੀ ਪਤਾ ਲੱਗ ਜਾਊਗਾ ਸਾਨੂੰ, ਧੰਨਵਾਦ ਤੁਹਾਡਾ। ਮੈਂ ਕਿਹਾ ਜੀ ਜ਼ਰੂਰ, ਮੈਂ ਤੇ ਉਹ ਕਹਿੰਦਾ ਵੀ ਇਹ ਨਾ ਹੋਵੇ ਤੁਸੀਂ ਕਹੋ ਵੀ ਤਾਇਆ ਸਾਨੂੰ ਊਂ ਸਮਾ ਦਿੰਦਾ, ਕਿਉਂਕਿ ਜਿਹੜੀਆਂ ਕਹਾਣੀਆਂ ਹੁੰਦੀਆਂ ਥੋੜੀਆਂ ਜਿਹੀਆਂ ਲੰਮੀਆਂ ਹੁੰਦੀਆਂ, ਤੇ ਲੰਮੀਆਂ ਕਹਾਣੀਆਂ ਜਿਹੜੀਆਂ ਉਹ ਥੋੜਾ ਜਿਹਾ ਸਮਾਂ ਦੇ ਲੈਂਦੀਆਂ, ਤੇ ਸਮੇਂ ਦੇ ਤਾਂ ਕੋਈ ਮਸਲਾ ਹੀ ਨਹੀਂ, ਕੁਝ ਸਿੱਖਣਾ ਵੀ ਚਾਹੀਦਾ। ਤੁਸੀਂ ਬਹੁਤ ਸੋਹਣੀ ਗੱਲ ਕਹੀ ਆ ਵੀ ਸਾਡੇ ਇਤਿਹਾਸ ਦੇ ਵਿੱਚ ਐਸੇ ਐਸੇ ਕਿੱਸੇ ਹੋਏ ਆ ਜਿਹੜੇ ਅਸੀਂ ਨਾਮ ਦਾ ਜਾਣਦੇ ਆ ਪਰ ਉਹਦੇ ਇਤਿਹਾਸ ਨੂੰ ਨਹੀਂ ਜਾਣਦੇ ਜੀ।
ਜਾਣਦੇ ਆ ਤਾਂ ਥੋੜਾ ਬਹੁਤਾ ਹੀ ਜਾਣਦੇ ਆ, ਬਹੁਤਾ ਨਹੀਂ। ਹੁਣ ਆਪਾਂ ਉਹ ਇਤਿਹਾਸ ਦੇ ਨਾਲ ਹੀ ਜਾਣੂ ਤੁਹਾਨੂੰ ਕਰਾਇਆ ਕਹਿੰਦਾ, ਬਸ ਤੁਸੀਂ ਇਹ ਦੱਸ ਦਿਓ ਵੀ ਚੰਗਾ ਲੱਗੇ ਤੇ ਦੱਸਿਓ ਜ਼ਰੂਰ, ਚੰਗਾ ਲੱਗੇ ਤਾਂ ਉਹਦੀ ਰਹਿਮਾਨ ਦੀ ਗਰਫ ਨੂੰ ਤਾੜੀ ਮਾਰ ਦਿਓ, ਨਹੀਂ ਤਾਂ ਫਿਰ ਠੀਕ ਹੀ ਆ। ਤੇ ਸੁਖਪ੍ਰੀਤ ਸਿੱਧੂ ਭਾਜੀ ਵੀ ਤਾਜੀ ਆਏ ਨੇ, ਵਾਹ ਸੁਖਪ੍ਰੀਤ ਭਾਜੀ ਕਿਵੇਂ ਹਾਲ ਨੇ? ਆਇਆ ਸਿੱਧੂ ਸਾਹਿਬ, ਸੁਖਪ੍ਰੀਤ ਵੀ ਨੀ ਕਹਿਣਾ, ਸਿੱਧੂ ਠੀਕ ਲੱਗਦਾ, ਆਇਓ ਸਿੱਧੂ ਸਾਹਿਬ। ਤੇ ਕਹਿੰਦੇ ਨੇ ਤਾਇਆ ਜੀ ਮਨਦੀਪ ਭਾਜੀ ਸਤਿ ਸ੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਕੀ ਹਾਲ ਆ? ਹਕੀ ਕਹਿੰਦੇ ਬਾਤ ਬਹੁਤ ਸੋਹਣੀ ਲੱਗੀ, ਕਹਿੰਦੇ ਬਾਦ ਮਾਵਾ ਬਦੋਲੀ ਮਾਵਾ ਬਾਤ ਨੂੰ ਲੱਗੇ ਮੋਤੀ, ਹਟ ਜੋ ਪਾਸੇ ਹਾਣ ਜੀ ਉਹਨੇ ਮੈਂ ਕੁੜੀਆਂ ਦੇ ਵਿੱਚ ਖੜੋਤੀ, ਬਾਤਾਂ ਦੇ ਤੈਨੂੰ ਪਾਵਾਂਗੇ ਸਿੱਧੂ ਸਾਹਿਬ, ਬਾਤਾਂ ਦੀਆਂ ਤੂੰ ਪੁੱਛੋ ਨਾ। ਬਾਤ ਪਾਵਾਂ ਬਤੋਲੀ ਪਾਵਾਂ ਬਾਤ ਨੂੰ ਲੰਘੇ ਕੁੰਡੇ, ਨਿੰਦੋ ਕੁੜੀ ਵਿਆਹੁਣ ਚਲੀ ਕਿਉਂ ਉਹਨਾਂ ਦੇ ਮੁੰਡੇ। ਕਹਿੰਦੇ ਜੀ ਮੇਰੇ ਨਾਲ ਮਾਨਸਰ ਮਾਨਸਰ ਵੀ ਪ੍ਰੋਗਰਾਮ ਸੁਣ ਰਿਹਾ ਜੀ, ਮਾਨਸਰ ਮਾਨਸਰ ਹਾਂ, ਮਾਨਸਰ ਕਿਹੜਾ? ਉਹ ਮਾਨਸਰ ਨੀ ਮਾਸਣ ਹੋਣਾ, ਮਾਸਣ ਸੀ ਥਾ ਮਾਨਸਰ, ਅੰਗਰੇਜ਼ੀ ਹੋਣਾ ਅੰਗਰੇਜ਼ ਹੋਣਾ, ਅੰਗਰੇਜ਼ਾਂ ਨੂੰ ਉਹ ਕੀ ਰੇਡੂਏ ਦੇ ਪਤਾ ਲੱਗਣਾ ਵੀ ਕੀ ਰੌਲਾ ਪਾਉਂਦੇ ਆ। ਕਹਿੰਦੇ ਜੀ ਉਹਦੀ ਟ੍ਰੇਨਿੰਗ ਚੱਲ ਰਹੀ ਆ ਤੇ ਅੱਛਾ, ਉਹ ਤਾਇਆ ਜੀ ਨਾਲ ਭਾਜੀ ਹੋਰੀ ਜਿਹੜੇ ਜਿਹਨਾਂ ਨੂੰ ਸਿਖਾਉਂਦੇ ਨੇ ਟ੍ਰੇਨਿੰਗ ਦੇ ਵਿੱਚ ਉਹ ਨੇ, ਓ ਹੋ ਨਾ ਇਹ ਪ੍ਰਾਬਲਮ ਕੋਈ ਚੱਕਰ ਨੀ, ਤੁਸੀਂ ਮੁੰਡੇ ਨੂੰ ਸਿਖਾਓ, ਸੇਵਾ ਲਈ ਆਓ, ਸਿੱਖਣ ਲਈ ਆਓ ਤਾਂ ਸੇਵਾ ਲਈ ਜਾਓ, ਇਹ ਟਰੱਕ ਤੇ ਤੁਸੀਂ ਲਿਖ ਕੇ ਲਾ ਦੋ ਵੀ ਸੇਵਾ ਲਿਆਓ, ਸਿੱਖਣ ਲਈ ਸਿੱਖਣ ਲਈ ਆਓ, ਸੇਵਾ ਲਈ ਜਾਓ, ਸੇਵਾ ਕਰੋ ਦੇਸ਼ ਕੌਮ ਦੀ। ਤੇ ਗਾਣਾ ਕਹਿੰਦੇ ਜੀ ਕੁਲਦੀਪ ਮਾਣਕ ਦਾ ਲਾ ਦਿਓ ਜੀ, ਕੋਈ ਵੀ ਕੋਈ ਵੀ ਕਿਉਂ ਲਾਵਾਂਗੇ, ਕੁਲਦੀਪ ਮਾਣਕ ਦਾ ਲਾਵਾਂਗੇ, ਅਫਲਾਤੂਨ ਗੀਤ ਦਾ ਗੀਤ ਉਹ ਲਾਵਾਂ ਜਿਹੜਾ ਕਦੇ ਸੁਣਿਆ ਨੀ। ਲਓ ਬਤਾਇਆ ਜੀ ਆਪਾਂ ਗੀਤ ਵੱਲ ਨੂੰ ਵੱਧਦੇ ਆ, ਫੁੱਲਾ ਮਹਿਕ ਨੂੰ ਸੰਭਾਲ ਇਹ ਗੀਤ ਨੂੰ ਆਪਾਂ ਸੁਣਦੇ ਆ ਜੀ। ਤੇ ਅੱਗੇ ਜਸਪਾਲ ਭਾਜੀ ਜੈਨਪੁਰੀ ਸਾਹਿਬ ਤੇ ਇੰਦਰ ਸੰਘਾ ਸਾਹਿਬ ਵੀ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਜੀਆਂ ਨੂੰ। ਉਹ ਬੱਲੇ ਬੱਲੇ ਜਸਪਾਲ ਤੇ ਹੰਗਾ ਆਏ, ਮਿਲਕੀਤ ਨੇ ਸਿਰ ਚ ਨੀ ਮਾਰਿਆ ਕੰਗਾ ਤੇ ਉਧਰੋਂ ਆ ਗਏ ਨੇ ਇੰਦਰ ਸੰਘਾ ਆਏ ਹੰਗਾ ਸਾਹਿਬ। ਤੇ ਪਿਆਰੇ ਦੋਸਤੋ, ਤੁਸੀਂ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤੇ ਆਪਣਾ ਤੁਹਾਡਾ ਆਪਣਾ ਪ੍ਰੋਗਰਾਮ ਆ ਤੇ ਇਹਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਸੀਂ ਈਮੇਲ ਕਰ ਸਕਦੇ ਹੋ ਜੀ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਜਿਹੜਾ ਉਹ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ। ਤੇ ਪਿਆਰੇ ਦੋਸਤੋ, ਆਪਾਂ ਚੰਦ ਪਲਾਂ ਦੇ ਵਿੱਚ ਹੀ ਸ਼ਾਮਲ ਹੁੰਦੇ ਹਾਂ, ਪਰ ਉਸ ਤੋਂ ਪਹਿਲਾਂ ਇਹ ਖੂਬਸੂਰਤ ਗੀਤ ਸੁਣ ਲੈਂਦੇ ਜੀ। ਗੀਤ ਹੈ ਜੀ ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਦੇ ਵਿੱਚ।
ਜਦੋਂ ਝੁੱਕ ਜਾਵੇਗਾ ਉਹਨੇ ਲਾਵੇਗਾ ਨਜ਼ਾਰੇ, ਜਿੰਨਾ ਰੁੱਕ ਜਾਵੇਗਾ ਖੁੱਲਾ ਮੈਂ ਤੈਨੂੰ ਸਮਾ। ਬੰਦ ਰਹਿ ਕੇ ਇਸ ਬਾਗ ਦੀ ਬਹਾਰ ਲਵੇਗਾ, ਬੰਦ ਰਹਿ ਕੇ ਇਸ ਬਾਗ ਦੀ ਬਹਾਰ ਰੱਖੀ ਚਾਵਾਂ ਨੂੰ ਕੁਵਾਰੇ ਖੁੱਲਾ ਮਨ ਮੋੜਿਆ, ਰੱਖੀ ਚਾਵਾਂ ਨੂੰ ਕੁਵਾਰੇ ਖੁੱਲਾ ਮਨ ਮੋੜਿਆ, ਆਇਆ ਜਾਣਾ ਨਹੀਂ ਉਹ ਜੱਗ ਤੇ ਦੁਬਾਰਾ ਸੋਹਣਿਆ, ਛੇਤੀ ਰੂਪ ਦੀ ਨਮਾਇਸ਼ ਇੱਥੋਂ ਚੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁੱਕ ਜਾਵੇਗਾ ਉਹਨੇ ਲਵੇਗਾ ਨਜ਼ਾਰੇ। ਜੇ ਤੂੰ ਪਿਆਰ ਦੇ ਭੁਲੇਖੇ ਵਿੱਚ ਭੁੱਲ ਜਾਏਗਾ, ਜੇ ਤੂੰ ਪਿਆਰ ਦੇ ਭੁਲੇਖੇ ਵਿੱਚ ਭੁੱਲ ਜਾਏਗਾ, ਉਦੋਂ ਲੋਕਾਂ ਦੀਆਂ ਪੈਰਾਂ ਵਿੱਚ ਰੁੱਲ ਜਾਏਗਾ, ਸਾਰਾ ਜ਼ਿੰਦਗੀ ਨਿਸ਼ਾਨ ਇੱਥੋਂ ਚੁੱਕ ਜਾਏਗਾ ਉਹਨੇ ਲਵੇਗਾ ਨਜ਼ਾਰੇ, ਜਿੰਨਾ ਰੁੱਕ ਜਾਏਗਾ ਖੁੱਲਾ ਮੈਂ ਤੈਨੂੰ ਸਮਾ। ਤੈਨੂੰ ਵੇਖਣਾ ਨੀ ਕਿਸੇ तैनू वेखना न किसे तो लुक जाएगा ओने लवेगा नजारे जिन्ना रुक जाएगा खुला मैकनू समाल खेती सुख जाएगा ओने लवेगा नजारे
वाह एंड बड़ा जबरदस्त गीता भी बड़ा निकाला जाता यमले यमले एंड जेड़ी हेक ना गीता वो हेक जेड़ी है वो दिल नहीं आवे जी मिल गई सियान कह रहा मैं बह रहा हाल ना बैठो बैठो ताजी कोई चक्कर नहीं वो देखी कितने उल्टी नहीं जावे मंजी मंजी भी अपनी एक उड़ना नहीं जा बह गया आह बह गया क्यों हूं की गल हो गई या चंगी तरह बह जाओ उन्हें बह गया हूं चंगी चीजों चलो ताजी फिर अगे अपने प्रोग्राम च जेड़े स्रोते पहुंचे ने आप उन्होंने सांझा पाने जी जसपाल सिंह जैनपुरी साहब भी पहुंचे ने वाह 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 वा, जैनपुरी साहब की हाल चाल आ जिजे न जैन पपे न पूरी जैनपुरी साहब ओह कहने ताया जी सारे नु प्यार भरी सत श्री अकाल साधु श्री अकाल भाई साधु श्री अकाल बगया शेरा ਕਹਿੰਦੇ ਮਨਦੀਪ ਭਾਜੀ ਉਹ ਯੂਟਿਊਬ ਬਿਨਾਂ ਮਸ਼ਹੂਰੀਆਂ ਵਾਲੀ ਤਾਂ ਵਧੀਆ ਚੱਲ ਰਹੀ ਹੈ ਪਰ ਹੁਣ ਹੋਰ ਮਤਲਬ ਕੋਈ ਸਕੀਮ ਤੁਸੀਂ ਦੱਸੀ ਨੀ ਅੱਛਾ ਉਹ ਉਦਣ ਵਾਲਾ ਹੀ ਰਹਿ ਗਿਆ ਕਿਤੇ ਭੁਲੇਖੇ ਨਾਲ ਤਾਂ ਜੀ ਉਹਨਾਂ ਨੇ ਬਸ ਦੁਬਾਰਾ ਮੈਨੂੰ ਲੱਗਦਾ ਉਹ ਭੇਜਿਆ ਵਾ ਤੇ ਅੱਜ ਇੱਕ ਨੂੰ ਭੇਜਿਆ ਫਿਰ ਹਾਂ ਸਕੀਮ ਦੱਸੀ ਨੀ ਕਹਿੰਦੇ ਜੀ ਬਾਕੀ ਸਰੋਤਿਆਂ ਨੂੰ ਪੁੱਛ ਲਓ ਜੀ ਜੇ ਕਿਸੇ ਨੇ ਭਾਰਤ ਦੇ ਫ੍ਰੀ ਟੀਵੀ ਚੈਨਲ ਦੇਖਣੇ ਹੋਣ ਤਾਂ ਉਹ ਵੀ ਐਪ ਹੈਗਾ ਜੀ ਤੇ ਗੁਰਦਾਸ ਮਾਨ ਦਾ ਗੀਤ ਦੁਨੀਆਂ ਮੰਡੀ ਪੈਸੇ ਦੀ ਇਹ ਸੁਣਾ ਦਿਓ ਜੀ ਦੁਨੀਆਂ ਮੰਡੀ ਪੈਸੇ ਦੀ ਜੀ ਅੱਛਾ ਮੈਂ ਚਲੋ ਸਕੀਮ ਦਾ ਤੇ ਆਪਾਂ ਦੱਸ ਦਾਂਗੇ ਭਾਜੀ ਜਿਹਨਾਂ ਦੀਆਂ ਕੋਈ ਮੇਰੇ ਦਿਮਾਗ ਚ ਆ ਗਈ ਪਰ ਫਿਲਮਾਂ ਦਾ ਮੈਂ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਦੋ ਚਾਰ ਫਿਲਮਾਂ ਬੜੀਆਂ ਕਮਾਲ ਦੀਆਂ ਨੇ ਤੇ ਉਹ ਜੇ ਦੇਖਣੀਆਂ ਹੋਣ ਕਿਸੇ ਨੇ ਤੇ ਬਹੁਤ ਹੀ ਕਮਾਲ ਦੀਆਂ ਫਿਲਮਾਂ ਇੱਕ ਫਿਲਮ ਆ ਜੰਗਲ ਬਹੁਤ ਹੀ ਪਿਆਰੀ ਆ ਹਾਲੀਵੁੱਡ ਦੀ ਫਿਲਮ ਆ ਤੁਹਾਨੂੰ ਪੋਪਕੋਰਨ ਮੂਵੀਜ਼ ਤੇ ਜਾ ਕੇ ਮਿਲ ਜਾਏਗੀ ਤੇ ਜਿਹੜੇ ਤੇ ਫ੍ਰੀ ਆਫ ਕੋਸਟ ਆ ਦੁਨੀਆਂ ਦੀ ਐਸੀ ਕੋਈ ਫਿਲਮ ਨਹੀਂ ਜਿਹੜੇ ਉਹਦੇ ਵਿੱਚ ਨਹੀਂ ਹੈਗੀ ਫ੍ਰੀ ਪਲੇਟਫਾਰਮ ਆ ਜਿਹਦੇ ਵਿੱਚ ਕੋਈ ਨੈਟਫਲਿਕਸ ਲੈਣ ਦੀ ਲੋੜ ਨਹੀਂ ਐਮਾਜੋਨ ਲੈਣ ਦੀ ਲੋੜ ਨਹੀਂ ਹਾਲਾਂਕਿ ਤੁਸੀਂ ਨੈਟਫਲਿਕਸ ਤੇ ਸਰਚ ਕਰ ਲਿਓ ਜਿਹੜੀ ਫਿਲਮ ਵੀ ਤੁਸੀਂ ਦੇਖਣੀ ਹੁਣ ਕੋਈ ਨਹੀਂ ਮਿਲਣੀ ਕੁਝ ਚੁਣਿੰਦਾ ਫਿਲਮਾਂ ਹੀ ਉਹਦੇ ਵਿੱਚ ਹੈਗੀਆਂ ਨੇ ਐਮਾਜੋਨ ਤੇ ਵੀ ਪਰ ਪੋਪਕੋਰਨ ਮੂਵੀਜ਼ ਆ ਉਹਦੇ ਉੱਤੇ ਸਾਰੀਆਂ ਫਿਲਮਾਂ ਪਈਆਂ ਨੇ ਲਗਭਗ ਤੁਸੀਂ 1984 ਦੀ ਦੇਖ ਲਓ 72 ਦੀ ਦੇਖ ਲਓ ਕੋਈ ਵੀ ਉਹਦੇ ਵਿੱਚ ਜੰਗਲ ਫਿਲਮ ਹੈਗੀ ਹੈ ਜਾਂ ਤੁਸੀਂ ਦੇਖਣੀ ਹੋਵੇ ਤਾਂ ਜੰਗਲ ਫਿਲਮ ਜਿਹੜੀ ਆ ਨਾ ਬਹੁਤ ਕਮਾਲ ਦੀ ਫਿਲਮ ਆ ਉਹ ਜ਼ਰੂਰ ਦੇਖੋ ਜੇ ਨੈਟਫਲਿਕਸ ਤੁਸੀਂ ਵਰਤਦੇ ਆ ਤਾਂ ਉਹਦੇ ਵਿੱਚ ਵੀ ਕੁਝ ਬਹੁਤ ਦਾ ਵਾਈਟ ਟਾਈਗਰ ਜਿਹੜੀ ਮੂਵੀ ਆਈ ਆ ਬਹੁਤ ਕਮਾਲ ਦੀ ਆ ਭਾਜੀ ਜਿਹਨੇ ਨਹੀਂ ਦੇਖੀ ਨਾ ਸਮਝੋ ਉਹਨੇ ਦੇਖਿਆ ਕੱਖ ਨਹੀਂ ਇਸ ਵੇਲੇ ਤਾਂ ਵੈਸੇ ਮੈਂ ਰਿਕਮੈਂਡ ਕਰੂੰਗਾ ਤਾਂ ਵਾਈਟ ਟਾਈਗਰ ਜ਼ਰੂਰ ਦੇਖਿਓ ਹਿੰਦੀ ਫਿਲਮ ਆ ਬਾਲੀਵੁੱਡ ਦੀ ਫਿਲਮ ਆ ਬਹੁਤ ਹੀ ਕਮਾਲ ਦੀ ਨੰਬਰ ਇੱਕ ਤੇ ਵੈਸੇ ਪਹਿਲਾਂ ਜਾ ਰਹੀ ਸੀ ਇੰਡੀਅਨ ਦੇ ਵਿੱਚੋਂ ਤੇ ਪਰ ਟੋਪ 10 ਇੰਡੀਆ ਦੇ ਵਿੱਚ ਹਲੇ ਵੀ ਨੰਬਰ ਇੱਕ ਤੇ ਹੀ ਆ ਹਾਂ ਦਾ ਵਾਈਟ ਟਾਈਗਰ ਫਿਲਮ ਦੇਖਿਓ ਨੰਬਰ ਇੱਕ ਤੇ ਜਾ ਰਹੀ ਪੂਰੀ ਇੰਡੀਆ ਦੀ ਮਤਲਬ ਰੈਂਕਿੰਗ ਦੇ ਹਿਸਾਬ ਨਾਲ ਬਹੁਤ ਹੀ ਖਤਰਨਾਕ ਫਿਲਮ ਜਿਹਨੂੰ ਕਹਿੰਦੇ ਨਾ ਵੀ ਮਾੜੀ ਜੀ ਤੁਸੀਂ ਸ਼ੁਰੂ ਕਰ ਲਓਗੇ ਨਾ ਤੁਹਾਡਾ ਚਿੱਤ ਕਰਨਾ ਕਿ ਸਾਰੀ ਹੁਣ ਖਤਮ ਕਰਕੇ ਫਿਰ ਇਹ ਦੋ ਫਿਲਮਾਂ ਜ਼ਰੂਰ ਤੁਸੀਂ ਦੇਖਿਓ ਇੱਕ ਦਾ ਵਾਈਟ ਟਾਈਗਰ ਤੇ ਇੱਕ ਜੰਗਲ ਫਿਲਮ ਕੱਲੀ ਜੰਗਲ ਉਹ ਹਾਲੀਵੁੱਡ ਦੀ ਇੱਕ ਬਾਲੀਵੁੱਡ ਚ ਵੀ ਸ਼ਾਇਦ ਜੰਗਲ ਹੈਗੀ ਉਹ ਤਾਂ ਕੋਈ ਖਾਸ ਨਹੀਂ ਇਹ ਜ਼ਰੂਰ ਦੇਖਿਓ ਬਾਕੀ ਜਿਹੜਾ ਤੁਸੀਂ ਫ੍ਰੀ ਚੈਨਲ ਦੀ ਗੱਲ ਕੀਤੀ ਬਹੁਤ ਸਾਰੇ ਵੈਸੇ ਤੇ ਐਪਸ ਹੈਗੀਆਂ ਨੇ ਜਿਹੜੇ ਫ੍ਰੀ ਚੈਨਲ ਦਿਖਾਉਂਦੇ ਨੇ ਤੁਸੀਂ ਜ਼ਰੂਰ ਸਾਨੂੰ ਦੱਸ ਦਿਓ ਬਾਕੀ ਕੋਸ਼ਿਸ਼ ਕਰਾਂਗੇ ਆਪਾਂ ਤੇ ਬਾਕੀ ਲਓ ਜੀ ਦਿਆਲ ਸਾਹਿਬ ਕਹਿੰਦੇ ਇਫ ਯੂ ਲਾਈਕ ਜੰਗਲ ਮੂਵੀ ਦੈਨ ਮੈਂਡੀ ਟਰਾਈ ਕਰਨਾ ਰੀਅਲ ਲਾਈਫ ਇਵੈਂਟਸ ਤੇ ਆ ਬਣਾਈ ਬਣਾਏ ਐਪੀਸੋਡਸ ਆ ਵੰਡਰ ਆਈ ਸ਼ੁਡਨਟ ਬੀ ਅਲਾਈਵ ਵੰਡਰ ਆਈ ਸ਼ੁਡ ਨੋਟ ਬੀ ਅਲਾਈਵ ਅੱਛਾ ਇਹ ਵੀ ਭਾਜੀ ਮੈਂ ਟਰਾਈ ਕਰੂੰਗਾ ਸੀਰੀਜ਼ ਆ ਐਪੀਸੋਡਸ ਆ ਉਹ ਜੰਗਲ ਵੀ ਜਿਹੜੀ ਆ ਉਹ ਰੀਅਲ ਲਾਈਫ ਤੇ ਬਣੀ ਆ ਚਲੋ ਭਾਜੀ ਮੈਂ ਇਹ ਵੀ ਇਹਨੂੰ ਦੇਖ ਲੈਣਾ ਇਹ ਵੀ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਅੱਜ ਦਾ ਸ਼ੇਅਰ ਕਰਿਆ ਕਰੋ ਕੋਈ ਖਾਸ ਖਾਸ ਫਿਲਮਾਂ ਜਿਹੜੀਆਂ ਕੋਈ ਵਧੀਆ ਲੱਗਦੀ ਜਾਂ ਸੀਰੀਜ਼ ਕੋਈ ਬਹੁਤ ਵਧੀਆ ਲੱਗਦੀ ਹੈ ਤੇ ਇਹਦੇ ਨਾਲ ਸਮਾਂ ਖਰਾਬ ਹੋਣੋਂ ਬਚ ਜਾਂਦਾ ਕਈ ਵਾਰ ਫਿਲਮ ਐਸੀ ਹੁੰਦੀ ਹੈ ਜਿਹੜੀ ਵੇਖਣ ਵਾਲੀ ਨਹੀਂ ਹੁੰਦੀ ਬੰਦਾ ਅੱਧੀ ਵੇਖ ਕੇ ਕਹਿੰਦਾ ਯਾਰ ਐਵੇਂ ਸਮਾਂ ਹੀ ਖਰਾਬ ਕੀਤਾ। ਜਿਹੜੀਆਂ ਆਪਾਂ ਵੇਖੀਆਂ ਹੁੰਦੀਆਂ ਨੇ ਆਪਾਂ ਕਹਿ ਸਕਦੇ ਹਾਂ ਯਾਰ ਆਹ ਫਿਲਮ ਦੇਖੋ ਨਾ ਤੇ ਬਹੁਤ ਖਾਸ ਆ, ਬੜੀ ਵਧੀਆ। ਤੇ ਲਓ ਜੀ ਅੱਗੇ ਫਿਰ ਐਪ ਵੀ ਕਹਿੰਦੇ ਭਾਜੀ ਦੱਸ ਦਿਓ ਜੀ ਫਿਰ, ਹਨਾ। ਤੇ ਮੈਂ ਤੇ ਉਹਨਾਂ ਭਾਜੀ ਹੋਰਾਂ ਨੂੰ ਕਹਿੰਦਾ ਜੀ ਜਸਪਾਲ ਭਾਜੀ ਜੈਨਪੁਰੀ ਹੋਰਾਂ ਨੂੰ ਵੀ ਕੋਈ ਐਪ ਜ਼ਰੂਰ ਦੱਸ ਦਿਓ, ਕਿਹੜੀ ਤੁਸੀਂ ਇੰਡੀਅਨ ਚੈਨਲ ਵਾਲੀ ਕਹਿੰਦੇ ਹੋ। ਵੈਸੇ ਤੇ ਮੇਰੇ ਕੋਲ ਤਾਂ ਟੀਵੀ ਮੈਟ ਐਪ ਇੱਕ ਹੈਗੀ ਹੈ ਜਿਹਦੇ ਵਿੱਚ ਤੁਹਾਨੂੰ ਮਤਲਬ ਕਿਵੇਂ ਯੂਜ਼ ਕਰਨੀ ਉਹ ਸਾਰੀ ਤੇ ਯੂਟਿਊਬ ਤੇ ਪਈ ਹੋਵੇ। ਟੀਵੀ ਮੇਟ ਹੈਗਾ ਇੱਕ, TIVI TV MATE, ਸ਼ਾਇਦ ਉਹ ਵੀ ਬਹੁਤ ਕਮਾਲ ਦੀ ਹੈ। ਲਓ ਜੀ ਤਾਇਆ ਜੀ, ਹਾਂ ਬਹੁਤ ਮਹਿੰਗਾ ਖਰੇ ਕਿੱਧਰ ਨੂੰ ਫਿਲਮਾਂ ਨੂੰ ਹੋ ਰਿਹਾ। ਮੈਂ ਕਿਹਾ ਤਾਇਆ ਜੀ ਫਿਲਮਾਂ ਬਾਰੇ ਵੀ ਥੋੜਾ ਜਿਹਾ ਦੱਸ ਦਈਏ, ਆਪਣੇ ਵੀਰ ਜਿਹੜੇ ਆ ਫਿਲਮਾਂ ਦੇ ਸ਼ੌਕੀਨ ਹੈਗੇ ਨੇ ਤੇ ਆਪਾਂ ਨੂੰ ਜਿਹੜੀ ਆ ਉਹ ਫਿਲਮਾਂ ਬਾਰੇ ਵੀ ਥੋੜਾ ਬਹੁਤਾ ਇਨਫੋਰਮੇਸ਼ਨ ਦੇਣੀ ਚਾਹੀਦੀ। ਆਹਰ ਨੀ ਫਿਲਮਾਂ ਪਾਸੇ ਲਾ ਲਾ ਤੂੰ ਮੇਰਾ ਬਹੁਤ, ਹੋਰ ਤੋਂ ਕੋਈ ਨੀ ਕੰਮ ਵਿਚਾਰੇ ਪਵਾਂ ਨਾ ਕਰ। ਲਓ ਫਿਰ ਅੱਗੇ ਤਾਇਆ ਜੀ ਚੱਲਦੇ ਆ ਆਪਾਂ ਅਗਲੇ ਸਰੋਤਿਆਂ ਦੇ ਨਾਲ। ਅੱਛਾ ਜੈਨਪੁਰੀ ਸਾਹਿਬ ਦੇ ਨਾਲ ਹੀ, ਜੈਨਪੁਰੀ ਸਾਹਿਬ ਦੱਸਿਓ ਟੀਵੀ ਵਾਲਾ ਕਿਹੜਾ ਐਪ ਆ, ਉਹ ਤੁਸੀਂ ਮਤਲਬ ਕੋਸ਼ਿਸ਼ ਕਰਿਓ ਆਪਾਂ ਬਾਕੀ ਸਰੋਤਿਆਂ ਨੂੰ ਦੱਸ ਸਕੀਏ। ਤੇ ਦੁਨੀਆਂ ਮੰਡੀ ਪੈਸੇ ਦੀ ਇਹ ਗੀਤ ਉਹਨਾਂ ਨੇ ਸੁਣਨਾ ਚਾਹਿਆ ਤੇ ਉਹ ਗੀਤ ਆਪਾਂ ਜ਼ਰੂਰ ਸੁਣਾਵਾਂਗੇ। ਤੇ ਇੰਦਰ ਸੰਘਾ ਸਾਹਿਬ ਨੇ ਵੋਇਸ ਮੈਸੇਜ ਭੇਜਿਆ, ਮੇ ਬੀ ਉਹਨਾਂ ਦਾ ਵੋਇਸ ਮੈਸੇਜ ਨਹੀਂ ਆਇਆ, ਆਵਾਜ਼ ਨਹੀਂ ਆ ਰਹੀ। ਉਹਨਾਂ ਨੇ ਰਿਕਾਰਡ ਤਾਂ ਕੀਤਾ, ਹਾਂ ਤਾਜੀ ਉਹਨਾਂ ਦੀ ਆਵਾਜ਼ ਨਹੀਂ ਆਈ ਭਾਜੀ ਉਹਨਾਂ ਦੀ। ਭਾਜੀ ਦੁਬਾਰਾ ਰਿਕਾਰਡ ਕਰਕੇ ਭੇਜੋ ਸੰਘਾ ਸਾਹਿਬ, ਤੁਹਾਡੀ ਜਿਹੜੀ ਆਵਾਜ਼ ਆ ਉਹ ਸਾਡੇ ਤੱਕ ਨਹੀਂ ਪਹੁੰਚ ਰਹੀ। ਤੇ ਸੁਖਪ੍ਰੀਤ ਸਿੱਧੂ ਸਾਹਿਬ ਕਹਿੰਦੇ ਨੇ ਮਨਸ਼ੇਰ ਸਿੰਘ ਨਾਮ ਆ ਭਾਜੀ ਉਹਨਾਂ ਦਾ। ਅੱਛਾ ਜਿਹੜੇ ਨੂੰ ਸੁਖਾਉਣ ਡਿਆ ਗੱਭਰੂ ਨੂੰ ਮਨਸ਼ੇਰ ਸਿੰਘ ਨਾਮ, ਬੜਾ ਬਹਾਦਰਾ ਵਾਲਾ ਬਾਈ, ਨਾਂ ਸੁਣ ਕੇ ਤੈਨੂੰ ਲੱਗਦਾ ਵੀ ਹਾਥੀ ਦਾ ਮੱਥਾ ਹੀ ਪਾੜ ਦਊਗਾ ਮਾਰ ਕੇ ਕਿਰਪਾਨ ਕਰ ਗੂੰ ਬੰਦੇ ਦਾ ਜੋਸ਼ ਵਾਲਾ ਨਾਂ, ਐਸੇ ਨਾਂ ਜਿਹੜੇ ਆ ਉਹ ਬੰਦੇ ਨੂੰ ਲੱਗਦਾ ਵੀ ਭਾਈ ਇਹ ਕੋਈ ਵੱਖਰਾ ਹੀ ਕਰਨਗੇ। ਯੋਧਿਆ ਵਾਲੇ ਨਾਂ ਇਹ ਕਿਸੇ ਪੁਰਾਣੇ ਇਹਨਾਂ ਦੇ ਦਾਦਾ ਦਾਦੀ ਦਾ ਕੋਈ ਰੱਖਿਆ ਲੱਗਦਾ ਕੋਈ ਨਾਂ ਜਿਹੜਾ ਨਾ ਇਹਦੀ ਤਸਵੀਰ ਜੀ ਬਹਾਦਰੀ ਲੱਗਦੀ ਹੈ ਜੀ। ਸਹੀ ਗੱਲ, ਹੁਣ ਬਹਾਦਰ ਕਿੰਨਾ ਕਿ ਹੁਕਮਪ੍ਰੀਤ ਹੀ ਆਉਂਦਾ। ਇਧਰ ਤਾਇਆ ਜੀ ਪਾਲਾ ਭਾਜੀ ਵੀ ਪਹੁੰਚ ਚੁੱਕੇ ਨੇ। ਓ ਬਾਲਾ ਪਾਲੇ, ਓ ਪਾਲਿਆ ਕੀ ਹਾਲ ਆ ਤੇਰੇ, ਓ ਪਾਲਾ ਪਾਲੇ ਯਾਰ ਬਿਨਾ ਨੀ ਇਹ ਨੀ ਲੱਗਦਾ ਗੱਲੇ ਦਾ ਹੈ। ਪਾਲਾ ਭਾਜੀ ਕਹਿੰਦੇ ਤਾਇਆ ਜੀ ਪੈਰੀ ਪਹਿਨਾ। ਓ ਜਿੰਦਾ ਰਹਿ ਪੁੱਤ ਬਾਲ, ਸਤਬਾਲ ਕੀ ਹਾਲ ਚਾਲ ਆ। ਸੇਤਾ ਕਿਵੇਂ ਨੇ ਕਹਿੰਦੇ? ਸੇਤਾ ਬਸ ਸਹੀ ਤਾਂ ਦੇਣ ਲਈ ਫਿਰਦੇ ਆਪਣਾ ਆਪ। ਉਹ ਕਹਿੰਦੇ ਰੋਜ਼ ਰਹਿ ਗਿਆ ਦਿਲ ਨੀ ਹੋ ਡਰ ਗਿਆ ਮਿਲ ਕੇ, ਮੇਰਾ ਤੇ ਹੋਕਾ ਹੀ ਐਸਾ ਰੋਣ ਨਾ ਲਾ ਦਿਓ ਕਿਸੇ ਨੂੰ, ਉਹਨੇ ਇੰਨਾ ਵੀ ਦਰਦ ਨੀ ਮੇਰੀ ਆਵਾਜ਼ ਐਸਾ, ਮੈਂ ਹਾਕਮ ਸੂਫੀ ਥੋੜਾ। ਹੋਰ ਰੋਜ਼ ਰਹਿ ਗਿਆ ਦਿਲ ਨੀ ਤੇ ਹੱਡ ਸਾਨੂੰ ਜਗੜੇ, ਹੱਡ ਕਿਹੜੇ ਉਹ ਆ ਪਿੰਜਰ ਹੱਡ ਹੀ ਆ ਹੋਰ ਕੀ ਆ। ਇਹ ਰੂਹ ਲੈ ਗਿਆ ਦਿਲਾਂ ਦੇ ਯਾਨੀ ਦੇ ਬੁੱਤ ਸਾਨੂੰ ਆ ਜਿਹੜਾ ਚੱਕਣਾ ਪਿਆ, ਜਦੋਂ ਰੂਹ ਕੋਈ ਲੈ ਗਿਆ ਨਾ ਬੁੱਤੋਂ ਜੀ, ਬੁੱਤਾਂ ਨੂੰ ਇੱਥੇ ਕਿਹੜਾ ਪੁੱਛਦਾ ਜੀ 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 ਜੀ। ਅੱਛਾ ਤਾਇਆ ਜੀ ਸਿਆਣੇ ਬੰਦਿਆਂ ਦੀਆਂ ਕੋਈ ਗੱਲਾਂ ਸੁਣਾਓ, ਜਿਹੜਾ ਕੋਈ ਸਾਧੂ ਕੋਈ ਸਿਆਣੀ ਗੱਲ ਕਰ ਗਿਆ, ਕੋਈ ਐਸੀ ਗੱਲ ਵੀ ਹੈ ਜਿਹੜੀ ਤੁਸੀਂ ਕਦੇ ਮੰਨੀ ਨੀ, ਸਾਧੂ ਨੇ ਕਹੀ ਹੋਵੇ ਤੁਸੀਂ ਮੰਨੀ ਨਾ ਹੋਵੇ? ਇੱਕ ਆ ਸੌ ਆ ਜਿਹੜੀਆਂ ਮੰਨੀਆਂ ਨੇ। ਅੱਛਾ ਉਹ ਬਾਬਾ ਜੀ ਸਾਧੂ ਤੇ ਜਿਹੜੀ ਗੱਲ ਕਹਿੰਦੇ ਆ ਉਹ ਮੰਨ ਕਿੱਥੇ ਹੁੰਦੀ ਆ? ਉਹ ਗੱਲਾਂ ਹੀ ਮਤਲਬ ਅਫਲਾ ਤੂੰ ਨੀ ਕਰਦੇ ਆ, ਗੱਲਾਂ ਮੰਨਣ ਦੇ ਲਈ ਜਿਗਰਾ ਚਾਹੀਦਾ, ਸੁਣਨ ਦੇ ਲਈ ਥੋੜਾ ਜਿਗਰਾ ਚਾਹੀਦਾ, ਸੁਣਨ ਲਈ ਤਾਂ ਕੰਨ ਹੀ ਚਾਹੀਦੇ ਆ ਤੇ ਮੰਨਣ ਲਈ ਜਿਗਰਾ ਚਾਹੀਦਾ। ਜਿਗਰਾ ਉਹ ਜਿੱਦਾਂ ਹਨੀ ਦੇਵਲਾਂ ਦਾ ਵੀ ਮਰਦ ਉਹਨੂੰ ਲੈ ਕੇ ਪੈਦਾ ਹੁੰਦਾ ਜਿਗਰੇ ਨੂੰ। ਅੱਛਾ ਤੇ ਕੰਨ ਵੀ ਤਾਇਆ ਜੀ ਮਰਦ ਜੰਮਦਾ ਹੀ ਲੈ ਕੇ ਹੀ ਆਉਂਦਾ, ਉਹ ਤਾਂ ਹੋਰ ਕੰਨ ਬਜ਼ਾਰੋਂ ਮਿਲਦੇ ਆ। ਉਹ ਸੁਣਨਾ ਸੁਣਨਾ ਨੀ ਹੁੰਦਾ, ਕਈ ਤੇਰੇ ਕੇ ਕਹਿੰਦੇ ਜੀ ਰੱਬ ਨੇ ਕੰਨ ਹੀ ਸਾਨੂੰ ਦੋ ਦਿੱਤੇ ਆ, ਇੱਕ ਪਾਸਿਓ ਸੁਣੋ ਦੂਸਰੇ ਪਾਸਿਓ ਕੱਢ ਦੋ। ਮੈਂ ਕਿਹਾ ਸ਼ਾਬਾਸ਼ ਤੁਹਾਡੇ ਬਾਈ ਸ਼ੇਰਾ, ਵੀ ਜੇ ਕੰਨ ਤੁਹਾਨੂੰ ਦੋ ਦਿੱਤੇ ਆ ਇੱਕ ਪਾਸਿਓ ਗੱਲ ਨੂੰ ਸੁਣੋ ਦੂਸਰੇ ਪਾਸਿਓ ਕੱਢ ਦਿਓ ਤੇ ਮਤਲਬ ਇਹ ਤੁਸੀਂ ਆਪਣੀ ਗੱਲ ਜਰੂਰ ਬਣਾ ਲਈ ਬੰਦਾ ਜਿਹੜਾ ਨਾ ਆਪਣੇ ਹਿਸਾਬ ਕਿਤਾਬ ਦੇ ਨਾਲ ਆਪਣੀਆਂ ਗੱਲਾਂ ਬਣਾ ਲੈਂਦਾ ਰੱਬ ਨੇ ਕੰਨ ਦੋ ਇਸ ਕਰਕੇ ਨੀ ਦਿੱਤੇ ਵੀ ਇੱਕ ਗੱਲ ਸੁਣੋ ਤੇ ਦੂਸਰੇ ਪਾਸੇ ਦੀ ਕੱਢ ਦਿਓ ਰੱਬ ਨੇ ਕਿਹਾ ਵੀ ਦੋ ਬੰਦੇ ਸਿਆਣੇ ਬੋਲਦੇ ਦੋਵਾਂ ਦੀਆਂ ਗੱਲਾਂ ਫੜ ਲੈ ਤੇਰੇ ਸੱਜੇ ਪਾਸੇ ਦੁਨੀਆਂ ਵੀ ਸਿਆਣੀ ਹੈ ਤੇਰੇ ਖੱਬੇ ਪਾਸੇ ਦੁਨੀਆਂ ਵੀ ਸਿਆਣੀ ਹੈ ਤੇਰੇ ਅੱਗੇ ਵੀ ਦੁਨੀਆਂ ਸਿਆਣੀ ਤੇਰੇ ਮਗਰ ਵੀ ਦੁਨੀਆਂ ਸਿਆਣੀ ਚਾਰੇ ਪਾਸੇ ਜਿਹੜੇ ਚਾਰ ਜਿਹੜੀਆਂ ਦਿਸ਼ਾਵਾਂ ਉਹ ਸਿਆਣਿਆਂ ਬੰਦਿਆਂ ਨਾਲ ਭਰੀਆਂ ਪਈਆਂ ਕੰਨ ਖੁੱਲੇ ਰੱਖ ਅੱਖਾਂ ਖੁੱਲੀਆਂ ਰੱਖ ਯਾਨੀ ਗਿਆਨ ਦੇ ਦਰਵਾਜ਼ੇ ਖੁੱਲੇ ਰੱਖੇਗਾ ਤੇ ਤੈਨੂੰ ਦੂਨ ਦੁਨੀਆਂ ਦਾ ਪਤਾ ਲੱਗਣਾ ਵੀ ਦੁਨੀਆਂ ਕਿੱਧਰ ਨੂੰ ਚੱਲੀ ਜੇ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਤੁਸੀਂ ਸੁਣਨਾ ਹੈਗਾ ਕਿ ਨਹੀਂ ਤੇ ਫਿਰ ਮਿਲ ਕੇ ਸਿਆ ਜਾਂ ਚਾਹ ਪਿਆ ਚਾਹ ਪੀਏ ਬੱਦਲ ਤੇ ਬਾਕੀ ਭਾਜੀ ਹੋਰੀ ਕਹਿੰਦੇ ਨੇ ਜਸਪਾਲ ਜੈਨਪੁਰੀ ਸਾਹਿਬ ਕਹਿੰਦੇ ਜੀ ਇਹ ਗੂਗਲ ਵਿੱਚ ਸਰਚ ਕਰਨਾ ਜੀ ਲਾਈਵ net.tv ਇਹ ਕਹਿੰਦੇ ਜੀ ਪਲੇ ਸਟੋਰ ਤੋਂ ਨਹੀਂ ਡਾਊਨਲੋਡ ਹੋਣਾ ਜੀ ਗੂਗਲ ਤੋਂ ਹੀ ਡਾਊਨਲੋਡ ਹੋਣਾ ਅੱਛਾ ਬਾਜੀ ਥੈਂਕ ਯੂ ਲਾਈਵ ਡੋਟ ਅੱਛਾ net.tv ਆ ਜੀ ਇਹਦਾ ਨਾਮ ਤੁਸੀਂ ਸਰਚ ਕਰਨਾ ਲਾਈਵ net.tv ਲਓ ਆਪਾਂ ਹੁਣੇ ਸਰਚ ਕਰ ਲੈਂਦੇ ਉਹ ਪਹਿਲਾਂ ਗਾਣੇ ਲਾ ਦੇ ਚੱਕਿਆ ਟੀਵੀ ਦਾ ਉਹ ਤਾਇਆ ਜੀ ਸਰਚ ਕਰਕੇ ਰੱਖ ਲਈਏ ਨਾ ਫਿਰ ਆਪਾਂ ਲਿੰਕ ਸਾਰਿਆਂ ਨੂੰ ਸੈਂਡ ਕਰ ਦਾਂਗੇ ਟੀਵੀ ਯਾਨੀ ਵੀ ਉਹਨਾਂ ਨੂੰ ਟੀਵੀ ਵੇਖਣ ਲਾ ਦੇ ਤੇ ਰੇਡੂਆ ਅੱਗੇ ਹੀ ਆਪਣਾ ਕੋਈ ਟਾਵਾਂ ਟਾਵਾਂ ਸੁਣ ਲਾ ਪਾ ਖਰੇ ਟੈਲੀਵਿਜ਼ਨ ਨੂੰ ਹੋਊਗਾ ਸਾਰੇ ਉਤੋਂ ਸਾਨੂੰ ਆ ਜੈਨਪੁਰੀ ਸਾਡੇ ਹੋਊ ਬੇੜੀਆਂ ਚ ਬਟੇ ਪਾਈਆਂ ਦਾ ਉਦੋਂ ਉਹਨਾਂ ਨੂੰ ਦੱਸਣਾ ਸੀ ਜੈਨਪੁਰੀ ਤੂੰ ਟੀਵੀ ਦਾ ਦੱਸ ਵੀ ਕਿੱਥੋਂ ਰੇਡੂਆ ਦੱਸ ਕਿੱਥੋਂ ਚੱਲਦਾ ਉਹਨਾਂ ਨੂੰ ਟੀਵੀ ਦੱਸੀਆਂ ਨਾ ਅਗਲਾ ਭਾਈ ਰੇਡੂਆ ਸੁਣੋ ਜਾਨੂੰ ਟੈਲੀਵਿਜ਼ਨ ਦੀਆਂ ਚੰਗੀਆਂ ਚੰਗੀਆਂ ਤਸਵੀਰਾਂ ਦੇਖਣ ਨੂੰ ਮਿਲ ਗਈਆਂ ਭਾਜੀ ਇਹ ਮੈਨੂੰ ਲੱਗਦਾ ਐਪ ਹੀ ਆ ਨਾ ਐਪ ਹੀ ਡਾਊਨਲੋਡ ਕਰਨੀ ਆ ਲੋ ਆਪ ਹੀ ਡਾਊਨਲੋਡ ਕਰਨੀ ਹੋਰ ਪੁੱਤ ਕਿਸੇ ਨੇ ਕਰਕੇ ਦੇਣੀ ਉਹ ਤਾਇਆ ਜੀ ਐਪ ਨੀ ਐਪ ਆਹੋ ਮੈਂ ਸਮਝ ਗਿਆ ਗੱਲ ਜੀ ਤੇ ਬਾਕੀ ਮੈਨੂੰ ਲੱਗਦਾ ਕਿ ਜਿੰਨੇ ਵੀ ਪਾਕਿਸਤਾਨੀ ਤੇ ਉਰਦੂ ਵੀ ਸਾਰੇ ਇਹਦੇ ਵਿੱਚ ਹੈਗੇ ਨੇ ਲਓ ਭਾਜੀ ਆ ਤਾਂ ਬੜਾ ਕਮਾਲ ਦੀ ਗੱਲ ਕੀਤੀ ਹੈ ਇੱਕ ਥੋਪ ਟੀਵੀ ਆ ਭਾਜੀ ਥੋਪ ਟੀਵੀ ਆ ਉਹ ਵੀ ਬਹੁਤ ਮਤਲਬ ਕਮਾਲ ਦਾ ਵਾ ਅੱਛਾ ਕਿਹੜਾ ਥੋਕ ਟੀਵੀ ਨੀ ਥੋਪ ਅੱਛਾ ਮੈਂ ਕਿਹਾ ਥੋਕ ਦਾ ਮਾਲ ਹੀ ਆ ਫਿਰ ਇਹਦੇ ਵਿੱਚ ਵੀ ਸਾਰੇ ਚੈਨਲ ਜਿਹੜੇ ਤੁਹਾਨੂੰ ਮਿਲ ਜਾਣਗੇ THOP ਥੋਪ ਟੀਵੀ ਇਹ ਬਹੁਤ ਮਤਲਬ ਬੜੀ ਵਧੀਆ ਐਪਲੀਕੇਸ਼ਨ ਹੈ ਇਹ ਵੀ ਇਹਨੂੰ ਅਪਡੇਟ ਕਰਨੀ ਪੈਂਦੀ ਵਾਰ ਵਾਰ ਪਰ ਇਹਦੇ ਵਿੱਚ ਬਹੁਤ ਸਾਰੇ ਫਿਲਮਾਂ ਵੀ ਨੇ ਬਹੁਤ ਸਾਰੇ ਟੀਵੀ ਸ਼ੋਜ਼ ਵੀ ਨੇ ਤੇ ਬਹੁਤ ਸਾਰੇ ਟੀਵੀ ਚੈਨਲਸ ਨੇ ਦੁਨੀਆਂ ਭਰ ਦੇ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਟੀਵੀ ਮੇਟ ਉਹ ਤੇ ਫਿਰ ਬਹੁਤ ਕਮਾਲ ਦਾ ਐਡਵਾਂਸ ਲੈਵਲ ਦਾ ਪਰ ਉਹਨੂੰ ਥੋੜਾ ਚਲਾਉਣਾ ਔਖਾ ਲੱਗਦਾ ਥੋੜਾ ਜਿਹਾ ਸਮਝਣਾ ਜੇ ਸਮਝ ਆ ਜਾਵੇ ਤੇ ਉਹਦੇ ਵਰਗਾ ਤਾਂ ਕੋਈ ਟੀਵੀ ਹੈ ਨਹੀਂ ਨਾ ਪਰ ਇਹ ਥੋਪ ਟੀਵੀ ਵੀ ਜਿਵੇਂ ਭਾਜੀ ਉਹਨਾਂ ਨੇ ਕਿਹਾ ਕਿ ਲਾਈਵ ਟੀਵੀ ਨੈਟ ਟੀਵੀ ਜਿਹੜਾ ਉਹਦੇ ਵਰਗਾ ਹੀ ਚਲੋ ਬਾਕੀ ਅੱਗੇ ਪਾਲਾ ਭਾਜੀ ਕਹਿੰਦੇ ਤਾਇਆ ਜੀ ਹਾਂ ਬੋਲੋ ਕਹਿੰਦੇ ਤਾਇਆ ਕਹਾਣੀ ਜ਼ਰੂਰ ਸੁਣਾਇਆ ਕਰੋ ਚੰਗਾ ਲੱਗਦਾ ਕਹਾਣੀਆਂ ਹੀ ਨਹੀਂ ਹੈਗਾ ਕਹਾਣੀਆਂ ਦੀਆਂ ਜਾ ਕੇ ਫਟੇ ਦਾ ਤੇ ਬਾਕੀ ਕਹਿੰਦੇ ਗਾਣਾ ਅੱਛਾ ਕਿਸੇ ਪੰਚਾਇਤ ਦੀ ਵੀ ਕਹਿੰਦੇ ਕਹਾਣੀ ਜ਼ਰੂਰ ਸੁਣਾਇਆ ਕਰੋ ਕਿਸੇ ਦੀ ਕਿਉਂ ਆਪਦੀ ਪੰਚਾਇਤ ਦੀ ਸੁਣਾਵਾਂਗੇ ਕੋਈ ਫੈਸਲਾ ਸੁਣਾਓ ਜਿਹੜਾ ਬਹੁਤ ਔਖਾ ਹੋਇਆ ਹੋਵੇ ਉਹ ਫੈਸਲੇ ਤੇ ਆਪਣੇ ਪੜਨ ਦੇ ਜਿੰਨੇ ਵੀ ਹੋਏ ਔਖੇ ਹੋਏ ਸੌਖਾ ਵੀ ਕੋਈ ਹੁੰਦਾ ਇਹ ਫੈਸਲੇ ਸੌਖੇ ਹੁੰਦੇ ਹੁੰਦੇ ਤੇ ਚੱਕਿਆ ਸਰਪੰਚ ਦਿਆ ਫਿਰ ਲੋਕ ਸਰਪੰਚ ਜੀ ਨਾ ਖੜੇ ਰਹਿੰਦੇ ਬਹੁਤੇ ਤਾਇਆ ਜੀ ਮੈਨੂੰ ਇੱਕ ਗੱਲ ਨੀ ਸਮਝ ਲੱਗਦੀ ਮੈਂ ਸੋਚਦਾ ਸੀ ਵੀ ਸੁੱਖੋ ਸਰਪੰਚ ਨੂੰ ਪੁੱਛਾਂਗੇ ਫਿਰ ਮੈਂ ਕਿਹਾ ਤੁਹਾਨੂੰ ਪੁੱਛ ਲੈਣੇ ਆ ਵੀ ਜਿਹੜੇ ਸਰਪੰਚਾਂ ਨੂੰ ਕੋਈ ਤਨਖਾਹ ਨੀ ਮਿਲਦੀ ਕੁਛ ਨੀ ਮਿਲਦਾ ਸਰਪੰਚ ਫਿਰ ਵੀ ਭੱਜ ਭੱਜ ਕੇ ਮੋਹਰੇ ਹੋ ਕੇ ਸਰਪੰਚ ਬਣਨਾ ਚਾਹੁੰਦੇ ਨੇ ਇਹਦੇ ਪਿੱਛੇ ਕਾਰਨ ਕੀ ਆ ਸੇਵਾ ਸੇਵਾ ਕਰਨ ਦੇ ਲਈ ਆਪਣੇ ਪੰਜਾਬੀ ਇੰਨੇ ਤਾਵਲੇ ਨੇ ਵੀ ਪੈਸੇ ਵੀ ਲਾ ਦਿੰਦੇ ਨੇ ਇਹ ਨੀ ਮੈਨੂੰ ਪਤਾ ਸੁਖਪ੍ਰੀਤ ਕਹਿੰਦੀ ਸੀ ਵੀ ਮੇਰਾ ਮਨੋਰਥ ਮੇਰਾ ਜਿਹੜਾ ਟਾਰਗੇਟ ਆ ਵੀ ਆਉਣ ਵਾਲੇ ਦਹਾਂ ਸਾਲਾਂ ਦੇ ਵਿਚ ਨਾਰਥ ਇੰਡੀਆ ਯਾਨੀ ਉੱਤਰੀ ਭਾਰਤ ਦਾ ਪਹਿਲਾ ਪਿੰਡ ਹੋਣਾ ਏ ਜਿੱਥੇ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਤਿਆਰ ਹੋਣਗੀਆਂ ਮਰਜ਼ੀ ਅਨੁਸਾਰ ਮੀਂਹ ਪਿਆ ਜਾ ਸਕਦਾ ਤੇ ਸੀਵਰੇਜ ਤੇ ਐਡਾ ਵੱਡਾ ਹੋਊ ਵਿੱਚ ਦੀ ਟਰੈਕਟਰ ਵੀ ਲੰਘ ਸਕਦਾ ਕਿਉਂਕਿ ਇਹ ਪਹਿਲਾਂ ਜਿਹੜੇ ਸਰਪੰਚਾਂ ਨੇ ਪਾਇਆ ਸੀਵਰੇਜ 6 ਫੁੱਟ ਦੇ ਪੈਪ ਵਾਸਤੇ ਤੇ ਸੱਪ ਵੀ ਉਹਦੇ ਵਿਚ ਵੜ ਜਾਂਦਾ ਤੇ ਉਹਦਾ ਵੀ ਦਮ ਘੁੱਟਿਆ ਜਾਂਦਾ ਉਹ ਆਂਦੀ ਆਪਾਂ ਸੀਵਰੇਜ ਪਵਾਉਣਾ ਜਿਹੜਾ 18ਵੀਂ ਸ਼ਤਾਬਦੀ ਵਿਚ ਇੰਗਲੈਂਡ ਦੇ ਵਿਚ ਮਹਾਰਾਣੀ ਇਲਿਜ਼ਾਬੈਥ ਨੇ ਪਵਾਇਆ ਉਹ ਜਿਹੜਾ ਮਤਲਬ ਦਾਗ ਅਲੈਗਜ਼ੈਂਡਰ ਜਿਹੜਾ ਉਹ ਮਹਾਰਾਜ ਦੇ ਟਾਈਮ ਦਾ ਪਵਾਇਆ ਹਲੇ ਤੱਕ ਜੇਲੀਆਂ ਦਾ ਕਹਿੰਦੇ ਵੱਡਾ ਟਰੈਕਟਰ ਉਹਦੇ ਵਿਚ ਦੀ ਨੰਘਿਆ ਕਰੂ ਐਸਾ ਪਵਾਉਣਾ ਵੱਡੀਆਂ ਹੀ ਸੋਚਾਂ ਨੇ ਮੈਂ ਕਿਹਾ ਜੀ ਬਹੁਤ ਵੱਡੇ ਸੁਪਨੇ ਸਾਡੇ ਮੈਂ ਉਹਨੂੰ ਕਿਹਾ ਹੁਕਪ੍ਰੀਤ ਦੁਨੀਆ ਜਿਹੜੀ ਹੈ ਨਾ ਸੀਵਰੇਜ ਦੇ ਵਿਚ ਲੀੜੇ ਲੱਤੇ ਸੈੱਟ ਕੇ ਲਫਾਫੇ ਲਫੂਫੇ ਸੈੱਟ ਕੇ ਉਹਨੂੰ ਬੰਦ ਕਰਨਾ ਚਾਹੁੰਦੀ ਆ ਮੌਜੂਦਾ ਸਰਪੰਚਾਂ ਦਾ ਜਲੂਸ ਕੱਢਣਾ ਚਾਹੁੰਦੀ ਆ 2000 ਬੰਦੇ ਹੁੰਦੇ ਜਿਹੜੇ ਮਜੇ ਪੂਰੇ ਹੁੰਦੇ ਆ ਤੇ ਅੱਧਾ ਪਿੰਡ ਦੁਨੀਆ ਤੋਂ ਮਚਿਆ ਪਿਆ ਤੇ ਅੱਧਾ ਪਿੰਡ ਦੁਨੀਆ ਦੇ ਨਾਲ ਤੁਰਿਆ ਉਹ ਕਹਿੰਦੀ ਇਹ ਵੀ ਤੂੰ ਕਿ ਮੈਨੂੰ ਇੱਥੇ ਹੀ ਆਉਂਦਾ ਕਹਿੰਦੀ ਹੌਦੀਆਂ ਜਿਹੜੀਆਂ ਹੁੰਦੀਆਂ ਜਿਹਦੇ ਵਿੱਚੋਂ ਦੀ ਪਾਣੀ ਜਾਣਾ ਹੌਦੀਆਂ ਦੇ ਢੱਕਣ ਐਸੇ ਮੋਟੇ ਤੇ ਭਾਰੇ ਬਣਾਉਣੇ ਆ ਜਿਸ ਦੋਵਾਂ ਜੇਸੀਬੀਆਂ ਦੇ ਨਾਲ ਚੱਕ ਹੋਣ ਜੇ ਉਹ ਚੱਕ ਹੀ ਨਹੀਂ ਹੋਣੇ ਬੰਦੇ ਦੇ ਹੱਥਾਂ ਨਾਲ ਨਾ ਟਰੈਕਟਰ ਨਾਲ ਚੱਕ ਹੋਣਾ ਜੇਸੀਬੀਆਂ 2 ਮੰਗਾਓ ਕੋਈ ਚੱਕੂਗਾ ਫੇਰ ਹੀ ਕੂੜਾ ਸੁੱਟੋ ਬਹਿ ਜਾ ਹਾਂਜੀ ਤਾਂ ਜੀ ਇਹ ਤਾਂ ਗੱਲ ਹੈ ਮੈਂ ਕਿਹਾ ਸਦਕੇ ਜਾਵਾਂ ਸਰਪੰਚਣੀਏ ਤੇਰੀ ਸੋਚ ਜਿੰਨੀ ਕਮਾਲ ਲਈ ਹੈ ਨਾ ਤੂੰ ਸਰਪੰਚ ਨਹੀਂ ਸੀ ਹੋਣੀ ਚਾਹੀਦੀ ਹਾਂ ਤੂੰ ਪ੍ਰਧਾਨ ਮੰਤਰੀ ਹੋਣੀ ਚਾਹੀਦੀ ਮੈਂ ਸੋਚਿਆ ਕਿ ਬਹੂ ਨਾ ਕਿਤੇ ਤਾਇਆ ਕਹਿ ਦੇਵੇ ਸਾਡੀ ਹੋਣੀ ਚਾਹੀਦੀ ਉਹ ਮਾਰੂ ਸਾਲੇ ਦੇ ਚਪੇਰ ਪੁੱਠੀ ਸੋਚ ਉਹ ਭਲੇ ਦੀ ਗੱਲ ਹੁਣ ਮਾੜੀ ਸੋਚ ਤੇ ਪੈਰ ਦੀ ਮੋਜ ਬੰਦੇ ਨੂੰ ਅੱਗੇ ਕਿਸੇ ਵਧਣ ਨਹੀਂ ਗਿਆ ਉਹ ਹੱਸਣ ਲੱਗ ਪਈ ਕਹਿੰਦੇ ਮੈਨੂੰ ਮਜ਼ਾਕ ਆ ਰਿਹਾ ਮਜ਼ਾਕ ਨਹੀਂ ਲਾ ਏਡਾ ਵੱਡਾ ਕੋਈ ਸੋਚ ਕਿਸੇ ਦੀ ਮੈਂ ਨਹੀਂ ਵੇਖੀ ਦੁਨੀਆ ਦੀ ਪੱਠੀ ਸੋਚ ਨੂੰ ਸੂਦ ਕਰਨ ਵੇਲੇ ਸਰਪੰਚ ਜੀ ਦੇ ਮਾਂ ਚ ਪਹਿਲਾਂ ਗਾ ਮਾ ਆਏ ਦੇਖ ਹੌਦੀ ਹੋ ਗਈ ਏਡੀ ਮੋਟਾ ਆਪਣਾ ਸੀਵਰੇਜ ਹੋ ਗਿਆ ਏਡਾ ਮੋਟਾ ਜੇ ਚੋਂ ਟਰੈਕਟਰ ਲੰਘ ਗਿਆ ਹੌਦੀਆਂ ਇੰਨੀਆਂ ਭਾਰੀਆਂ ਬਣਾਤੀਆਂ ਕੋਈ ਚੱਕ ਨਾ ਸਕੇ ਮੈਂ ਕਹਿੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਨਾਰਥ ਇੰਡੀਆ ਦੇ ਵਿਚ ਕਦੇ ਤਾਜਪੁਰ ਦਾ ਸੀਵਰੇਜ ਬੰਦ ਹੋ ਜਾਏ ਹਲੇ ਤੇ ਬੰਦ ਹੀ ਆ ਉਹ ਯਾਰ ਪਹਿਲਾਂ ਦੀਆਂ ਅਸੀਂ ਨੀ ਕੋਈ ਕਰ ਸਕਦੇ ਸਾਨੂੰ ਪਿੰਡ ਦੀਆਂ ਨੇ ਵੋਟਾਂ ਪਾਈਆਂ ਸਾਡਾ ਜਿਹੜਾ ਪਾਣੀ ਦਾ ਨਿਕਾਸ ਜਿਹੜਾ ਸਹੀ ਹੋਵੇ ਪਹਿਲਾਂ ਅਸੀਂ ਸੋਚਿਆ ਵੀ ਪਹਿਲਾਂ ਸੀਵਰੇਜ ਨੂੰ ਸਾਫ਼ ਸੂਫ਼ ਕਰਾ ਕੇ ਚੱਲਦਾ ਕਰਾਂਗੇ ਤੇ ਮੈਂ ਕਿਹਾ ਇਹਨੂੰ ਟਾਈਮ ਥੋੜਾ ਜ਼ਿਆਦਾ ਲੱਗਣਾ ਟਾਈਮ ਦੀ ਬਸੀ ਲੱਗੇ ਅੱਗੇ ਬੜੀ ਕਮੀ ਆ ਇਸ ਕਰਕੇ ਟਾਈਮ ਵਾਲੇ ਤਾਂ ਬਸ ਇਹੀ ਜਾਣਾ ਹੀ ਫਿਰ ਅਸੀਂ ਨਾਲੀਆਂ ਬਣਾਈਆਂ ਬਣਾਈਆਂ ਕਹਿੰਦੇ ਬਣਾਈਆਂ ਤਾਂ ਜੀ ਨਾਲੀਆਂ ਨਾਲੀਆਂ ਤਾਂ ਲੋਕੀ ਹਟਾਈ ਜਾਂਦੇ ਤੁਸੀਂ ਬਣਾਈਆਂ ਨੇ ਉਹ ਵਕਤੀ ਤੌਰ ਤੇ ਆ ਬੱਚਿਆ ਵਕਤੀ ਤੌਰ ਤੇ ਕੁਝ ਚੀਜ਼ਾਂ ਵਕਤੀ ਤੌਰ ਤੇ ਹੁੰਦੀਆਂ ਸੱਜਣਾ ਡਾਕਟਰ ਕੋਲ ਜਾਣਾ ਹੋਵੇ ਬੰਦੇ ਦੀ ਲੱਤ ਜੋ ਲਹੂ ਨਿਕਲਦਾ ਹੋਵੇ ਸਾਫਾ ਬੰਨ ਕੇ ਲੱਤ ਬੰਨਣੀ ਪੈਂਦੀ ਲਹੂ ਕੱਢ ਜਾਏ ਇਹਦਾ ਮਤਲਬ ਇਹ ਥੋੜੀ ਕਿ ਉਹ ਸਾਫਾ ਬੰਨੀ ਰੱਖੇ ਤੇ ਉਹ ਠੀਕ ਹੋਜੂ ਜਾ ਕੇ ਡਾਕਟਰ ਕੋਲ ਟਾਂਕੇ ਲਵਾਵਾਂਗੇ ਪੱਟੀ ਕਰਾਵਾਂਗੇ ਜੇ ਹੋਇਆ ਤਾਂ ਪਲਸਤਰ ਕਰਾਵਾਂਗੇ ਸਾਫੇ ਦਾ ਬੰਨਿਆ ਇਹਨੂੰ ਇਲਾਜ ਨਹੀਂ ਮੰਨਿਆ ਜਾਣਾ ਨਾਲੀਆਂ ਜਿਹੜੀਆਂ ਹੈਗੜੀਆਂ ਉਹਨੂੰ ਇਹ ਸਮਝ ਵੀ ਅਸੀਂ ਵਕਤੀ ਤੌਰ ਤੇ ਖੂਨ ਨੂੰ ਰੋਕਣ ਦੇ ਯਤਨ ਕਰ ਰਿਹਾ ਯਾਨੀ ਕਿ ਜੋ ਨਿਕਾਸ ਆ ਉਹ ਪਾਣੀ ਦਾ ਤੋਰਨ ਦਾ ਯਤਨ ਕਰ ਰਿਹਾ ਉਦਾਹਰਣ ਮੇਰੀ ਥੋੜੀ ਜਿਹੀ ਡੈਫਰੈਂਟ ਆ ਪਰ ਸਮਝ ਗਿਆ ਜੇ ਤੈਨੂੰ ਚੰਗੀ ਗੱਲ ਆ ਸਮਝਣਾ ਜਦੋਂ ਅਸੀਂ ਸੀਵਰੇਜ ਬਣਾਵਾਂਗੇ ਤੂੰ ਸੋਚ ਇਕਦਮ ਹੀ ਪਾਣੀ ਚੱਲ ਪੈਣਾ, ਪਾਣੀ ਚੱਲਦਾ ਰਹੂਗਾ ਤੇ ਉਹ ਸੀਵਰੇਜ ਬਣਦਾ ਰਹੂ। ਇਹ ਠੇਕਾ ਕਿਹਨੂੰ ਦੇਣਾ, ਇਹ ਜਿਹੜਾ ਮਤਲਬ ਸੀਵਰੇਜ ਵਾਲਾ ਏਡੇ ਏਡੇ ਪੈਪ ਬਣਾਉ ਕਿਹੜਾ, ਉਹ ਫੈਕਟਰੀਆਂ ਤੋਂ ਭਾਵਾਂ ਘਰ ਬਣਾਉਣਾ ਤੂੰ ਪੈਪ ਨੂੰ ਰੋਈ ਜਾਣਾ, ਫੈਕਟਰੀ ਨੇ ਪੈਸੇ ਲੈਣੇ ਪੁੱਤਰਾ, ਤੇ ਮੈਂ ਲਿਖ ਕੇ ਦਿਨ ਨੂੰ ਤਿਆਰ ਆ ਭਾਵੇਂ ਸੈਨ ਕੋਰੇ ਕਾਗਜ਼ ਤੇ ਕਰਾ ਲਾ, ਉਤਰੀ ਭਾਰਤ ਦੇ ਵਿਚ ਏਡਾ ਪੈਪ ਕਿਸੇ ਸੀਵਰੇਜ ਨੇ ਵਰਤਿਆ ਨੀ ਹੋਣਾ ਜਿਹੜਾ ਅਸੀਂ ਪੈਪ ਵਰਤਣਾ। ਪੈਪ ਦੇ ਵਿਚ ਮੰਜੀ ਡਠੀਆ ਕਰਨੀ, ਇੰਨਾ ਜਿਆਦਾ ਤਗੜਾ ਪੈਪ ਬਣਾਉਣਾ। ਅੱਛਾ ਵਾਹ ਜੀ ਵਾਹ, ਪੈਪ ਵੈਸੇ ਓਦਾਂ ਚਾਹੀਦਾ ਏਦਾਂ ਹੀ ਆ, ਮੈਂ ਤੇ ਇਹ ਸੋਚਦਾ ਤੁਸੀਂ ਗੱਲ ਬਿਲਕੁਲ ਸਹੀ ਕਹੀ ਆ, ਕਿਉਂ ਪਿੰਡਾਂ ਦੇ ਵਿਚ ਪੈਪ ਬਣਦੇ ਨੇ ਪਾਣੀ ਵਾਲੇ ਛੋਟੇ ਛੋਟੇ ਪਾ ਦਿੰਦੇ ਨੇ। ਤੇਰੀ ਗੱਲ ਦਿਖਾਉਣਾ ਨਾ, ਜੇ ਏਦਾਂ ਹੋਵੇ ਕਿਤੇ ਇੰਨਾ ਖੁੱਲਾ ਪੈਪ ਹੋਵੇ ਕਦੇ ਬਲੋਕ ਹੋ ਹੀ ਨੀ ਸਕਦਾ, ਉਹ ਹੋਣਾ ਹੀ ਨੀ ਨਾਲੇ ਸਾਫ ਕਰਨ ਦੇ ਲਈ ਉਹ ਤੋਂ ਬੜਾ ਸੌਖਾ। ਕਈ ਵਾਰ ਟਰੈਕਟਰ ਮੰਗੂ ਕੇ ਸਰਪੰਚ ਕਿਉਂ ਵਾੜਿਆ ਤੇ ਉਧਰੋਂ ਸੁਖਪ੍ਰੀਤ ਸਰਪੰਚ ਨੀ ਕਿਉਂ ਟਰੈਕਟਰ ਉਧਰੋਂ ਪੈਪਾਂ ਦੀ ਇਧਰ ਦੀ ਕੱਢ ਕੇ ਤੇ ਨਾਲ ਕਰਾਹਾ ਪਾ ਲਿਆ, ਜੋ ਗੰਦ ਮੰਦ ਐਟ ਰੋੜੇ ਜੋ ਦੁਨੀਆਂ ਪਹਿਲੀ ਗੱਲ ਸਿੱਟਣੇ ਜਦੋਂ ਹੁੰਦੀਆਂ ਮਜ਼ਬੂਤ ਆ ਹੇ ਵੀ ਉਹ ਗਾਰਾ ਗੁਰਾ ਜਾਮੀ ਜਾਂਦਾ, ਦੁਨੀਆਂ ਨਹਾਉਂਦੀ ਉੱਥੇ ਥੋੜਾ, ਤੇ ਜਿਹੜੇ ਨਹਾਉਂਦੇ ਆ ਸੁਧੀ ਮੈਲ ਹੀ ਸੜਦੇ, ਉਹ ਕਿਹੜਾ ਕਿਤੇ ਨਹਾਉਣਾ ਹੀ ਨਾ ਮੈਨਾ ਵਾ, ਫਿਰ ਉਹ ਜਿਹੜਾ ਕਰਾਹੇ ਦੇ ਮਗਰ ਹੀ ਸਭ ਕੁਛ ਪਾਈ ਲਿਆਵਾਂ ਤੇ ਉਹ ਜਾ ਕੇ ਦੂਸਰੇ ਪਾਸੇ ਨੂੰ ਕੱਢ ਕੇ ਉਹ ਮਾਰਨਾ, ਜੋ ਗੰਦ ਮੰਦ ਚੁਕਾ ਦੇਣਾ, ਉਹ ਜਿਹੜਾ ਗੰਦ ਮੰਦ ਆ ਗੰਦ ਮੰਦ ਨਹੀਂ ਉਹ ਵੀ ਇੱਕ ਰੂੜੀ ਖਾਤੀ ਆ, ਇਹਨੂੰ ਔਰਗੈਨਿਕ ਤਰੀਕੇ ਦੇ ਨਾਲ ਉਗਾਈਆਂ ਹੋਈਆਂ ਸਬਜ਼ੀਆਂ ਦੇ ਛਿੜਕਾਅ ਕੀਤਾ ਜਾਊਗਾ, ਤੇ ਮਤਲਬ ਜਿਹੜਾ ਪਾਣੀ ਜਿੱਥੇ ਰੁਕਣਾ, ਹਾਂਜੀ ਛੱਪੜ ਬਣਾਉਣਾ, ਛੱਪੜ ਨਹੀਂ ਬਣਾਉਣਾ ਸੱਜਣਾ, ਉਹਨੂੰ ਪਾਣੀ ਨੂੰ ਇਕੱਠਾ ਕਰਕੇ ਉਹਦੇ ਵਿੱਚ ਮੱਛੀਆਂ ਛੱਡਾਂ, ਮੱਛੀਆਂ ਜਿਹੜਾ ਗੰਦ ਮੰਦ ਖਾਣੀਆਂ ਉਹਦਾ ਇੰਨਾ ਸੋਹਣਾ ਬਣਾ ਦੇਣਾ ਬਾਈ, ਛੱਡਾਂਗਾ ਕਿਸ਼ਤੀਆਂ ਤੇਰੇ ਆ ਕੇ, ਜਿਹੜੇ ਬਾਹਲੇ ਗੱਭਰੂ ਨਵੇਂ ਵਿਆਹੇ ਆ ਮਟਿਆਣਾ ਆਪਣੀਆਂ ਲੈ ਕੇ ਝੂਟੇ ਕਿਸ਼ਤੀਆਂ ਜੀ ਲੈਣਗੇ, ਕਹਿਣ ਵਾਲੇ ਬਣਨਗੇ ਵੀ ਸਾਡੇ ਪਿੰਡ ਕੋਈ ਹੈ ਐਸਾ, ਤੇ ਲੈ ਕੇ ਲਾ ਦੇਣਾ ਬਾਈ ਵਿਆਹੇ ਹੀ ਇੱਥੇ ਆਉਣ, ਇਹਨਾਂ ਕੁਵਾਰੇ ਤੇ ਰਹਿ ਕੇ ਦੋ ਦੋ ਚਾਰ ਚਾਰ ਨਾਲ ਬੈਠਾ ਹੋਣ, ਸਾਡਾ ਤੇ ਕੋਈ ਨੀ, ਤੁਸੀਂ ਜੇ ਕਿਤੇ ਬੈਠੇ ਵੇਖ ਲੈਣਾ ਤਾਂ ਮੈਂ ਫੋਟੋ ਭੇਜੂ, ਇਹ ਨਾ ਮੈਂ ਪਹਿਲੀ ਕਿਸ਼ਤੀ ਦਾ ਉਦਘਾਟਨ ਨੀ, ਤੂੰ ਤਾਂ ਤਾਈ ਸੁਖਪ੍ਰੀਤ ਕਰੇ ਆ ਤੇਰੀ ਜਮਾਨ ਵੱਡੀ ਜਾਏ ਕਦੇ, ਹੁਣ ਜਦੋਂ ਬੋਲੂ ਪੁੱਠਾ ਜਾ ਮੁਰਦਾ ਬੋਲੂ ਤਾਂ ਖਫਣ ਹੀ ਪਾੜੂ, ਉਦਾ ਤਾਂ ਤਾਇਆ ਵੈਸੇ ਮਾਫ਼ ਹੀ ਆ, ਪਹਿਲੀ ਕਿਸ਼ਤੀ ਤੇ ਤੁਸੀਂ ਉਦਘਾਟਨ ਦੇ ਤੌਰ ਤੇ ਤੁਸੀਂ ਚਲਾਓਗੇ, ਤੇ ਬਾਂਹ ਨਾ ਹੀ ਕੁਝ ਬਹਿਣਾ, ਉਹ ਆਡੇ ਚ ਬਹਿ ਜੂ ਮੈਂ ਆਡੇ ਚ ਬਹਿ ਜੂ, ਹਾਂ ਉਹ ਲੋਲੀ ਨਾ ਬਹਿ ਜਾ ਤੂੰ ਤਾਈ ਆਪਣੀ ਤਾਈ ਨਾ ਬਹਿ ਜੀ, ਉਹ ਮੈਂ ਆਪਣੀ ਤਾਈ ਨਾਲ ਕਿਉਂ ਬੈਠੂ, ਮੈਂ ਆਪਣੀ ਘਰ ਆਈ ਨਾ ਬੈਠੂ, ਉਹ ਸਾਡੀ ਤਾਈ ਨਾਲ ਬੈਠੇਗਾ ਤਾਇਆ ਜੀ, ਉਹੀ ਮੈਂ ਗੱਲ ਕਰਨਾ, ਮੈਂ ਤੂੰ ਆਪਣੀ ਤਾਈ ਨਾਲ ਬਹਿ ਜੀ, ਉਹ ਲੋਲੀ ਨਾ ਬਹਿ ਜੂ, ਸਾਡੀ ਤਾਈ ਨਾਲ ਗੱਲ ਕਿਹਾ ਤੁਹਾਨੂੰ ਭੁਲੇਖਾ ਪੈ ਗਿਆ, ਚਲੋ ਕੋਈ ਨੀ ਜਦੋਂ ਉਹ ਵੇਲੇ ਆਉਣਗੇ ਨਾ ਬਹੁਤ ਉਹ ਵੇਖੇ ਹੀ ਆਣਗੇ। ਫੇਰ ਸਾਡਾ ਇਹ ਮੰਨਣਾ ਜਿਹੜੀ ਸਰਕਾਰੀ ਪੈਲੀ ਹੈ ਜਿੱਥੇ ਜੰਝਕਾਰ ਆ ਜੀ, ਉੱਥੇ ਗਾਂ ਥਾਂ ਕਿੰਨਾ ਹੀ ਪਿਆ ਜਿਹੜਾ ਮਤਲਬ ਬੇਵਾ ਹੀ ਘਾਹ ਉੱਗੀ ਜਾਂਦਾ, ਮੇਰਾ ਇਰਾਦਾ ਉੱਥੇ ਕਿਨੂਆਂ ਦਾ ਬਾਗ ਲਵਾ ਦਈਏ, ਕੁਝ ਆਲੂ ਬੁਖਾਰੇ ਦੇ ਬੂਟੇ ਲਾ ਦਈਏ, ਕੁਝ ਚੀਕਵਾਂ ਦੇ ਲਾ ਦਈਏ, ਅੱਛਾ ਸਾਰੇ ਹੀ ਇਹ ਫਲ ਜਿਹੜੇ ਆ ਜਿੰਨੇ ਵੀ ਹੁੰਦੇ ਆ ਇਹ ਵੇਚ ਕੇ ਯਾਨੀ ਸਰਕਾਰੀ ਪੈਸਾ ਆਊਗਾ, ਉਹਨਾਂ ਸਾਰੇ ਫਲ ਪਿੰਡ ਪਿੰਡ ਦੇ ਵਿੱਚ ਵੰਡਣੇ, ਘਰ ਘਰ ਦੇ ਵਿੱਚ ਜਾ ਕੇ ਵੀ ਜਿਹੜੇ ਕਿ ਲੋਕਾਂ ਨੂੰ ਪੈਸੇ ਜਿਹੜੇ ਆ ਮੁੱਲ ਨਾ ਲੈਣੇ ਪੈਣ ਫਲ। ਸਰਪੰਚ ਨੀ ਕਹਿੰਦੀ ਆ ਅਸੀਂ ਉਸ ਧਰਤੀ ਤੇ ਬੈਠੇ ਆ ਜਿਹੜੀ ਧਰਤੀ ਸੋਨਾ ਵੀ ਉਗਾ ਸਕਦੀ ਹੈ, ਤੇ ਜੇ ਸੋਨਾ ਗਾ ਸਕਦੀ ਹੈ ਤੇ ਫਿਰ ਅਸੀਂ ਫਲ ਬਾਜ਼ਾਰੋਂ ਕੋ ਲੈ ਕੇ ਆਈਏ, ਆਉਣ ਵਾਲੇ ਸਮੇਂ ਦੇ ਵਿੱਚ ਕੀਵੀ ਫਲ ਡਰੈਗਨ ਫਰੂਟ ਇਹ ਜਿਹੜੇ ਫਲ ਜਿਹੜੇ ਕਦੇ ਵੇਖੇ ਨੇ ਨਾ ਤਾਸ਼ਪੁਰ ਤੋਂ ਬਾਹਰਲੇ ਮੁਲਕਾਂ ਨੂੰ ਜਾ ਕਰਨਗੇ ਮਾਰ ਕਰ ਲਾ ਕੇ, ਵੱਡੀਆਂ ਗੱਲਾਂ ਨੇ ਤਾਜ਼ੀ ਪੜੀਆਂ। ਤੇ ਇੱਧਰ ਅੱਗੇ ਗੱਲਾਂ ਬਾਤਾਂ ਦੀ ਅੱਗੇ ਸਾਂਝ ਪਾਈਏ, ਪਾਲਾ ਸਾਂਝ ਹੋ ਗਿਆ। ਬਾਕੀ ਜੈਨਪੁਰੀ ਸਾਹਿਬ ਕਹਿੰਦੇ ਤਾਇਆ ਜੀ ਜੇ ਗੱਪ ਮਾਰਨ ਲੱਗੇ ਸੀ ਤਾਂ ਜਹਾਜ਼ ਲੰਘਾਉਂਦੇ ਸੀਵਰੇਜ ਦੇ ਵਿੱਚੋਂ, ਲੈ ਜਹਾਜ਼ ਕਿਦਾਂ ਸਮੁੰਦਰੀ ਜਹਾਜ਼ ਕਹਿਣ ਦਾ ਮਤਲਬ ਤੁਸੀਂ ਦੂਸਰਾ ਜਹਾਜ਼ ਥੋੜਾ ਲੰਘਣਾ। ਉਹ ਨਹੀਂ ਯਾਰ ਸਭ ਐਡਾ ਸੀਵਰੇਜ ਕੀ ਕਰਨਾ, ਤੁਸੀਂ ਤੇ ਕੱਲ ਨੂੰ ਇਹ ਨਾ ਕਹਿ ਦਿਓ ਵੀ ਪਿੰਡ ਹੀ ਸੀਵਰੇਜ ਦੇ ਵਿਚ ਲੈ ਆਓ। ਇਹ ਨੀ ਕੰਮ ਸੌਖਾ, ਸੀਵਰੇਜ ਦੇ ਉੱਤੇ ਪਿੰਡ ਕਿਉਂ ਛੱਤਣਾ, ਉਹਦੇ ਵਿਚ ਹੀ ਛੱਤ ਲੈਂਦੇ। ਯਾਰ ਨੀ ਨਾ ਸਰ ਟਰੈਕਟਰ ਨਾ, ਟਰੈਕਟਰ ਵੀ ਛੋਟੇ ਤਾਂ ਆਇਆ ਹੁੰਦੇ, ਛੋਟੇ ਟਰੈਕਟਰ ਛੋਟਿਆਂ ਟਰੈਕਟਰਾਂ ਨਾਲ ਉੱਥੇ ਝੂਠੇ ਰਹਿਣੇ। ਵੱਡਾ ਟਰੈਕਟਰ ਨੰਗੂਆ ਨਾਟ ਗਿਆ। ਅੱਛਾ ਪਹਿਲਾ ਟਰੈਕਟਰ ਸਿੱਧੂ ਮੂਸੇਵਾਲੇ ਤੋਂ ਨੰਗਾਉਣਾ, ਨਾਲੇ ਮਸ਼ਹੂਰੀ, ਨਾਲੇ ਪਿੰਡ ਦੀ ਮਸ਼ਹੂਰੀ, ਨਾਲੇ ਸਿੱਧੂ ਦੀ ਮਸ਼ਹੂਰੀ। ਲਓ ਬਤਾਇਆ ਜੀ, ਅੱਗੇ ਗੁਰਪ੍ਰੀਤ ਭਾਜੀ ਪਹੁੰਚੇ ਨੇ। ਓਬਲੇ ਗੁਰਾਂ ਦੇ ਪ੍ਰੀਤ, ਗੁਰਾਂ ਦੇ ਪ੍ਰੀਤ, ਆਏ ਹਾਏ ਗੁਰਾਂ ਦੇ ਪ੍ਰੀਤ, ਇਹ ਰੀਤ ਪ੍ਰੀਤ ਗੁਰਾਂ ਦੇ ਪ੍ਰੀਤ, ਗੁਰਾਂ ਦੇ ਪ੍ਰੀਤ ਨਾ ਜਿਹੜੀ ਬਾਰਤਾ ਲਾ ਮਿਲਕੀ ਸਿਆਂ ਕਰਾ, ਉਹ ਪੁੱਤ ਮੈਨੂੰ ਮੈਂ ਜਾਈ ਤੇ ਬੜਾ ਦੇ ਕੜੀ ਮੈਂ ਲੱਗ ਸਕਦਾ ਗਾਣਾ ਯਾਰਾ ਗੁਰਾਂ ਦਾ ਪ੍ਰੀਤ। ਕਹਿੰਦੇ ਤਾਇਆ ਜੀ, ਮਹਿੰਦੀ ਭਾਜੀ ਤੇ ਮੇਰਾ ਨਾਮ ਗੁਰਪ੍ਰੀਤ ਸਿੰਘ ਆ, ਮੈਂ ਸਿਡਨੀ ਤੋਂ ਬੋਲਦਾ ਜੀ। ਆ ਜਾ ਵੀ ਖੇਡਣੀ ਵਾਲਿਆ ਗੱਭਰੂ, ਖੇਡਣੀ ਖੇਡਣੀ ਤੋਂ ਵੀ ਅਸੀਂ ਇੱਕ ਚੀਜ਼ ਬੜੀ ਨੋਟ ਕੀਤੀ ਆ, ਵੀ ਉੱਥੇ ਇੱਕ ਮਕਾਨ ਆ ਜਿਹਦੀਆਂ ਛੱਤਾਂ ਬੜੀਆਂ, ਜਿਹਨੂੰ ਓਪਰਾ ਹਾਊਸਾਂ ਦੇ ਆ, ਭਾਵੇਂ ਕਿ ਉਹ ਜਾਣਿਆ ਪਛਾਣਿਆ ਪਰ ਫਿਰ ਵੀ ਓਪਰੇ ਦਾ ਓਪਰਾ ਹੀ ਆ। ਸਾਡਾ ਪਿੰਡ ਜਿਹੜਾ ਵਾ ਉਹ ਓਪਰੇ ਵਾਂਗੂ ਬਣੂ ਆ, ਮੇਰਾ ਰਾਜਾ ਵੀ ਜਿਹਦਾ ਓਪਰਾ ਬਣਿਆ ਨਾ, ਇਹਦੇ ਵਰਗਾ ਜਿਹੜਾ ਉਹ ਹੈਲਮਟ ਰੁਕਾ ਜਾ, ਅਸੀਂ ਵੀ ਕੁਛ ਬਣਾਵਾਂਗੇ। ਹੁਕਮਰੀਤ ਕਹਿੰਦੀ, ਮੈਂ ਕਿਹਾ ਵੀ ਕੀ ਬਣਾਈ ਹੈ। ਤਾਇਆ ਜੀ ਪੰਚਾਇਤ ਘਰ ਬਣਾ ਲੈਣਾ ਸੀ ਜਿੱਥੇ ਸਾਰੀਆਂ ਮੀਟਿੰਗਾਂ ਹੁੰਦੀਆਂ ਏਦਾਂ ਦਾ। ਮੂੰਹ ਤੇ ਤੇਰਾ ਉਦਾਂ ਕਿਸੇ ਕੰਮ ਦਾ ਨੀ, ਗੱਲ ਬੜੀ ਸਿਆਣੀ ਕੀਤੀ ਆ, ਇਹ ਗੱਲ ਤੇਰੀ ਠੀਕ ਆ। ਬਾਹਰਲੇ ਮੁਲਕਾਂ ਦੇ ਲੀਡਰ ਆ ਨਾਲ ਸਾਡੇ ਨਾਲ ਮੀਟਿੰਗਾਂ ਕਰਨਗੇ, ਨਾਲੇ ਨਾਲੇ ਸ਼ਨੀਵਾਰ ਦੀ ਸ਼ਨੀਵਾਰ ਤੇ ਤੁਸੀਂ ਮੀਟਿੰਗ ਕਰਨੀ ਆ ਤੇ ਚੰਗਾ ਕੋਈ ਜਗ੍ਹਾ ਵਧੀਆ ਹੋਵੇ। ਹਾਂ ਆਹ ਤੇਰੀ ਗੱਲ ਸੁਣੀ ਆ, ਉਹਨਾਂ ਨੂੰ ਰੇਡੂਏ ਤੇ ਬੋਲਣ ਡਿਆ, ਪਹਿਲੀ ਵਾਰ ਸਿਆਣੀ ਗੱਲ ਕੀਤੀ ਆ, ਇਹ ਗੱਲ ਤੇਰੀ ਠੀਕ ਆ। ਯਾਨੀ ਕਿ ਓਪਰਾ ਹਾਊਸ ਤੁਸੀਂ ਬਣਾਉਣਾ ਜਿੱਥੇ ਪੰਚਾਇਤ ਘਰ ਹੋਵੇ। ਉਹਨੇ ਪੰਚਾਇਤ ਘਰ, ਹੁਣ ਤਾਂ ਪੰਚਾਇਤ ਘਰ ਚ ਸੱਪ ਝੂਮਦੇ ਫਿਰਦੇ ਆ, ਉਹਦੇ ਸਰਪੰਚ ਨੀ ਮਗਰੋਂ ਸੱਪ ਲੜ ਜਾ, ਮੂੰਹ ਚੋਂ ਝੱਗ ਆਈ ਫਿਰੇ, ਅਸੀਂ ਕਿਹੜੇ ਯੋਗੀ ਨੂੰ ਲਈ ਫਿਰਾਂਗੇ ਜਾ ਕੇ। ਇੱਕ ਮਣਕਾ ਰੱਖੋ ਹਾਂ ਤੁਸੀਂ, ਉਹ ਮਣਕਿਆਂ ਨਾਲ ਕਿੱਥੇ, ਮਣਕਿਆਂ ਨਾਲ ਜੇ ਤੂੰ ਬੰਦੇ ਵੱਜਦੇ ਹੋਣ ਤਾਂ ਮਣਕੇ ਕਈ ਤੇਰੇ ਕੇ ਮਣਕੇ ਲਾਉਂਦੇ ਲਾਉਂਦੇ ਬੰਦਾ ਗੜੀ ਕਿਹੜਾ ਪੀਂਦੇ ਆ। ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਆਵੇ ਸਰਕਾਰੀ ਹਸਪਤਾਲ ਜਾਣਾ ਹੀ ਚਾਹੀਦਾ, ਸਰਕਾਰੀ ਦੇ ਦਬਾਅ ਨਾ ਹੀ ਆਵੇ, ਸਗੋਂ ਤਾਂ ਬੰਦਾ ਚੰਗਾ ਭਲਾ ਗੱਡੀ ਕਾੜ ਦਿੰਦਾ। ਕੋਈ ਚੰਗੇ ਜਿਹੜਾ ਕੋਈ ਗਿਆਨ ਦਾ ਹੋਵੇ ਉਹਦੇ ਕੋਲ ਜਾਣਾ ਹੀ ਚਾਹੀਦਾ। ਇਹ ਜਿਹੜੇ ਟੋਂਟਕੇ ਜਾ ਨਾ ਪੁੱਤ, ਕਈ ਵਾਰ ਬੰਦੇ ਨੂੰ ਮਹਿੰਗੇ ਪੈ ਜਾਂਦੇ ਆ
ਜੀ।
ਤੇ ਕਹਿੰਦੇ ਨੇ ਤਾਇਆ ਜੀ, ਫਸਟ ਟਾਈਮ ਮੈਸੇਜ ਕਰ ਰਿਹਾ ਜੀ ਮੈਂ, ਉਹ ਗੁਰਾਂ ਦੇ ਪ੍ਰੀਤ ਲੈ, ਤੂੰ ਇਹ ਤਾਂ ਫਸਟ ਕਾਇਮ ਕਦੋਂ ਕਰ ਰਿਹਾ, ਤੂੰ ਯਾਰ ਰਜਾਨਾ ਹੀ ਕਰਿਆ ਕਰ, ਤੂੰ ਇੱਥੇ ਕਿਹੜਾ ਕੋਈ ਰੁਪਈਆ ਲਾਦਾ, ਮੋਹਤ ਇਨਕਮ ਹੀ ਮੋਹਤ ਉੱਡ ਗਏਗਾ ਇੱਥੇ, ਚੱਕਰੀ ਕੋਈ ਨਹੀਂ, ਨਾਲੇ ਤੂੰ ਪਵਾ ਰੋਜ਼ ਦੁੱਖ ਸੋ ਹੱਡਣਾ ਫੋਲ, ਅਸੀਂ ਲਗਭਗ ਹੈ ਵੀ ਵਿਹਲੇ ਅੜ ਗਏ, ਅੜ ਗਏ ਕੀ ਹੈ ਵਿਹਲਿਆ। ਆਹ ਤੇ ਮਗਰੋਂ ਤਾਏ ਹੋਰਾਂ ਨੇ ਪਿੰਡ ਦੇ ਸੁਧਾਰ ਦੇ ਲਈ ਸ਼ੁਰੂ ਕਰ ਦੇਣਾ, ਇਹ ਕਦੋਂ ਬਣਨਾ ਤਾਇਆ ਜੀ ਇਹ ਸੀਵਰੇਜ? ਉਹਨਾਂ ਗੱਲ ਮੈਨੂੰ ਕਰ ਲੈਂਦੇ, ਤੈਨੂੰ ਮੈਂ ਸੀਵਰੇਜ ਦਾ ਠੇਕਾ ਨਾ ਹੁਣੇ ਜਗਾ ਦਵਾਂ। ਨਹੀਂ ਨਹੀਂ ਫੇਰ ਵੀ ਪਿੰਡ ਦੇ ਵਿਚ ਮਾੜਾ ਮੋਟਾ ਕੋਈ ਪੁੱਛਦੇ ਦੱਸਦੇ ਦੱਸਣਾ ਹੀ ਚਾਹੀਦਾ, ਹਲੇ ਅਸੀਂ ਕੋਈ ਬਾਲਾ ਚੰਗਾ ਸਾਡਾ ਉਹਦਾ ਰਾਜਾ ਸੀ ਬਈ, ਵੇਖਦੇ ਆ ਸਰਪੰਚ ਦੀ ਕੁੜੀ ਦਾ ਵਿਆਹ ਦਾ ਰਿਹਾ, ਹਲੇ ਸਾਨੂੰ ਉਧਰ ਧਿਆਨ ਦੇ ਲੈਂਦੇ। ਆਹੋ ਸੱਚ ਵਿਆਹ ਕਿੰਨੀ ਦਾ, ਉਹ ਤੈਨੂੰ 700 ਵਾਰੀ ਦੱਸ ਸਟਿਆ ਵੀ 5 ਦਾ ਵਿਆਹ, ਯਾਰ ਨੂੰ ਸ਼ਗਨ ਆ, ਸ਼ਗਨ ਵਾਲਿਆਂ ਨੇ ਆਉਣਾ ਨਾ, ਆਹ ਸ਼ਗਨ ਵਾਲਿਆਂ ਦੇ ਜਾਣਾ ਆਉਣਾ, ਉਹਨਾਂ ਨੇ ਤੈਨੂੰ ਉਹਨਾਂ ਲੋਲੀ ਨੂੰ ਲਾਉਣਾ, ਵਿਆਹ ਨੂੰ ਕਰਾ ਹਟਿਆ, ਪਤਾ ਤੈਨੂੰ ਹੈ ਨੀ ਵੀ ਸ਼ਗਨ ਵਾਲੇ ਜਾਂਦੇ ਹੁੰਦੇ ਆ ਕਿ ਆਉਂਦੇ ਹੁੰਦੇ, ਕੁੜੀ ਵਾਲੇ ਤੈਨੂੰ ਤੇਰਾ ਮੱਥਾ ਡੰਮਣਾ ਇਹ ਤੂੰ ਉਹਨਾਂ ਦੇ ਕਿਹਾ ਸੀ। ਉਹ ਕੁੜੀ ਵਾਲੇ ਆਏ ਸੀ ਅੱਜ ਫਿਰ ਪੁੱਤ ਜਾਣਾ ਹੀ ਆ ਸੀ ਅਸੀਂ ਕੁੜੀ ਆਣੇ ਹੀ ਆ ਅਸੀਂ ਕਾਹਦੇ ਆਣੇ ਆ ਕੁੜੀ ਵਾਲੇ ਹੀ ਆ ਫਿਰ ਮੈਨੂੰ ਪਤਾ ਨੀ ਲੱਗਾ ਮੈਂ ਕਿਹਾ ਖਰੇ ਆਉਂਦੇ ਹੁੰਦੇ ਤੇਰਾ ਵਿਆਹ ਕਰਾਇਆ ਉਦੋਂ ਮੈਂ ਨਾ ਵੀ ਉਦਾਂ ਹੀ ਗਿਆ ਮੈਨੂੰ ਇਹ ਨੀ ਪਤਾ ਵੀ ਸ਼ਗਨ ਤੇ ਜਾਈਦਾ ਆਈਦਾ ਤੂੰ ਵੀ ਕਹਾ ਨਿਆਣੇ ਵਿਆਹ ਲੈਣੇ ਮੈਨੂੰ ਤੇ ਨੀ ਸਮਝਦਾ ਨਾ ਮੁੰਡੇ ਦੇ ਵਿਆਹ ਤੇ ਤੁਰਿਆ ਨਾ ਫਿਰ ਕੁੜੀ ਦੇ ਵਿਆਹ ਤੇ ਉਹਨੂੰ ਉਡੀਕੀ ਨਾ ਜਾਏਗੀ ਤੇ ਚਾਰ ਨੂੰ ਸ਼ਗਨ ਤੇ ਜਾਣਾ ਪੰਜ ਨੂੰ ਵਿਆਹ ਤੇ ਉਹਨਾਂ ਆਉਣਾ ਚਾਰ ਨੂੰ ਅਸੀਂ ਦਫ਼ਾ ਹੋਣਾ ਪੰਜ ਨੂੰ ਉਹਨਾਂ ਨੇ ਇਧਰ ਆਉਣਾ ਅੱਛਾ ਤੁਸੀਂ ਕੀ ਲੈ ਕੇ ਦੇਣਾ ਕੁੜੀ ਨੂੰ ਉਹ ਕੁੜੀ ਨੂੰ ਤੈਨੂੰ ਇਹਨਾਂ ਕੀ ਸ਼ਗਨ ਤੇ ਕੁਛ ਤਾਂ ਲੈ ਕੇ ਦਿਓਗੇ ਉਹ ਤੈਨੂੰ ਕੀ ਜੋ ਮਰਜ਼ੀ ਲੈ ਕੇ ਦਈਏ ਧੀਆਂ ਦਾ ਦਾਨ ਜੋ ਮੈਂ ਦੇਣਾ ਨਾ ਉਹ ਦਸ ਕਿਣੀ ਦੇ ਦਾਨ ਕਹਿੰਦੇ ਵੀ ਬੋਲ ਕਹਿੰਦਾ ਸੀਗਾ ਕਿ ਤੇਰੇ ਕੇ ਜੇ ਕੁਛ ਰੁਪਈਆ ਬਾਬੇ ਨੂੰ ਕੋਈ ਦੇ ਦੇਵੇ ਨਾ ਛਤੀਆਂ ਨੂੰ ਸੁਣਾ ਦੇ ਅੱਛਾ ਮੈਂ ਦੇ ਦਿੱਤਾ 500 ਰੁਪਈਆ ਮਹਾਰਾਜ ਨੂੰ ਮੈਂ ਚਲੋ ਕੋਈ ਨੀ ਮਹਾਰਾਜ ਨੇ ਬੜਾ ਕੁਛ ਦਿੱਤਾ ਅਸੀਂ ਦੇ ਦਿੱਤਾ 500 ਸੱਚੇ ਪਾਤਸ਼ਾਹ ਨੇ ਸਾਨੂੰ ਨਾ ਬੜਾ ਕੁਛ ਦਿੱਤਾ ਚਲੋ ਅਸੀਂ 500 ਦੇ ਵੀ ਦਿੱਤਾ ਕੋਈ ਨੀ ਫੇਕ ਗਿਆ ਬਾਬੇ ਦਾ ਯਾਰ 4800 ਵਾਰ ਉਹ 500 ਹੀ ਗਣਾਈ ਜਾਣਾ ਸਾਰੇ ਨੇ ਮੈਂ ਸੋਚਿਆ ਚਲੋ ਕੋਈ ਗੱਲ ਨੀ 500 ਰੁਪਈਏ ਦਾ ਕੀ ਆ ਕੋਈ ਨੀ ਚਲੋ ਫੇਕ ਹੀ ਮੱਥਾ ਟੇਕਦਾ 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 ਕੇ ਚਲੋ ਮੈਂ ਕਿਹਾ ਬਾਬੇ ਨੂੰ ਕਿਹੜਾ ਵਾਰ ਵਾਰ ਦੇਣਾ ਚਲੋ ਦੇ ਆਉਂਦਾ ਵਾ 4800 ਵਾਰ ਉਹ 500 ਹੀ ਗਣਾਈ ਜਾਣਗੇ ਜੇ ਦੇ ਦਿੱਤਾ ਬਾਬੇ ਨੂੰ ਬਾਬਾ ਵੀ ਉਦਾਂ ਦਾ ਹੋਵੇ ਕਵੇ ਆਹ ਲੈ ਫੜ ਲਾ ਭਰਾਵਾ ਆਪਦਾ ਤੂੰ ਲੈ ਲਾ ਜਿੰਨੀ ਵਾਰ ਤੂੰ ਸੁਣਾਉਣਾ ਤੂੰ ਆਪਦੇ ਕੋਲ ਹੀ ਰੱਖ ਲਾ ਮੈਂ ਕਦੋਂ ਸੁਣਾਇਆ ਉਹ ਤੁਹਾਨੂੰ ਉਦਾਹਰਨ ਦੱਸਦਾ ਵੀ ਕਈ ਰੁਪਈਆ 500 ਦੇ ਕੇ ਵੀ 7200 ਵਾਰ ਸੁਣਾ ਲੈਂਦੇ ਤੇ ਜੇ ਕੋਈ ਕਿਸੇ ਨੇ ਕੋਈ ਦਾਨ ਕਰਤੀ ਆਪਾਂ ਦੇ ਤਾ ਕੂਲਰ ਬਾਬੇ ਨੂੰ ਬੜੇ ਦੁਨੀਆਂ ਵਿਚਾਰੀ ਦਾ ਤੱਤਾ ਪਾਣੀ ਪੀ ਜਾਂਦੇ ਆਪਾਂ ਕੂਲਰ ਨੇ ਆਏ ਮੰਮੀ ਦਾ ਨਾਂ ਲਿਖਾ ਲਿਆਂਦਾ ਮੈਂ ਕਿਹਾ ਆਪਣਾ ਕੀ ਲਿਖਾਉਣਾ ਮੰਮੀ ਦਾ ਲਿਖਾਈਏ ਮੰਮੀ ਦਾ ਨਾਂ ਲਿਖਾ ਤਾ ਉਸਦੇ ਤੇ ਮੈਂ ਕਿਹਾ ਬਾਬਾ ਜੀ ਪਿੰਡ ਦਾ ਵੀ ਨਾਂ ਲਿਖ ਦਿਓ ਇਵੇਂ ਨਾ ਕਦੇ ਮੰਮੀ ਕਿਸੇ ਦੀ ਹੋਰ ਦੀ ਇਸੇ ਨਾਂ ਦੀ ਨਿਕਲਿਆ ਪਿੰਡ ਦਾ ਵੀ ਨਾਂ ਲਿਖਾ ਤਾ ਆਪਾਂ ਬਾਬਾ ਜੀ ਤੁਸੀਂ ਇਹਨੂੰ 24 ਘੰਟੇ ਚੱਲਦਾ ਰੱਖਣਾ ਕਿਹੜਾ ਤੁਸੀਂ ਬਿੱਲ ਦੇਣਾ ਤੇ ਬਾਬਾ ਜੀ ਇਹਨੂੰ ਅਸੀਂ ਚੱਲਦਾ ਰੱਖਣਾ ਨਾਲ ਗਲਾਸ ਵੀ ਆਪਾਂ ਮਨ ਆਏ ਸੰਗਲੀ ਦੇ ਨਾਲ ਦੁਨੀਆਂ ਲੈ ਜਾਂਦੀ ਘਰੋਂ ਘਰੇ ਆ ਗਲਾਸ ਤੇ ਵੀ ਆਪਾਂ ਭਾਪੇ ਦਾ ਨਾਂ ਲਿਖਾਤਾ ਚੱਲ ਭਾਪਾ ਨਾ ਕਿਤੇ ਗੁੱਸਾ ਕਰ ਜਾ ਉਹਦਾ ਨਾਂ ਲਿਖਾਤਾ ਇੱਕ ਗਲਾਸ ਤੇ ਤਾਏ ਦਾ ਲਿਖਾਤਾ ਚੱਲ ਹੋ ਉਹ ਵੀ ਸਾਡਾ ਹੀ ਸੀ ਉਹ ਮਤਲਬ ਅਸੀਂ ਕੂਲਰ ਦੇਦਾ ਹਾਂ ਦੇਤਾ ਕੂਲਰ ਬਾਬੇ ਨੂੰ ਕਿਹਾ ਬੜੀ ਮਾਇਆ ਦਿੱਤੀ ਮਹਾਰਾਜ ਨੇ ਦੇਤਾ ਕੂਲਰ ਮਤਲਬ ਜੇ ਵਾਟਰ ਕੂਲਰ ਦੇਤਾ ਤਾਂ ਸਾਰੇ ਦੁਨੀਆਂ ਨੂੰ ਹੀ ਜਾਂਦਾ ਸੀ ਜਾਣਾ ਲੈ ਵੀ ਉਹ ਕੁਝ ਦਿੱਤਾ ਤੁਸੀਂ ਉਹਦਾ ਨਾਂ ਬਾਬਾ ਹੋਵੇ ਤੇ ਘਰ ਤੁਹਾਡੇ ਲਵਾ ਜਵੇ ਆ ਲੈ ਭਾਈ ਇੱਥੋਂ ਹੀ ਪੀਣਾ ਆ ਜਾ ਕਰਨੀ ਤੁਸੀਂ ਉਹਦਾ ਲਵਾ ਕਰ ਦਿੱਤਾ ਦਾਨ ਜਿਹੜਾ ਹੁੰਦਾ ਨਾ ਪੱਖਾ ਲਿਖਾ ਦੋ ਤਾਂ ਸਾਰੇ ਪਿੰਡ ਦੇ ਉੱਤੇ ਨਾਂ ਲਿਖਾਏ ਹੁੰਦੇ ਮਾਤਾ ਜੀ ਸਵਰਗਵਾਸੀ ਫਲਾਨਾ ਸਹੁੰ ਤੈਮਕੜਾ ਸਹੁੰ ਸਾਰਿਆਂ ਦੇ ਨਾਂ ਉਹ ਪੱਖਾ ਹਵਾ ਕਾਹਦਾ ਦਿੰਦਾ ਸਮਝ ਲਾ ਵੀ ਘਰਦਿਆਂ ਦੇ ਨਾਂ ਹੀ ਲਾਪਦਾ ਚੰਗਾ ਹੋਵੇ ਪੱਖਾ ਲਥਕੇ ਡੇ ਪਵੇ ਜਿੰਨਾ ਕੁ ਉਤੇ ਲਿਖ ਦਿੰਦੇ ਇੱਕ ਨੇ ਲਿਖਾਇਆ ਹੋਇਆ ਗੁਪਤ ਦਾਨ ਸਰਦਾਰ ਕਿਸ਼ਨ ਸਿਉਂ ਪਿੰਡ ਫਲਾਨਾ ਸਿਉਂ ਮੈਂ ਕਿਹਾ ਤੂੰ ਵਾਹਵਾ ਗੁਪਤ ਦਾਨ ਕੀਤਾ ਪਿੰਡ ਦਾ ਨਾਂ ਲਿਖਾ ਕੇ ਨਾਲ ਜ਼ਿਲ੍ਹਾ ਲਿਖਾ ਕੇ ਉਹ ਹਟਾ ਫਿਰ ਪੈਨ ਕੋਡ ਵੀ ਲਿਖਾਇਆ ਇਹ ਗੁਪਤ ਦਾਨ ਚਾਹੀਦਾ ਵੀਡੀਓ ਮੈਂ ਆਪਣਾ ਫੋਟੋ ਦੇਖੀ ਭਾਜੀ ਦਾ ਮੁੰਡਾ ਮੈਨੂੰ ਵਿਖਾਵੇ ਕਹਿੰਦਾ ਤਾਇਆ ਪੜ੍ਹ ਹਾਂ ਗੁਰਮੁਖੀ ਚ ਲਿਖਿਆ ਮੈਂ ਗੁਪਤ ਦਾਨ ਮੈਂ ਕਿਹਾ ਸ਼ਾਬਾਸ਼ ਜੀ ਸਾਰੇ ਪਿੰਡ ਦਾ ਪਤਾ ਲਿਖ ਕੇ ਤੇ ਉੱਤੇ ਨਾਂ ਲਿਖ ਕੇ ਤੇ ਲਿਖਿਆ ਗੁਪਤ ਦਾਨ ਦਾਨ ਤੁਹਾਡਾ ਕਹਦਾ ਇਹ ਕਰਕੇ ਪੁੱਤ ਜਿਹੜਾ ਮੈਂ ਦੇਣਾ ਕੀ ਨਹੀਂ ਦੇਣਾ ਉਹ ਮੈਂ ਦੱਸ ਕੇ ਨੀ ਦੇਣਾ ਅਵਲ ਤੇ ਵੀ ਦੱਸਣਾ ਚਾਹੀਦਾ ਮੈਂ ਦੇਣਾ ਕਿ ਨਹੀਂ ਦੇਣਾ ਚਲੋ ਇਹਨੇ ਦੱਸਦਾ ਕੁਛ ਦੇਵਾਂਗੇ ਕੀ ਦੇਵਾਂਗੇ ਕੀ ਨਾ ਦੇਵਾਂਗੇ ਉਹ ਦੱਸਣਾ ਨਹੀਂ ਮਸਲਾ ਇਹ ਨੀ ਤਾਏ ਜੀ ਮਸਲਾ ਕਿ ਤਾਈ ਨੂੰ ਨਾ ਪਤਾ ਲੱਗ ਜਾ ਸਭ ਤੋਂ ਉੱਤਮ ਦਾਨ ਆ ਕੰਨਿਆ ਦਾਨ ਇਦੋਂ ਤੁਮ ਕੋਈ ਜਾਨ ਹੀ ਨਹੀਂ ਜੀ, ਇਹ ਫੇਰ ਵੀ ਕਿਸੇ ਦੀ ਭੁੱਖ ਨਹੀਂ ਹੋ ਲੈਸਦੀ। ਅਗਲੇ ਨੇ ਪਾਲ ਪੋਸ ਕੇ ਧੀ ਤੁਹਾਡੇ ਘਰ ਦੇ ਦਿੱਤੀ, ਇਦੋਂ ਵੱਡਾ ਦਾਨ ਹੋਰ ਕੀ ਜੇ ਫੇਵ ਨੀ ਰੱਜਦੇ ਫਿਰ ਖਿਤਰਾਂ ਦੀ ਕਮੀ ਆ ਹੋਰ ਕੀ। ਤੇ ਕਈ ਮੂੰਹ ਮੰਗੀ ਜਾਣਗੇ, ਸਾਨੂੰ ਕਾਰ ਵੀ ਦੇ ਦਿਓ, ਸਾਨੂੰ ਜਹਾਜ਼ ਵੀ ਦੇ ਦਿਓ, ਸਾਨੂੰ ਉਹ ਵੀ ਦੇ ਦਿਓ। ਮੈਂ ਕਹਿਣਾ ਹੁਣ ਏਦਾਂ ਤੈਨੂੰ ਪੜਾ ਦੇ ਦੇਵੇ, ਕਹਿਣਾ ਇਹ ਕੁੜੀ ਨੂੰ ਕਹੋ ਇਹ ਜਾਂ ਘੋਟਣਾ ਫੜਾ ਦਿਓ, ਇਹ ਢੂਈ ਸੇਕੀ ਭਰਿਆ। ਮਤਲਬ ਤੁਸੀਂ ਓਦਾਂ ਦਾਨ ਦੇਣਾ, ਓਦਾ ਚੀਜ਼ਾਂ ਤੇ ਦੇਣੀਆਂ। ਉਹ ਚੀਜ਼ਾਂ ਤੈਨੂੰ ਮੈਂ ਅੱਗੇ ਕਿਹਾ ਵਾ ਵੀ ਦੱਸ ਕੇ ਦਿੱਤੀਆਂ ਤੇ ਫਿਰ ਕੀ ਦਿੱਤੀਆਂ। ਮੈਂ ਤੈਨੂੰ ਐਵੇਂ ਸੁਣਾਉਣ ਲੱਗ ਪਾ, ਮੈਂ ਵਾਟਰ ਕੂਲਰ ਦੇਣਾ, ਮੈਂ ਆਹ ਦੇਣਾ, ਮੈਂ ਉਹ ਦੇਣਾ। ਮੇਰੇ ਕੋਲ ਇੱਦਾਂ ਦਾ ਮਤਲਬ ਮੇਰਾ ਸੁਭਾਅ ਨਹੀਂ ਇੱਦਾਂ ਦਾ, ਤੇ ਕਿਸੇ ਦਾ ਵੀ ਨਹੀਂ ਇੱਦਾਂ ਦਾ ਹੋਣਾ ਹੀ ਚਾਹੀਦਾ। ਦੁਨੀਆਂ ਨੂੰ ਦੱਸ ਕੇ ਕੋਈ ਦਾਨ ਨਹੀਂ ਕਰੀਦਾ ਹੁੰਦਾ, ਦਾਨ ਜਿਹੜਾ ਚੁੱਪ ਕੀਤੇ। ਕਈ ਬੰਦੇ ਮੈਂ ਤੈਨੂੰ ਰਿਕਾਰਡ ਕਰਕੇ ਦੇ ਦੂੰ, ਮੈਨੂੰ ਰਿਕਾਰਡਰ ਜਾਂ ਦਈ, ਮੈਨੂੰ ਆਹ ਸੁਣਾਉਂਦੇ ਆਹ ਇੱਦਾਂ ਕਰਤਾ, ਮੈਂ ਉਦਾਂ ਕਰਤਾ। ਜੇ ਤੂੰ ਕੋਈ ਨੂੰ ਗੱਡੀ 'ਚ ਤੇਲ ਪਵਾਤਾ, ਮੈਂ ਪਵਾਤਾ ਗੱਡੀ 'ਚ ਤੇਲ, ਮੈਂ ਕੋਈ ਚੱਕਰ ਨੀ। ਮੈਂ ਕਿਹਾ ਚਲੋ ਕੋਈ ਗੱਲ ਨੀ, ਆਪਣੀ ਕਿਹੜਾ ਬਗਾਨੀ, ਸੁਣਾਈ ਵੀ ਜਾਣਾ। ਉਹ ਲਿਆ ਚਾਹ ਫੜਾ ਨੀ ਤੂੰ ਥੋੜੀ ਜੀ ਪੀਏ। ਕੁਝ ਬੰਦੇ ਹੀ ਐਸੇ ਦੁਨੀਆਂ ਦੇ ਨਾ ਜਿਹੜੇ ਨਾ ਬਾਲਿਆ ਫੜਾ ਤੂੰ, ਬੰਦਾ ਸੋਚ ਕੇ ਕਹਿੰਦਾ ਵੀ ਇਹ ਕਾਹਨੂੰ ਜੰਮ ਪਿਆ, ਵੀ ਲੋੜ ਕੇ ਸੀ ਬਾਬਾ ਕਿਸੇ ਹੋਰ ਯੁੱਗ ਚ ਭੇਜ ਦਿੰਦਾ, ਤੂੰ ਇਸੇ ਯੁੱਗ ਨੂੰ ਬਦਨਾਮ ਕਰਨਾ ਸੀ। ਬੇਵਾਈਏ ਨੇ ਨਾ ਮਤਲਬ ਪੁੱਛਦਾ ਕੀ ਆ ਕਹਾਂ ਪਾਈਏ ਵਾਲੇ ਬੰਦੇ ਉਹ ਬੋੜੀ। ਫਿਰ ਪੰਜ ਨੂੰ ਵਿਆਹ ਵਾ, ਪੰਜ ਨੂੰ ਹੁਣ ਤੈਨੂੰ ਸਾਰਾ ਮੈਂ ਕਾਰਡ ਪੜ ਕੇ ਸੁਣਾ ਨਾ, ਦੱਸੋ ਤਾਂ ਸਹੀ ਪਤਾ ਤਾਂ ਲੱਗੂ। ਚਾਰ ਨੂੰ ਸ਼ਗਨ ਤੇ ਜਾਣਾ ਜੀ, ਪੰਜ ਦਾ ਵਿਆਹ, ਛੇ ਨੂੰ ਪਾਰਟੀ। ਪਾਰਟੀ ਉਹ ਕਰਨਗੇ ਕਿ ਤੁਸੀਂ ਕਰਨੀ ਹੈ? ਕਿਉਂ ਸਾਨੂੰ ਕੋਈ ਬਿਮਾਰੀ ਪਈ ਅਸੀਂ ਨਹੀਂ ਕਰ ਸਕਦੇ? ਉਹ ਮੁੰਡੇ ਵਾਲੇ ਕਰਦੇ ਹੁੰਦੇ ਪਾਰਟੀ, ਮੁੰਡੇ ਵਾਲੇ ਕਾਹਤੋਂ ਪਾਰਟੀ ਕਰਦੇ ਆ ਵੀ ਉਹ ਨੌ ਆਈ ਆ
ਜੀ,
ਤੇ ਸਾਨੂੰ ਨੀ, ਸਾਡਾ ਭਾਰ ਲੱਥਾ, ਕੁੜੀ ਵਿਚਾਰੀ ਆਪਣੇ ਘਰ ਗਈ ਆ, ਤੇ ਮਨ ਨੂੰ ਸਕੂਨ ਕਿੰਨਾ, ਕੰਨਿਆ ਦਾਨ ਕੀਤਾ ਚਾਹ ਕਿੰਨਾ। ਹੁਕਮਪ੍ਰੀਤ ਕਹਿੰਦੀ ਆ ਉਹ ਪਿੜਾਂ ਪਾਉਣੀਆਂ ਜਿਹੜੇ ਕਿਸੇ ਨੇ ਪਾਈਆਂ ਨੇ, ਉਹ ਬੈਠੀਆਂ ਉੱਤਰੀ ਭਾਰਤ ਦੇ ਵਿੱਚ ਪਹਿਲੀ ਕੁੜੀ ਦੀ ਲੋਹੜੀ। ਇਤਿਹਾਸ ਕੱਢ ਕੇ ਵੇਖਲਾ, ਗੂਗਲ ਚ ਮਾਰ ਲਾ ਹਰ ਚੀਜ਼, ਜਿਵੇਂ ਜੈਨਪੁਰੀ ਸਾਹਿਬ ਨੇ ਕਿਹਾ ਸੀ, ਗੂਗਲ ਚ ਸਰਚ ਮਾਰ ਕੇ ਵੇਖ ਵੀ ਉੱਤਰੀ ਭਾਰਤ ਦੇ ਵਿੱਚ ਪਹਿਲੀ ਕੁੜੀ ਦੀ ਲੋਹੜੀ ਕਿਹਨੇ ਮਨਾਈ, ਸਰਦਾਰਨੀ ਹੁਕਮਪ੍ਰੀਤ ਦਾ ਨਾਂ ਨਾ ਆਇਆ। ਮੈਂ ਹੁਣੇ ਮਾਰ ਕੇ ਦੇਖ ਲੈਣਾ ਕੀ ਲਿਖਣਾ, ਲੇਖ ਉੱਤਰੀ ਭਾਰਤ ਦੇ ਵਿਚ ਫਸਟ ਲੋਹੜੀ ਆਪਣੀ ਗਰਲ ਦੀ ਮਨਾਈ ਗਈ ਵਿਚ ਬਨ। ਉਹ ਮੈਂ ਹੁਣੇ ਦੇਖ ਲੈਣਾ, ਆਇਆ ਹੀ ਨੀ, ਭਰਿਆ ਨੀ ਹੋਣਾ
ਪਿਆ, ਗੱਪਾਂ ਮਾਰੀਆਂ। ਮੈਂ ਕਿਹਾ ਆ ਗਿਆ ਹੋਣਾ ਨਾਮ,
ਨਾ ਕਿਸੇ ਨੂੰ ਪਤਾ ਲੱਗਾ ਹੋਊਗਾ, ਕੋਈ ਦੱਸੂਗਾ ਤਾਂ ਹੀ ਗੂਗਲ ਨੂੰ ਪਤਾ ਲੱਗੇ। ਤੂੰ ਉੱਤੇ ਭਰ ਦੇ ਆਪੇ ਗਾਂ, ਕੋਈ ਵੇਖਣ ਵਾਲੇ ਨੂੰ ਪਤਾ ਲੱਗ ਗਿਆ। ਮੈਂ ਜਿੰਨਾ ਚੱਕ ਕਲੀਅਰ ਨਾ ਆਇਆ ਮੈਂ ਕਿਉਂ ਭਰਾਂ, ਚੱਲ ਨਹੀਂ ਆਇਆ ਤੇ ਨਾ ਸਹੀ, ਅੰਕੜਾ ਕਿਸੇ ਨੂੰ ਦੱਸ ਕੇ ਕਰਾਉਣਾ। ਪਹਿਲਾਂ ਉਹਨੇ ਲੋਹੜੀ ਜਿਹੜੀ ਕੁੜੀ ਦੀ ਉਹਨੇ, ਉਹ ਕਹਿੰਦੀ ਮੈਂ ਉਹ ਕੰਮ ਕਰਨੇ ਜਿਹੜੇ ਦੁਨੀਆ ਕੀਤੇ ਨੇ।
ਅੱਛਾ,
ਜਿਹੜੇ ਦੁਨੀਆ ਨੇ ਕੀਤੇ ਉਹ ਕੰਮ ਆ, ਕੋਈ ਲਹਿਦਾ ਕੰਮ ਕਰੀਦਾ ਹੁੰਦਾ। ਉਹਨੇ ਮਤਲਬ ਕੋਈ ਵੀ ਵਿਆਹ ਕਰਨ ਤੋਂ ਬਾਅਦ ਪਾਰਟੀ ਕੋਈ ਰੱਖਦਾ ਕੁੜੀ ਨੂੰ ਤੋਰਦਾ, ਕੁੜੀ ਵਾਲਾ ਕੋਈ ਪਾਰਟੀ ਨਹੀਂ ਕਰਦਾ। ਉੱਤਰੀ ਭਾਰਤ ਦੇ ਵਿੱਚ ਪਹਿਲੀ ਉਹ ਫੀਮੇਲ ਆ, ਇਹਨੇ ਜਿਗਰਾ ਕੱਢਿਆ ਕੁੜੀ ਦੇ ਵਿਆਹ ਤੋਂ ਬਾਅਦ ਪਾਰਟੀ ਰੱਖੀ ਆ। ਤੇ ਰੱਖਣੀ ਕਹਿੰਦੇ ਕੁੜੀ ਮੁੰਡਾ ਤੇ ਉੱਥੇ ਹੋਣੇ ਆ, ਕੁੜੀ ਮੁੰਡੇ ਦੀ ਬਾਹਰ ਆ, ਮਾਂ ਪਿਓ ਦੇਖੇ ਆ, ਆਪਣੇ ਪਰਿਵਾਰ ਦੀ ਰੱਖੀ। ਛੇ ਨੂੰ ਪਾਰਟੀ ਲੱਗ ਗਿਆ, ਪਤਾ ਲੱਗ ਗਿਆ ਪਤਾ ਮੈਨੂੰ, ਪਰ ਮੈਨੂੰ ਡਾਊਟ ਜਿਹਾ ਲੱਗਦਾ ਕੁੜੀ ਮੁੰਡੇ ਤਾਇਆ ਬੈਠੇ ਹੁੰਦੇ ਪਾਰਟੀ ਚ। ਸਾਡ ਲਾਂਗੇ ਉਹ ਕਿਹੜਾ ਦਿੱਲੀ ਦੱਖਣ ਬਿਆ ਜਿਹੜਾ ਵੀਜ਼ਾ ਲੈਣਾ ਪੈਣਾ, ਉਹ ਇੱਥੇ ਹੀ ਆ, ਟੈਨਸ਼ਨ ਨਾ ਲੈ ਤੂੰ, ਇੱਥੇ ਲਾਗੇ ਬਿਆਏ ਆ, ਆ ਜਾਣਗੇ ਉਹ ਦਿਨ। ਮਤਲਬ ਆਉਣਾ ਹੀ ਆ ਉਹਨਾਂ ਨੇ ਆਊਗੇ ਫਿਰ ਹੁਣ ਕੁੜੀ ਮੈਡਮ ਸਜਾਂਗੇ ਜੀ ਅਸੀਂ ਕਹਿਣਾ ਮਾਂ ਪਿਓ ਇਕੱਲੇ ਪਾਰਟੀਆਂ ਬਣਾ ਕੇ ਬਹਿ ਗਏ ਛੇ ਨੂੰ ਪਾਰਟੀ ਆ ਸੱਤ ਨੂੰ ਵਧਾਈ ਕੀ ਹੈ ਕਿ ਰਾਤ ਨੂੰ ਪੋਰਨੇ ਲੱਗਦਾ ਅੱਛਾ ਮੈਂ ਕਿਹਾ ਵੀ ਸੱਤ ਨੂੰ ਚਲੋ ਠੀਕ ਹੀ ਆ ਕੋਈ ਪ੍ਰੋਗਰਾਮ ਨਹੀਂ ਉਹ ਮੈਨੂੰ ਕਹਿੰਦੀ ਨਹੀਂ ਸੱਤ ਨੂੰ ਉਹਨਾਂ ਨੇ ਪਾਰਟੀ ਸੱਤ ਨੂੰ ਫਿਰ ਉਹਨਾਂ ਨੇ ਕਰਨੀ ਪਾਰਟੀ ਹਾਂ ਅੱਠ ਨੂੰ ਫਿਰ ਤੁਸੀਂ ਕਰ ਲਿਓ ਕਿਉਂ ਇਹ ਮਤਲਬ ਕੋਈ ਤਾਸ਼ ਦੀ ਬਾਜੀ ਆ ਕਦੇ ਉਹ ਜਦ ਕਦੇ ਅਸੀਂ ਜਦ ਵੀ ਬਾਰੀ ਆ ਪਹਿਲਾਂ ਪਤਾ ਤੂੰ ਸੁੱਟ ਫਿਰ ਮੈਂ ਸੁੱਟ ਨਹੀਂ ਜਿੰਨੀਆਂ ਤੁਸੀਂ ਪਾਰਟੀਆਂ ਕਰੀਆਂ ਨੇ ਕਦੇ ਉਹ ਪਾਰਟੀ ਕਰ ਲੈਂਦੇ ਜਦੋਂ ਤੁਸੀਂ ਕਰ ਲਈ ਉਹਨਾਂ ਨੂੰ ਕੀ ਲੋੜ ਆ ਓਏ ਅਸੀਂ ਆਪਦੇ ਰਿਸ਼ਤੇਦਾਰ ਸਜਣੇ ਆ ਉਹਨਾਂ ਆਪਦੇ ਸਜਣੇ ਆ ਕਿਉਂ ਨੀ ਤੇਰਾ ਦਿਮਾਗ ਕੰਮ ਕਰਦਾ ਪਹਿਲਾਂ ਉਹ ਕਹਿੰਦੇ ਵੀ ਛੇ ਨੂੰ ਅਸੀਂ ਪਾਰਟੀ ਕਰਨੀ ਅਸੀਂ ਕਿਹਾ ਵੀ ਛੇ ਨੂੰ ਤੁਸੀਂ ਨੀ ਪਾਰਟੀ ਕਰ ਸਕਦੇ ਛੇ ਨੂੰ ਅਸੀਂ ਪਹਿਲਾਂ ਮੂੰਹ ਕੱਢਿਆ ਸਾਰੇ ਪਿੰਡ ਨੂੰ ਅਸੀਂ ਦੱਸਿਆ ਅਸੀਂ ਇਹ ਕੰਮ ਉਹ ਕਰਨੇ ਨੀ ਜਿਹੜੇ ਪਹਿਲਾਂ ਅਸੀਂ ਥੁੱਕ ਕੇ ਕਦੇ ਚੱਟਣਾ ਨੀਗਾ ਜਿਹੜੀ ਕਹਿਤੀ ਤੁਸੀਂ ਹਲੇ ਧਰਨੀ ਆ ਅਸੀਂ ਪਹਿਲਾਂ ਧਰਤੀ ਆ ਤੁਸੀਂ ਬਾਅਦ ਵਿੱਚ ਸੱਤ ਨੂੰ ਕਰ ਲਓ ਕਹਿ ਦੋ ਵੀ ਛੇ ਨੂੰ ਸਹੁਰਿਆਂ ਦੇ ਪਾਰਟੀ ਸੱਤ ਨੂੰ ਉਹਨਾਂ ਦੇ ਪਾਰਟੀ ਆ ਅੱਠ ਨੂੰ ਵੀ ਕੋਈ ਪ੍ਰੋਗਰਾਮ ਅੱਠ ਨੂੰ ਆਰਾਮ ਕਰਾਂਗੇ ਪੁੱਤ ਸੱਤ ਛੇ ਤਿੰਨਾਂ ਚਾਰਾਂ ਦਿਨਾਂ ਦੇ ਖਜਲ ਹੋਏ ਸੱਤ ਨੂੰ ਅੱਠ ਨੂੰ ਆਰਾਮ ਵੀ ਕਰਨਾਗੇ ਨਾ ਕਰਨਾ ਅੱਠ ਨੂੰ ਤੁਸੀਂ ਆਰਾਮ ਕਰਨਾ ਵੇਖਾਂਗੇ ਜੇ ਬਾਹਲੇ ਥੱਕੇ ਹੋਏ ਤਾਂ ਆਰਾਮ ਕਰ ਲਾਂਗੇ ਨਹੀਂ ਤੇ ਅੱਠ ਨੂੰ ਤੇ ਆਵਾਂਗੇ ਜ਼ਰੂਰ ਹਾਂ ਠੀਕ ਆ ਫਿਰ ਤੇ ਕਦੀ ਹੋਰ ਕੁੜੀ ਵਿਆਹਣ ਵਾਲੀ ਹੁੰਦੀ ਪ੍ਰੋਗਰਾਮ ਆਪਣਾ ਮੁੱਕ ਗਿਆ ਫਿਰ ਉਹ ਨਿਆਣੇ ਬਾਰ ਬਾਰ ਵਿਆਹਣੇ ਆ ਉਹ ਬਗਿਆ ਸ਼ੇਰਾ ਚਲੋ ਵਧੀਆ ਤਾਇਆ ਜੀ ਚੰਗਾ ਤੁਸੀਂ ਸਹੀ ਆ ਇਧਰ ਤਾਇਆ ਜੀ ਅੱਗੇ ਰਠੌਰ ਸਾਹਿਬ ਕਹਿੰਦੇ ਸੁਖਪ੍ਰੀਤ ਨੇ ਬੜੇ ਵੱਡੇ ਵੱਡੇ ਵਿਗੜੇ ਬੰਦੇ ਠੀਕ ਕਰ ਦਿੱਤੇ ਨੇ ਤੇ ਇੱਕ ਤੇ ਹੁਣ ਰੇਡੀਓ ਤੇ ਬੈਠਾ ਕਹਿੰਦੇ ਦੇਖ ਲਾ ਤਾਇਆ ਕੀ ਕਹਿੰਦੇ ਵਿਗੜੇ ਬੰਦੇ ਓਏ ਹੋਏ ਹੋਏ ਬੰਦੇ ਬੁੜੀਆਂ ਦੋਨਾਂ ਦੀ ਗੱਲ ਕਰ ਤੂੰ ਇੱਕਦਮ ਨਾ ਸਾਰੇ ਉਹਨੂੰ ਠੀਕ ਕੀਤੇ ਉਹਦੀ ਸੋਚ ਜਿਹੜੀ ਨਾ ਸੁਖਪ੍ਰੀਤ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕੇ ਇਹ ਜਿਹੜਾ ਕੈਪਟਨ ਨੇ ਇਹ ਪਤਾ ਨੀ ਕੈਪਟਨ ਨੇ ਕਿਹਨੇ ਕਿਹਾ ਸੀ ਨਾਰਾ ਜਿਹਾ ਕਿਸੇ ਨੇ ਲਾਇਆ ਸੀ ਮੈਂ ਸੋਚਿਆ ਸੀ ਵੀ ਉਹਦੇ ਤੇ ਨੀ ਟੁੱਕਦਾ ਇਹ ਸੁਖਪ੍ਰੀਤ ਤੇ ਟੁੱਕਦਾ ਵੀ ਜਿਹੜੀ ਤੇਰੀ ਸੋਚ ਆ ਅਸੀਂ ਉਹਦੇ ਤੇ ਪਹਿਰਾ ਦਿਆਂਗੇ ਉਹ ਤੇ MLA ਤੋਂ ਘੱਟ ਉਹਨੂੰ ਉਨੀ ਡਿਜ਼ਰਵ ਕਰਦੀ ਹੁਣ ਚਲੋ ਅਸੀਂ ਨਹੀਂ ਚਾਹੁੰਦੇ ਵੀ MLA ਬਣੇ ਫਿਰ ਮਗਰੋਂ ਯਾਗ ਲੱਗ ਜਾਂਦਾ ਨਾ ਜਦੋਂ ਬੰਦੇ ਨੂੰ ਪੋਲੀਟਿਕਸ ਦਾ ਫਿਰ ਉਹ ਬੰਦਾ ਨੀ ਰਹਿੰਦਾ ਫਿਰ ਉਹਦਾ ਔਖਾ ਹੀ ਲਤਾ ਜੀ ਹੁਣ ਇੰਦਰ ਸੰਘਾ ਭਾਜੀ ਦਾ ਮੈਸੇਜ ਮੈਨੂੰ ਲੱਗਦਾ ਆਇਆ ਹੁਣ ਸੁਣਦੇ ਆ ਹਾਂ ਹੰਗਾ ਬੋਤ
ਹੈਲੋ ਸਤਿ ਸ੍ਰੀ ਅਕਾਲ ਡਿੱਡੂ ਭਾਜੀ ਕਹਾਣੀ ਬਹੁਤ ਚੰਗੀ ਸੀ ਸਾਨੂੰ ਰੋਜ਼ ਕਹਾਣੀ ਸੁਣਾਇਆ ਕਰੋ ਬੜੀ ਚੰਗੀ ਲੱਗੀ ਆ ਇਤਿਹਾਸ ਨਾਲ ਜੋੜਦੇ ਆ ਤਾਇਆ ਜੀ ਮੈਂ ਪਹਿਲਾਂ ਰਿਕਾਰਡਿੰਗ ਕੀਤੀ ਸੀ ਪਹੁੰਚੀ ਪਤਾ ਨੀ ਕੀ ਗੱਲ ਹੋਈ
ਪਹਿਲੇ ਫਾਟ ਪੈ ਗਿਆ ਹੁਣ ਚੱਲੀ ਤੇਰੀ ਪਈ ਕਬਰੂਆ
ਮਾਫ ਕਰਨਾ ਤਾਇਆ ਜੀ ਕੋਈ ਤਕਨੀਕੀ ਖਰਾਬੀ ਲੱਗਦੀ ਆ ਪਤਾ ਨੀ ਮੇਰੇ ਫੋਨ ਚ ਪਤਾ ਨੀ ਤੁਹਾਡੇ ਰੇਡੀਓ ਚ
ਹੋ ਗਿਆ
ਤਾਇਆ ਜੀ ਆਪਾਂ ਕਹਾਣੀ ਤੁਸੀਂ ਅੱਜ ਸੁਣਾਈ ਸੀ ਦੁੱਲਾ ਭੱਟੀ ਦੀ ਤਾਇਆ ਜੀ ਤੁਸੀਂ ਵੀ ਤਾਸ਼ਪੁਰ ਦੇ ਦੁੱਲਾ ਭੱਟੀ ਹੋ ਦੇਖੋ ਤੁਸੀਂ ਕਿੰਨਾ ਲੋਕਾਂ ਬਾਰੇ ਸੋਚਦੇ ਹੋ ਤੁਸੀਂ ਵੀ ਤਾਂ ਦੁੱਲੇ ਭੱਟੇ ਵਾਂਗੂ ਗਰੀਬ ਲੋਕਾਂ ਦਾ ਲੋਕਾਂ ਦੀਆਂ ਕੁੜੀਆਂ ਦਾ ਬੇਟੀਆਂ ਦਾ ਵਿਆਹ ਕਰਦੇ ਹੋ ਹੁਣ ਤੁਸੀਂ ਇੱਕ ਹੋਰ ਬੇਚਾਰੀ ਗਰੀਬ ਬੱਚੀ ਨੂੰ ਵਿਆਹਣਾ ਆ ਦਾਜ ਦੇਣਾ ਉਹਨੂੰ ਕਿੰਨੀ ਚੰਗੀ ਗੱਲ ਆ ਕਿੰਨਾ ਚੰਗਾ ਮੈਸੇਜ ਤੁਸੀਂ ਦੇ ਰਹੇ ਆ ਥੈਂਕ ਯੂ ਤਾਇਆ ਜੀ ਪਰਮਾਤਮਾ ਲੰਬੀ ਉਮਰ ਕਰੇ ਤੁਹਾਡੀ ਤਾਇਆ ਜੀ ਸੀਵਰੇਜ ਦਾ ਦੱਸ ਦਿਓ ਜੇ ਦਸਵੰਧ ਅਸੀਂ ਵੀ ਕੱਢ ਲਵਾਂਗੇ ਮੈਨੂੰ ਤਾਂ ਲੱਗਦਾ ਸੀਵਰੇਜ ਦਾ ਵੀ ਕੰਮ ਲੇਟ ਹੋ ਜਾਣਾ ਕਿਉਂਕਿ ਗ੍ਰਾਂਟ ਤਾਂ ਮੈਨੂੰ ਲੱਗਦਾ ਵਿਆਹ ਦੇ ਲੱਗ ਜਾਣੀ ਸਾਰੀ ਚੰਗਾ ਤਾਇਆ ਜੀ ਵਿਚਾਰ ਦਿਓ ਆਪਣੇ
ਇਹਨੂੰ ਤਾਂ ਦੇਣਾ ਭਰਾਵਾਂ ਦੇ ਸਹਿਯੋਗ ਨਾਲ ਹੀ ਹੁੰਦਾ ਜੋ ਵੀ ਕੰਮ ਹੁੰਦਾ ਹਰ ਦੇ ਵਿਚ ਐਵੇਂ ਤੁਹਾਡਾ ਨਾਮ ਵੈਸੇ ਓਦਾਂ ਹੀ ਲਿਖਾ ਦਿੱਤਾ ਵੀ ਐਨ ਆਰ ਆਈ ਭਰਾਵਾਂ ਦੇ ਸੁਯੋਗ ਨਾਲ ਟੂਰਨਾਮੈਂਟ ਸੜਕਾਂ ਪੱਕੀਆਂ ਜੋ ਅਸੀਂ ਹਰ ਥਾਂ ਤੇ ਐਨ ਆਰ ਆਈ ਭਰਾ ਹੀ ਲਾਉਂਦੇ ਜ਼ਰੂਰ ਆ ਭਾਵੇਂ ਸਾਨੂੰ ਉਹਨਾਂ ਦੇ ਸਹਿਯੋਗ ਹੈ ਵੀ ਨਹੀਂ ਵੀ ਸਹਿਯੋਗ ਹੁੰਦਾ ਤਾਂ ਵੀ ਲਿਖਾ ਦਿੰਦੇ ਨਾ ਕਹਿੰਦਾ ਚਲੋ ਹੁਣ ਨਹੀਂ ਤੇ ਫੇਰ ਕਿਤੇ ਸਹਿਯੋਗ ਦੇ ਸਹਿਯੋਗ ਤੋਂ ਬਿਨਾਂ ਸਾਡਾ ਊਂ ਨੀ ਬੇੜਾ ਪਾਰ ਇਹਦੇ ਰੋਟੀ ਤੁਹਾਡੇ ਸਹਿਯੋਗ ਦੇ ਖਾਣੇ ਤੁਸੀਂ ਸਾਨੂੰ ਸੁਣਦੇ ਤੇ ਸਾਨੂੰ ਚਾਹ ਚੜਦਾ ਨੀ ਤੇ ਭੁੱਖੇ ਨਾ ਮਰੀਏ ਹੰਗਾ ਸਾਹਿਬ ਜੋ ਆਲੂ ਜਿਹੜੇ ਤੁਹਾਡੇ ਇਧਰ ਇੰਡਸਟਰੀ ਉਹਨਾਂ ਲਾਏ ਹੰਗਾ ਸਾਹਿਬ ਨੇ
ਬਾਕੀ ਤਾਂ ਜੀ ਗੀਤ ਵੀ ਆਪਾਂ ਸੁਣ ਲਈਏ ਫਿਰ ਹੁਣ ਜਦੋਂ ਤਾਂ ਲਗਾਤਾਰ ਹੀ ਸੁਖਪ੍ਰੀਤ ਜੀ ਦੀ ਕੁੜੀ ਦੇ ਬੇਟੀ ਦੇ ਵਿਆਹ ਦੀ ਗੱਲ ਕਰਨੇ ਲਾ ਲਓ ਗੀਤ ਮੈਂ ਨਾ ਰੋਕਿਆ ਲਓ ਫਿਰ ਦੁਨੀਆਂ ਮੰਡੀ ਪੈਸੇ ਜੀ ਤਾਂ ਜੀ ਗੀਤ ਹੈ ਫਿਰ ਆਪਾਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੁੰਦੇ ਹਾਂ ਪਹਿਲਾਂ ਇਹ ਗੀਤ ਸੁਣ ਲਈਏ ਗੁਰਦਾਸ ਮਾਨ ਦੀ ਆਵਾਜ਼ ਦੇ ਵਿਚ ਬੜਾ ਪਿਆਰਾ ਗੀਤ ਹੈ ਤੇ ਬਈ ਜੀ ਦੁਨੀਆਂ ਜਿਹੜੀ ਆ ਉਹ ਮੰਡੀ ਪੈਸੇ ਦੀ ਆ ਤਾਂ ਜੀ ਉਹ ਦੁਨੀਆਂ ਦੇ ਭੁੱਖੜ ਪੈਸੇ ਦੀ ਆ ਦੁਨੀਆਂ ਦਾ ਤੇ ਕਹਿੰਦੇ ਨਾ ਵੀ ਹੁਣ ਪੈਸਾ ਪੈਸਾ ਦੁਨੀਆਂ ਸਾਰੀ ਬਹੁ ਕਰਦੀ ਮਾਇਆ ਉਹ ਕਿਸੇ ਦੇ ਨਾਲ ਨੀ ਜਾਣੀ ਬੰਦਿਆ ਉਹ ਕਹਿੰਦੇ ਨਾ ਵੀ ਵੇ ਬੰਦਿਆ ਮਾਇਆ ਨਾਲ ਨੀ ਜਾਣੀ ਜਿੰਦੂ ਆ ਫਿਰ ਮਾਇਆ ਨਾਲ ਨੀ ਜਾਣੀ ਇਸ ਕਰਕੇ ਮਾਇਆ ਦਾ ਬਹੁਤਾ ਵੈਸੇ ਵੀ ਮੈਂ ਕਹਿੰਦਾ ਵੀ ਦੁਨੀਆਂ ਨੂੰ ਥੋੜਾ ਮੋਹ ਛੱਡਣਾ ਹੀ ਚਾਹੀਦਾ ਕੰਮ ਬੜੇ ਨੇ ਕਰਨ ਵਾਲੇ ਤੁਸੀਂ ਮਤਲਬ ਹੋਰ ਕਈ ਕੰਮ ਕਰ ਸਕਦੇ ਆ ਜ਼ਰੂਰੀ ਤਾਂ ਨਹੀਂ ਵੀ ਪੈਸਾ ਹੀ ਸਭ ਕੁਝ ਆ ਪੈਸੇ ਬਾਰੇ ਤਾਂ ਜੀ ਫਿਰ ਆਪਾਂ ਚਰਚਾ ਕਰਦੇ ਹਾਂ ਪਹਿਲਾਂ ਆਪਾਂ ਗੀਤ ਫਿਰ ਸੁਣ ਲਈਏ ਲਾ ਗੀਤ
ਇਹ ਦੁਨੀਆਂ ਮੰਡੀ ਇਹ ਦੁਨੀਆਂ ਮੰਡੀ ਪੈਸੇ ਦੀ ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਕੇ ਦੀ ਪਾ ਸਕਣਾ ਇੱਥੇ ਰੋਂਦੇ ਚਿਹਰੇ ਨਹੀਂ ਦਿਖਦੇ ਇੱਥੇ ਰੋਂਦੇ ਚਿਹਰੇ ਨਹੀਂ ਦਿਖਦੇ ਹੱਸਣ ਦੀ ਆਦਤ ਪਾ ਸਕਣਾ ਪਾ ਸਕਣਾ ਪਾ ਸਕਣਾ ਇਹ ਦੁਨੀਆਂ ਮੰਡੀ ਇਹ ਦੁਨੀਆਂ ਮੰਡੀ ਪੈਸੇ ਦੀ ਮੁਹੱਲਾ ਕੁੱਤਿਆਂ ਦਾ ਵੱਜ ਪਹੁੰਚਣ ਵਾਲੇ ਜਿਉਂਦੇ ਨੇ ਆਪਣਿਆਂ ਨੂੰ ਵੱਢਦੇ ਨੇ ਗੈਰਾਂ ਲਈ ਭੂਤ ਖਿਲਾਉਂਦੇ ਨੇ ਇਹ ਦੁਨੀਆਂ ਮੰਡੀ ਇਹ ਦੁਨੀਆਂ ਮੰਡੀ ਪੈਸੇ ਦੀ ਲਾਠੀ ਦੇ ਗਦ ਚੋਰਾਂ ਲਈ ਤੇ ਹੋਰਾਂ ਲਈ ਪੈਮਾਨੇ ਨੇ ਇੱਥੇ ਕਰੇ ਕੋਈ ਤੇ ਪਰੇ ਕੋਈ ਇੱਥੇ ਉਲਟੇ ਸਭ ਅਫਸਾਨੇ ਨੇ ਇੱਥੇ ਤਗਮੇ ਮਿਲਦੇ ਮਰਿਆਂ ਨੂੰ ਤਗਮੇ ਮਿਲਦੇ ਮਰਿਆਂ ਨੂੰ ਇੱਥੇ ਜੂਣਾ ਸਖਤ ਗੁਣਾ ਸੱਜਣਾ ਆ ਸੱਜਣਾ ਆ ਸੱਜਣਾ ਇਹ ਦੁਨੀਆਂ ਮੰਡੀ ਇਹ ਦੁਨੀਆਂ ਮੰਡੀ ਓਏ ਪੈਸੇ ਦੀ ਤੇ ਮਜ਼ਬਾਂ ਦੇ ਕੋਈ ਕਹਿੰਦਾ ਨਹੀਂ ਇਨਸਾਨ ਹਮੇ ਐ ਹਿੰਦੂ ਮੁੱਲਾ ਸਿੱਖ ਹੈ ਸਾਜੋ ਆਖੇ ਹਿੰਦੁਸਤਾਨ ਹਮੇ ਇੱਥੇ ਪਈ ਮੁਸੀਬਤ ਜਾ ਦਰਦੀ ਇੱਥੇ ਪਈ ਮੁਸੀਬਤ ਜਾ ਦਰਦੀ ਅੱਜ ਬੰਦੇ ਬਣੇ ਖੁਦਾ ਸੱਜਣਾ ਆ ਸੱਜਣਾ ਹਾਂ ਸੱਜਣਾ ਇਹ ਦੁਨੀਆ ਮੰਡੀ ਇਹ ਦੁਨੀਆ ਮੰਡੀ ਪੈਸੇ ਦੀ ਸੱਚੇ ਦੀ ਕੋਈ ਕਦਰ ਨਹੀਂ ਝੂਠੇ ਦੀ ਸਰਦਾਰੀ ਏ ਮਾਂ ਪੁੱਤਰ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਜਾਣ ਬਗਾੜੀ ਏ ਇਹਨਾਂ ਸਾਧ ਸਰੂਪੀ ਚਾਰਾਂ ਨੂੰ ਇਹਨਾਂ ਸਾਧ ਸਰੂਪੀ ਚਾਰਾਂ ਨੂੰ ਅੱਜ ਦੇਣਾ ਸਭ ਸਿੱਖਿਆ ਸੱਜਣਾ ਆ ਸੱਜਣਾ ਆ ਸੱਜਣਾ ਇਹ ਦੁਨੀਆ ਮੰਡੀ ਇਹ ਦੁਨੀਆ ਮੰਡੀ ਪੈਸੇ ਦੀ ਇਹ ਦੁਨੀਆ ਮੰਡੀ ਪੈਸੇ ਦੀ ਇਹ ਦੁਨੀਆ ਮੰਡੀ ਇਹ ਦੁਨੀਆ ਮੰਡੀ ਇਹ ਦੁਨੀਆ ਮੰਡੀ ਇਹ ਦੁਨੀਆ ਮੰਡੀ
I can't believe that it's real. I can't believe that it's happening.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ ਆਈਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नु नवीं ऊंचाइयां देन दे लई आज ही ज्वाइन करो ग्रिफिन कॉलेज घट समय च स्किलफुल एजुकेशन हासिल करो ग्रिफिन कॉलेज इत्थे स्टूडेंट्स नु दित्ता जांदा हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज आज ही ज्वाइन करो ग्रिफिन कॉलेज एलवान 30 हर्शल स्ट्रीट ब्रिस्बेन QLD 4000 ब्रिस्बेन the education the shopping hub the bilkul vich for more information call 617-3106-5394
roti hazam nahi hundi
ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਜੀ ਪਿਆਰੋ, ਇਸ ਵੇਲੇ ਤੁਸੀਂ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਤੇ ਜਿੰਨੇ ਵੀ ਸਾਡੇ ਸਰੋਤੇ ਇਸ ਵੇਲੇ ਸਾਨੂੰ ਸੁਣਦੇ ਪਏ ਨੇ ਉਹਨਾਂ ਨੇ ਵੀ ਜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਤੇ ਆਪਣੀ ਪਸੰਦ ਦੇ ਗੀਤ ਸੁਣਨੇ ਨੇ ਤਾਂ ਈਮੇਲ ਕਰ ਸਕਦੇ ਹੋ ਜੀ। ਈਮੇਲ ਆਈਡੀ ਹੈ ਜੀ request@harmanradio.com ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਨੇਹਾ ਜਿਹੜਾ ਪ੍ਰੋਗਰਾਮ ਦੇ ਵਿੱਚ ਭੇਜ ਸਕਦੇ ਹੋ ਜੀ। ਤੇ ਲਓ ਪਿਆ ਅੱਗੇ ਤਾਂ ਜੀ ਸੁਨੇਹ ਜਿਹੜੇ ਆਪਣੇ ਪਿਆਰੇ ਦੋਸਤਾਂ ਦੇ ਨਾਲ ਸਾਂਝਾ ਜਿਹੜੀਆਂ ਪਾਉਂਦੇ ਹਾਂ ਜੀ। ਸਾਂਝਾ ਪਾਉਣ ਲਈ ਤੇ ਆਏ ਆ। ਆ ਵੇ ਬਾਬੇ ਸ਼ੇਰਾ ਕਿਹੜੇ ਆਪਣੇ ਅਗਲੇ ਸੁਰੂ ਤੇ ਜਾ ਪਹੁੰਚਿਆ ਪੁੱਤੋਏ। ਤੇ ਬਾਕੀ ਤੈ ਜੀ ਉਹਨਾਂ ਨੇ ਗੁਰਪ੍ਰੀਤ ਦੀ ਭਾਜੀ ਉਹਨਾਂ ਦੀ ਗੱਲ ਚੱਲਦੀ ਚੱਲਦੀ ਆਪਾਂ ਰੋਕ ਲਈ। ਹਾਂ ਉਹ ਆ ਗੁਰਪ੍ਰੀਤ ਦੀ ਤੇ ਗੱਲ ਹੀ ਵਿਚੋਂ ਵਿੱਚ ਰਹਿ ਗਈ ਮਿਲਕੀ ਦੋਏ ਵਿੱਚ ਗੱਲਾਂ ਪਤਾ ਹੀ ਪਤਾ ਨੀ ਲੱਗਾ ਕਿਹੜੀ ਕਿਹੜੀ ਗੱਲ ਕਰਦੀ ਆ। ਕਹਿੰਦੇ ਆ ਕਿ ਤਾਇਆ ਜੀ ਫਸਟ ਟਾਈਮ ਮੈਸੇਜ ਕਰ ਰਿਹਾ ਪਰ ਕਹਿੰਦੇ ਲਾਸਟ ਇੱਕ ਸਾਲ ਤੋਂ ਸੁਣ ਰਿਹਾ ਜੀ। ਬੱਲੇ ਬਈ ਬੜਾ ਤੇਰਾ ਜਿਗਰਾ ਬਾਬਾ, ਸਾਲ ਇੱਕ ਸੁਣ ਦਿਨ ਹੋ ਗਿਆ ਕਿਆ ਅੱਜ ਮੈਂ ਇੰਨਾ ਕੁ ਸਬਰ ਸੰਦੋਖੀ ਬੰਦਾ ਵੇਖਿਆ ਬਹੁਤ ਘੱਟਾ। ਸਾਲ ਸਾਲ ਸੁਣਦਾ ਹੋਵੇ ਤੇ ਸਾਲ ਚ ਇੱਕ ਵਾਰੀ ਕਹਿੰਦਾ ਹੋਵੇ ਇੰਨਾ ਤੇਰੀ ਤੇ ਲੜਾਈ ਉਹੀ ਨੀ ਹੁੰਦੀ ਹੋਣੀ ਬਹੁਤੀ ਨਾ ਕਦੇ ਹੋਈ ਹੈ। ਤੇਰੇ ਚ ਸੁਣਨ ਦੀ ਸ਼ਕਤੀ ਇੰਨੀ ਆ ਤੇ ਬੋਲਦਾ ਬੜੇ ਸਹੀ ਰਹਿੰਦੇ ਆ। ਤੂੰ ਤਾਂ ਬਾਬਾ ਕਿਰਪਾਲੂ ਦਿਆਲੂ ਸਭ ਕੁਝ ਹੀ ਆ। ਕਹਿੰਦੇ ਪਰ ਕਹਿੰਦੇ ਜੀ ਇੱਕ ਸਾਲ ਤੋਂ ਸੁਣ ਰਿਹਾ ਜੀ, ਰਾਤ ਨੂੰ ਟਰੱਕ ਚਲਾਉਂਦੇ ਹੋਏ ਸੁਣਦਾ ਹੁੰਦਾ। ਤੇ ਬਾਕੀ ਕਹਿੰਦੇ ਯੂ ਗਾਇਜ਼ ਆਰ ਅਮੇਜ਼ਿੰਗ, ਤੁਸੀਂ ਬੜੇ ਵਧੀਆ ਤਾਇਆ ਜੀ ਕੰਮ ਕਰਨੇ ਹੋ। ਬਾਈ ਜੀ ਕੰਮ ਅਸੀਂ ਕਿੱਥੇ ਕਰਨੇ, ਕੰਮ ਤੋਂ ਤਾਂ ਡਰਦੇ ਇਧਰ ਨੂੰ ਆ ਤੁਰੀ ਦਾ। ਉਹਦਾ ਇਹ ਆ ਵੀ ਤੁਹਾਡੇ ਪਿਆਰ ਸਤਿਕਾਰ ਦੀ ਬਦੌਲਤ ਮਤਲਬ ਯਬਲੀਆਂ ਯੁਬਲੀਆਂ ਜਾਂ ਮਾਰ ਕੇ ਚੱਲ ਜਾਈਦਾ। ਤੁਸੀਂ ਹੁਣ ਇਹਨੇ ਪਿਆਰ ਹੀ ਇੰਨਾ ਕਰਨੇ ਆ ਸੱਚ ਪੁੱਛੋ ਤੇ ਸਾਡਾ ਨਾ ਚੇਤ ਕਰਦਾ ਵੀ ਅਸੀਂ ਤੁਰੇ ਆਈਏ ਰੁਕੀਏ ਹੀ ਨਾ। ਇਹ ਤੁਹਾਡੀ ਪਿਆਰ ਦੀ ਬਦੌਲਤੀ ਆ ਗੁਰਪ੍ਰੀਤ ਸਿੰਘ, ਸਾਡਾ ਇਹਦੇ ਚ ਕੋਈ ਨਹੀਂ, ਤੁਹਾਡੀ ਮੁਹੱਬਤ ਦੀ ਬਦੌਲਤੀ ਬਸ ਤੁਰੇ ਉਹਨੇ ਵੱਜੇ ਉਹਨੇ ਆ ਬਸ ਤੁਸੀਂ ਸਾਨੂੰ ਇੰਨਾ ਪਿਆਰ ਦਿੰਦੇ ਰਹੋ। ਮੁੜ ਅਸੀਂ ਕੰਮ ਤੇ ਕੰਮ ਇਹਦਾ ਸੋਹਣੇ ਗੱਲਾਂ ਬਾਤਾਂ ਸੋਹਣੇ ਗੀਤ ਜਿਹੜੇ ਆ ਉਹ ਤੁਹਾਨੂੰ ਸੁਣਾਉਂਦੇ ਰਹਾਂਗੇ। ਅੱਗੇ ਤਾਂ ਜੀ ਦਿਲਪ੍ਰੀਤ ਭਾਜੀ ਵੀ ਪਹੁੰਚੇ ਨੇ, ਗਿੱਲ ਸਾਹਿਬ। ਉਹ ਬਲੇ ਮੈਲਬਰਨ ਵਾਲਾ ਗਿੱਲ 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 ਜੇ ਨੇ ਜਿੱਤਿਆ ਸਾਡਾ ਦਿਲ ਦਿਲਪ੍ਰੀਤ। ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਸਤਿ ਸ੍ਰੀ ਅਕਾਲ ਬਾਬਾ ਸ਼ੇਰਾ ਆਜਾ, ਬਾਬਾ ਆਜਾ 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 ਬਾਬਾ ਸ਼ੇਰਾ ਆਜਾ। ਉਹ ਦਿਲਪ੍ਰੀਤ ਨਾ ਕੋਈ ਪਾ ਦਿਲਾਂ ਦੀਆਂ ਸਾਂਝਾ ਬਾਬਾ ਸ਼ੇਰਾ ਜੀ। ਤੇ ਕਹਿੰਦੇ ਨੇ ਕਿ ਤਾਇਆ ਜੀ ਕਿੱਦਾਂ ਕਿੱਦਾਂ ਰਿਹਾ ਤੁਹਾਡਾ ਵੀਕੈਂਡ? ਸਾਡਾ ਤਾਂ ਭਰਾਵਾ ਉਦਾਂ ਹੀ ਜਿੱਦਾਂ ਆਮ ਦੁਨੀਆਂ ਬੀਤ ਜਾਂਦੀ ਆ ਉਹਨਾਂ ਦਾ ਏਦਾਂ ਦਾ ਹੀ ਆ। ਬਸ ਕੁਝ ਤੁਰ ਫਿਰ ਕੇ ਦੁਨੀਆਂ ਦੇ ਝਗੜੇ ਜੇ ਮੇਲਿਆਂ ਨੂੰ ਠੀਕ ਕਰਦੇ, ਕੋਈ ਪਹੁ ਨਵਾ ਕੋਈ ਆਪ ਨਾ ਏਦਾਂ ਹੀ ਲੰਘ ਲੂੰਗਿਆ ਲੰਘਿਆ। ਕਹਿੰਦੇ ਤਾਇਆ ਜੀ ਕੀਤਾ ਕੋਈ ਫੈਸਲਾ ਪੰਚਾਇਤ ਦਾ ਇਸ ਵਾਰੀ ਦਿੱਲੀ ਮੋਰਚੇ ਨੂੰ ਲੈ ਕੇ? ਬਹੁਤ ਵੱਡੇ ਵੱਡੇ ਸਾਡੇ ਜਿਹੜੇ ਆ ਬੜਾ 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 ਜਿਹੜੇ ਬੰਦੇ ਚੰਗੇ ਚੰਗੇ ਬੁਲਾਰੇ ਜਿਹੜੇ ਆ ਚੰਗੇ ਚੰਗੇ ਦਾਨੀ ਆ ਜਿਹੜੇ ਉਹ ਮੋਰਚੇ ਦੇ ਨਾਲ ਆ ਰਹਿੰਦੇ ਸਮਾਂ ਤੱਕ ਨਾਲ ਰਵਾਂਗੇ। ਹੁਕਮਪ੍ਰੀਤ ਕਹਿੰਦੀ ਜਾਨ ਜਾਂਦੀ ਦੀ ਜਾਵੇ ਮੋਰਚਾ ਅਸੀਂ ਰਹਿੰਦੇ ਸਮਾਂ ਤੱਕ ਡਟੇ ਰਵਾਂਗੇ। ਅੱਧਾ ਪਿੰਡ ਸਾਡਾ ਮੋਰਚੇ ਦੇ ਵਿੱਚ ਆ ਡਟਿਆ ਪਿਆ ਜੀ। ਕਹਿੰਦੇ ਮੈਂ ਬਿਜ਼ੀ ਹਾਂ ਤਾਇਆ ਜੀ, ਤੇ ਥੋੜਾ ਜਿਹਾ ਤੇ ਗੱਲ ਨਹੀਂ ਕਰ ਹੋ ਪਾ ਰਹੀ ਜ਼ਿਆਦਾ, ਸੋ ਸੋਰੀ ਫੋਰ ਦੈਟ। ਤੇ ਗਾਣਾ ਕਹਿੰਦੇ ਜੀ 21ਵੀਂ ਸਦੀ ਲਾ ਦਿਓ ਬੰਬੂ ਮਾਨ ਦਾ। ਚੰਗਾ ਜੀ ਧੰਨਵਾਦ। ਚਲੋ ਕੋਈ ਗੱਲ ਨਹੀਂ, ਇਹ ਤੇ ਫਿਰ ਹੈ ਹੀ ਆ। ਬਾਕੀ ਸਿਹਤਾਂ ਤੁਹਾਡੀਆਂ ਕਿਵੇਂ ਨੇ ਤੇ ਪਾਪੂਲੇਸ਼ਨ ਕਿੱਦਾਂ? ਪਾਪੂਲੇਸ਼ਨ ਹੈਜ਼ ਬੀਨ ਗਰੋਇੰਗ ਡੇ ਬਾਈ ਡੇ। ਲੋਕ ਆਪਾਂ ਪਤਾ ਹੀ ਆ, ਪਾਪੂਲੇਸ਼ਨ ਮਾਰਦੀ ਪੁੱਠੀਆਂ ਛਾਲਾਂ ਪੁੱਛਣਾ, ਆਨੰਦ ਮੰਗਲ ਜੈ ਜੈਕਾਰ ਹੀ ਹੋਏ ਪਿਆ। ਤੇ ਮੋਰਚੇ ਤੇ ਹੁੱਕ ਫਰੀਦੇ ਨੇ ਬੜੇ 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 ਫੈਸਲੇ ਲਏ ਹੋਏ ਆ, ਤੇ ਫੈਸਲੇ ਉਹ ਹੁੰਦੇ ਜਿਹੜੇ ਦੱਸੀਏ ਨਾ, ਉਹਨਾਂ ਨੂੰ ਘਰ ਜਾਈਏ ਰੌਲਾ ਪਾਉਣ ਦੇ ਲਈ, ਨਾਲੋਂ ਕਹਿਣ ਨਾਲੋਂ ਕਰਨ ਚ ਯਕੀਨ ਜ਼ਿਆਦਾ ਰੱਖੀਏ, ਉਹਦੇ ਨਾਲ ਫਰਜ ਤਾਂ ਲਾਜ਼ਮੀ ਜੀ। ਤੇ ਅੱਗੇ ਤਾਂ ਜੀ ਮਨਦੀਪ ਸਿੰਘ ਬਸਰਾ ਸਾਹਿਬ ਆਏ ਨੇ। ਉਹ ਬੱਲੇ ਬੱਲੇ ਮਨਦੀਪ ਸਿੰਘ, ਕੀ ਹਾਲ ਚਾਲ ਆ ਤੇਰੇ? ਨਸਰ ਨਾਮੀਆਂ ਮੇਰਾ ਤਾਂ ਜੀ ਹਰਨਾਵੀਆਂ ਹਰਨਾਵੀਆਂ ਦੇ ਲਾ ਅਮਰੀਕਾ ਕੈਨੇਡਾ ਮੌਜਾ ਲੈਂਦਾ, ਤੂੰ ਇੱਥੇ ਤੱਕ ਖਾਣ ਲਿਆ। ਕਹਿੰਦੇ ਮੈਨੂੰ ਵੀ ਭਾਜੀ ਸੁਣ ਕੇ ਸੁਣਦੇ ਨੂੰ ਸਾਲ ਤੋਂ ਵੱਧ ਹੋ ਗਿਆ, ਪਰ ਮੈਸੇਜ ਦੂਜੀ ਵਾਰ ਹੀ ਕਰ ਰਿਹਾ। ਤੇਰਾ ਵੀ ਸਿਦਕ ਬਾਬਾ ਬਹੁਤ ਯਾਦ ਆ। ਮੈਂ ਤੇ ਉਦਣ ਕਿਹਾ, ਮੈਂ ਇਹ ਬਸਰਾ ਸਾਹਿਬ ਪਹਿਲਾਂ ਤਾਂ ਕਦੇ ਆਏ ਨੇ, ਤੇ ਉਦਣ ਮੈਂ ਵੀ ਕਿਹਾ ਵੀ ਪਹਿਲੇ ਦਿਨ ਹੀ ਆਏ ਆ। ਤੇਰਾ ਵੀ ਤੈਨੂੰ ਵੀ ਸਲਾਮ ਆ ਬਾਬਾ, ਤੇਰੀ ਵੀ ਵਹੁਟੀ ਕਦੇ ਤੇਰੇ ਤੋਂ ਦੁਖੀ ਨੀ ਹੁੰਦੀ, ਪੱਕੀ ਗੱਲ। ਜਿਹੜੇ ਬੰਦੇ ਨੂੰ ਸੁਣਨ ਦੀ ਜਿਹੜੀ ਆ ਕਾਬਲੀਅਤ ਆ, ਤੇ ਬੋਲਣਾ ਉਹਨੇ ਘੱਟ ਆ, ਟੱਬਰ ਚ ਸਿਆਣਾ ਹੀ ਉਹ ਮੰਨਿਆ ਜਾਊ। ਤੇ ਬਹੁਤੇ ਕਈ ਸੁਣਾਉਂਦੇ ਜਿਆਦਾ ਤੇ ਸੁਣਦੇ ਕਿਸੇ ਦੀ ਵੀ ਨੀ, ਲੜਾਈ ਨਬੜਾ ਪਾ ਕੇ ਉਹ ਬੈਠੇ। ਕਿਉਂਕਿ ਅਸੀਂ ਪੰਚਾਇਤਾਂ ਚ ਬਸਰਾ ਸਾਹਿਬ, ਪੰਚਾਇਤਾਂ ਦੇ ਵਿਚ ਅਸੀਂ ਫੈਸਲੇ ਕਰ ਰਹੇ ਆ, ਸਾਨੂੰ ਵੇਖਣਾ ਪੈਂਦਾ। ਜਿਹੜੀ ਤੇ ਬੁੜੀ ਹੋਈ ਬੰਦਾ ਹੋਇਆ ਪੰਚਾਇਤ ਨੂੰ ਆ ਕੇ ਪਹਿਲਾਂ ਦੜਿਆਂ ਦੜਿਆਂ ਦੱਸਣ ਲੱਗ ਜਾਂਦਾ, ਐ ਕਿੱਦਾਂ ਹੋ ਕਿੱਦਾਂ ਹੋ ਕਿਤੇ ਸੁਖਪ੍ਰੀਤ ਨੂੰ ਮੈਂ ਦੱਸ ਦੇਣਾ ਉਹਨਾਂ, ਮੈਂ ਕਿਹਾ ਕੰਮ ਹੀ ਇਹਦਾ ਸਾਰਾ। ਜਿਹੜਾ ਚੁੱਪ ਰਹੇ ਇਹਦਾ ਮਤਲਬ ਇਹ ਸਿਆਣਾ ਵਿਚਾਰਾ, ਕਸੂਰਵਾਰ ਇਹ ਨੇ। ਤੇ ਕੋਈ ਪਤਾ ਨੀ ਕਿਹੜੇ ਲੜ ਪਏ, ਤੇ ਉਹਨਾਂ ਦੀ ਬੁੜੀ ਜਿਹੜੀ ਆ ਉਹ ਇਹ ਜਿਹੜੀ ਬਾਹਲੀ ਸਿਆਣੀ ਬਣਦੀ ਆ ਪਵਾੜੇ ਇਹਦੇ ਹੋਣ, ਉਹ ਗੱਲ ਹੋਈ। ਜਿਹੜਾ ਬੰਦਾ ਪੰਚਾਇਤ ਚ ਨੀ ਚੁੱਪ ਕਰਦਾ ਤੇ ਉਹ ਲੜਾਈ ਤੋਂ ਕਿਥੋਂ ਹੋਰ ਕਰ ਜਾਂਦਾ ਹੋਊ। ਸਹੀ ਗੱਲ। ਕਹਿੰਦੇ ਲਾਸਟ ਵੀਕ ਕੀਤਾ ਸੀ ਮੈਸੇਜ, ਮੈਂ ਪਹਿਲੀ ਵਾਰ ਤੇ ਮੈਂ ਕੈਨੇਡਾ ਦੇ ਰੈਜ਼ੀਨਾ ਤੋਂ ਆ ਜੀ, ਕੈਨੇਡਾ ਤੋਂ ਆਈ ਜਾਣੀ ਉਹ ਰੈਜ਼ੀਨਾ। ਸਾਨੂੰ ਪੁੱਤ ਕੀ ਪਤਾ, ਅਸੀਂ ਜਦੋਂ ਪਿੰਡੋਂ ਹੀ ਨੀ ਬਾਹਰ ਨਿਕਲੇ, ਸਾਨੂੰ ਬਾਹਰਲੇ ਮੁਲਕਾਂ ਦੇ ਸ਼ਹਿਰਾਂ ਦਾ ਪੁੱਤ ਬਹੁਤਾ ਨਹੀਂ ਪਤਾ। ਗਏ ਹੁੰਦੇ ਤੇ ਤੈਨੂੰ ਜ਼ਰੂਰ ਦੱਸ ਦਿੰਦੇ ਵੀ ਹਾਂ ਰੈਜ਼ੀਨਾ ਕਿੱਥੇ ਕੁ ਪੈਂਦਾ। ਰੈਜ਼ੀਨਾ ਬਾਕੀ ਕਹਿੰਦੇ ਤਾਇਆ ਜੀ ਹਜੇ ਤਾਂ ਮੈਂ ਕਹਿੰਦੇ ਨਿਆਣਾ ਵਿਆਹ ਤਾਂ ਟਾਈਮ ਲੱਗੂ, ਨਿਆਣਾ ਹਲੇ ਉਹ ਜੇ ਨਿਆਣੇ ਨੂੰ ਇੰਨੀ ਸਮਝ ਆ, ਸਿਆਣੇ ਨੂੰ ਤਾਂ ਵਧੂਗੀ, ਸਮਝ ਘਟੂਗੀ ਥੋੜੀ। ਨਾਲੇ ਚੰਗਾ ਵਿਆਹ ਤੇ ਇੱਥੇ ਕਿਹੜਾ ਕੋਈ ਸਰਕਾਰ ਸਬਸਿਡੀ ਦਿੰਦੀ ਜਿਹੜੀ ਪਹਿਲਾਂ ਜ਼ਰੂਰ ਕਰਾਉਣਾ, ਵਿਆਹ ਤੀਓ ਪਹਿਲਾਂ ਉਹ ਨਹੀਂ ਕਰਾਉਣਾ ਚਾਹੀਦਾ ਜੀ। ਜਿਹੜੇ ਤੀਓ ਪਹਿਲਾਂ ਵਿਆਹ ਕਰਾਉਂਦੇ ਨਾ, ਉਹ ਪਹਿਲੀ ਤੇ ਗੱਲ ਉਹਨਾਂ ਨੂੰ ਸਮਝ ਨਹੀਂ ਹੁੰਦੀ ਪਰਿਵਾਰ ਦੀ, ਸੱਤ ਸੱਤ ਨਿਆਣੇ ਹੋ ਜਾਂਦੇ ਆ ਮਗਰੋਂ, ਤੇ ਸੁੱਧ ਬੁੱਧ ਜਾਂਦੀ ਆ ਭੋਲਾ। ਜਿਹੜਾ ਤੀਓ ਬਾਅਦ ਚ ਕਰਾਉਂਦਾ ਉਹਨੂੰ ਉਦਾਂ ਹੀ ਪਤਾ ਵੀ ਮੈਨੂੰ ਕਿੰਨੇ ਬੱਚੇ ਚਾਹੀਦੇ ਆ, ਕਿੰਨੀਆਂ ਬੱਚੀਆਂ ਚਾਹੀਦੀਆਂ, ਮਤਲਬ ਬੱਚੇ ਬੱਚੀਆਂ ਦੋਨੋਂ ਨੇ ਜੀ, ਵੀ ਮੁੰਡੇ ਕੁੜੀਆਂ, ਮਤਲਬ ਕਦੋਂ ਚਾਹੀਦੇ ਕਦੋਂ ਨਹੀਂ ਚਾਹੀਦੇ, ਉਹ ਫਿਰ ਸਭ ਜਾਣਦਾ ਜੀ। ਸਾਡੇ ਵੇਲੇ ਚ ਰੱਬ ਦਾ ਭਾਣਾ ਸਮਝ ਲਈਦਾ ਹੈ, ਰੱਬ ਦਾ ਭਾਣਾ ਸਮਝਦੇ 12 ਨਿਆਣੇ ਤਾਏ ਦੇ ਹੋ ਗਏ। ਚੱਲ ਬਕਵਾਸ ਨਾ ਕਰ, 12 ਤੇਰੇ ਦੰਦੀਆਂ ਵੱਢਦੇ ਆ, ਤੇ ਉਹ ਪਹਿਲਾਂ ਹੁੰਦਾ ਹੀ ਹੁੰਦਾ ਹੈ, ਪਹਿਲੀਆਂ ਜ਼ਿਆਦੀਆਂ ਹੁੰਦੀਆਂ ਸੀ, ਨਿਆਣੇ ਵੀ ਜ਼ਿਆਦੇ ਹੀ। ਵਿਆਹ ਤੀਓ ਬਾਅਦ ਚ ਕਰਾਉਣਾ ਚਾਹੀਦਾ ਬੰਦੇ ਨੂੰ, ਤੀਓ ਬਾਅਦ ਕੁੜੀ ਨੂੰ 27 ਦੇ ਲਾਗੇ ਜਾਗੇ, ਕੁੜੀ ਜਦੋਂ 30 ਦੀ ਹੁੰਦੀ ਫਿਰ ਉਹ ਦੁਨੀਆਂ ਨਾ, ਮਤਲਬ ਜੇ ਤਾਂ ਪੜ੍ਹਦੀ ਲਿਖਦੀ ਹੋਵੇ ਤਾਂ ਫਿਰ ਕੋਈ ਨਹੀਂ,
ਜੇ ਪੜ੍ਹੀ ਲਿਖੀ ਨਾ ਹੋਵੇ ਫਿਰ ਦੁਨੀਆਂ ਇੰਨਾ ਚਿਰ ਹੋ ਗਿਆ ਵਿਆਹ ਹੀ ਨਹੀਂ ਕੀਤਾ ਇਹਦਾ ਫਲਾਣਾ ਤਾਂ ਦੁਨੀਆਂ ਨਹੀਂ ਜੀਣ ਦਿੰਦੀ ਪਛੀ ਲੱਗਣੀ ਵੀ ਤੁਸੀਂ ਨਾਲ ਉਹ ਮਤਲਬ ਸ਼ਗਨ ਪਾਉਣਾ ਵਾ ਤੁਸੀਂ ਜਾਂ ਕੋਈ ਚੀਜ਼ ਲੈ ਕੇ ਦੇਣੀ ਹੈ ਤੁਹਾਨੂੰ ਵੀ ਜਦੋਂ ਮਰਜ਼ੀ ਅਗਲਾ ਕਰਾਵੇ ਬੰਦਾ ਤੀਆਂ ਅਗਲਾ ਹੋਵੇ ਕੁੜੀ ਛੱਬੀਆਂ ਸਤਾਈਆਂ ਦੀ ਹੋਵੇ ਵਿਆਹ ਮੈਂ ਉਹਨੂੰ ਸਹੀ ਮੰਨਦਾ ਕੁੜੀ ਹੁੰਦੀ ਉਨੀਆਂ ਦੀ ਨਿਆਣਾ ਹੁੰਦਾ ਬਾਹੀਆਂ ਦਾ ਤੇ ਤੀਜੇ ਚੌਥੇ ਦਿਨ ਲੜੇ ਪਏ ਹੁੰਦੇ ਅਸੀਂ ਕੁਝ ਫੈਸਲੇ ਕਰਦੇ ਜਾ ਜਾ ਕੇ ਪੰਚਾਇਤਾਂ ਚ ਸਾਨੂੰ ਪਤਾ ਬਹੁਤ ਹੀ ਲੜਾਈ ਟੀਨੇਜ ਪਾਉਂਦੇ ਆ ਕਿਉਂਕਿ ਸ਼ੱਕ ਜਿਹੜਾ ਵਾ ਉਹ ਬਦੋ ਬਦੀ ਬੰਦੇ ਦੇ ਮਨ ਚ ਆ ਜਾਂਦਾ ਹੁਣ ਜਿਹੜਾ ਬੰਦਾ ਸਿਆਣਾ ਹੋ ਗਿਆ ਉਹਨੂੰ ਪਤਾ ਉਹਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਮੈਨੂੰ ਮੇਰੇ ਮਤਲਬ ਮੈਨੂੰ ਫੂਕੀ ਝਾੜਦਾ ਕਿਹੜਾ ਕਿਹੜਾ ਮੇਰਾ ਨਜਾਇਜ਼ ਫਾਇਦਾ ਚੱਕਦਾ ਕਿਹੜਾ ਮੈਨੂੰ ਪਿਆਰ ਜਾਇਜ਼ ਕਰਦਾ ਕਿਹੜਾ ਮੈਨੂੰ ਨਜਾਇਜ਼ ਕਰਦਾ ਕਿਹੜੇ ਬੰਦੇ ਦਾ ਸੁਭਾਅ ਕਿੱਦਾਂ ਦਾ ਕਿਹੜਾ ਕਿੱਦਾਂ ਦਾ ਕਿਹਦੇ ਮਨ ਚ ਕੀ ਚੱਲਦਾ ਕਿਹਦੇ ਚ ਕੀ ਨਹੀਂ ਚੱਲਦਾ ਉਦੋਂ ਧੀ ਪੋਤੇ ਇੰਨਾ ਕੁ ਸਿਆਣਾ ਹੋ ਜਾਂਦਾ ਤੇ 18-19-20 ਚ ਤੇ ਉਹਨੂੰ ਆਪਦਾ ਆਪ ਹੀ ਨਹੀਂ ਹੁੰਦਾ ਵੀ ਮੈਨੂੰ ਘੁੰਮਣ ਨਹੀਂ ਦਿੰਦੇ ਮੈਂ ਕਦੇ ਕਿਤੇ ਜਾਣਾ ਮੈਂ ਕਦੇ ਕਿਤੇ ਜਾਣਾ ਪਹਿਲੀ ਗੱਲ ਉਹ ਊਂ ਨਹੀਂ ਟੈਕੇ ਬਹਿੰਦਾ ਤੇ ਜੇ ਟੈਕੇ ਬਹਿ ਜਾਵੇ ਤੇ ਕਰਮਾਂ ਵਾਲੀ ਉਦਾਂ ਦੀ ਆ ਜਾ ਉਹ ਕਹੂਗੀ ਨਾ 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 ਮੰਮੀ ਮੈਨੂੰ ਰੋਕਦੀ ਬਹੁਤਾ ਮੈਂ ਮੀਡੀਆਂ ਕਰਨੀਆਂ ਕਰਨ ਨਹੀਂ ਦਿੰਦੀ ਤੇ ਉਹ ਕਹਿੰਦੀ ਮੰਮੀ ਨੂੰ ਜਾਂ ਮੰਮੀ ਰਹੂ ਤੇ ਜਾਂ ਮੈਂ ਰਹੂ ਉਹ ਮੇਰੇ ਤੇ ਜਿਹੜਾ ਬਾਈਆਂ ਦਾ ਹੁੰਦਾ ਉਹ ਕਹਿੰਦਾ ਮੰਮੀ ਨਾਲ ਤਾਂ ਮੈਂ 22 ਸਾਲ ਰਿਹਾ ਹੀ ਤੇ ਮੰਮੀ ਨਹੀਂ ਰਹੂਗੀ ਹੁਣ ਤੂੰ ਹੀ ਰਹੇਗੀ ਮੰਮੀ ਹੁਣਾਂ ਨੂੰ ਵਿਚਾਰੇ ਬਾਹਰ ਕੱਢ ਦਿੰਦੇ ਆ ਜਾਂ ਆਪ ਆਪਦੀ ਕੁੱਲੀ ਹਜੇ ਹੋਰ ਛੱਤ ਨਹੀਂ ਰਿਹਾ ਜ਼ਿਆਦਾ ਜਿਹੜੇ ਨਾ ਇਹ ਕੁੱਤ ਕਲੇਸ਼ ਪੈਂਦੇ ਜੀ ਇਹਨਾਂ ਚੀਜ਼ਾਂ ਦਾ ਕਰਕੇ ਪੁੱਤਾਂ ਤਾਂ ਰੋਜ਼ ਫੈਸਲੇ ਕਰਦੇ ਸਾਨੂੰ ਤਾਂ ਪਤਾ ਆਹੋ ਹਰ ਵਾਰ ਏਦਾਂ ਹੀ ਕਹਿੰਦੇ ਨੇ ਤੁਸੀਂ ਸਾਰੇ ਤਾਂ ਏਦਾਂ ਥੋੜੀ ਕਰਦੇ ਉਹ ਜਿਹੜਾ 22 ਸਾਲਾਂ ਦਾ ਉਹ ਤਾਂ ਉਹ ਹਲੇ ਬੋਤਲ ਨਾਲ ਦੁੱਧ ਪੀਂਦਾ ਉਹਨੂੰ ਵਿਚਾਰੇ ਨੂੰ ਕੀ ਪਤਾ ਡਾ ਸ਼ਾਦੀ ਕਿੰਨੀ ਵੱਡੀ ਜ਼ਿੰਮੇਵਾਰੀ ਆ ਤੇ ਪਾਲੇ ਵਿਚਾਰੇ ਦਾ ਬੱਤੀਆਂ ਦੇ ਉੱਤੇ ਹੋ ਗਿਆ ਉਹਦਾ ਨੀ ਹੋਇਆ ਉਹ ਹੁਣ ਓਵਰ ਐਕਸਪਾਇਰ ਹੋ ਗਿਆ ਉਹ ਹੁਣ ਇੰਨੇ ਵੀ ਉੱਤੇ ਬਾਹੀਆਂ ਕੱਤੀਆਂ ਤੀਆਂ ਦੇ ਉੱਤੇ ਹੋ ਜਾਣਾ ਉਹਨੂੰ ਵੈਸੇ ਵੀ ਹੁਣ ਆਸ਼ਾ ਦੇਣੀ ਚਾਹੀਦੀ ਅੱਛਾ ਤੀਆਂ ਦਾ ਵਿਆਹ ਕਰਾਵੇ ਕੱਤੀਆਂ ਦਾ ਹੋ ਗਿਆ ਉਹਨੂੰ ਆਸ ਛੱਡ ਦੇਣੀ ਚਾਹੀਦੀ ਇਹ ਤਾਂ ਹੈ ਚੰਗੀ ਗੱਲ ਆ ਜੇ 30 ਸਾਲਾਂ ਚ ਲੱਭਦੇ ਲੱਭਦੇ ਨਾ ਲੱਭੇ ਤੇ ਕੱਤੀਆਂ ਦੇ ਨੂੰ ਛੱਡ ਦੇਣਾ ਚਾਹੀਦਾ ਉਹਨੂੰ ਫਿਰ ਰੱਬ ਦਾ ਭਜਨ ਕਰਨਾ ਚਾਹੀਦਾ ਕਿਤੇ ਗੋਰਖਨਾ ਦਾ ਟਿੱਲਾ ਟੁੱਲਾ ਲੱਭ ਲਵੇ ਉੱਥੇ ਰਾਖ ਰੂਖ ਸਰੀਰ ਨੂੰ ਮਲ ਕੇ ਤੇ ਨੱਚੇ ਗਾਵੇ ਬਸ ਉਹ ਸਮਝ ਲੈਣਾ ਚਾਹੀਦਾ ਵੀ ਮੇਰੇ ਕਰਮਾਂ ਜਿਹੜੀ ਲਿਖੀ ਆ ਭਾਗਾਂ ਵਾਲੀ ਉਹ ਇਸ ਜਨਮ ਕਿਤੇ ਨੀ ਹੁਣ ਅਗਲੇ ਚ ਮਿਲੂਗੀ ਸੱਚ ਜਾਣੀ ਏਦਾਂ ਹੀ ਆ ਝੂਠ ਨੀ ਮੈਂ ਮਾਰਦਾ ਏਦਾਂ ਹੀ ਹੁੰਦੀ ਆ ਜਦੋਂ ਪਹਿਲਾਂ ਨੀ ਮਿਲਿਆ ਨਾ ਕੋਈ ਜੀਵਨ ਸਾਥੀ ਤੇ ਮਿਲਣਾ ਫਿਰ ਮਗਰੋਂ ਵੀ ਕੋਈ ਨੀ ਕਈਆਂ ਦੇ ਮੁਕਦਰਾਂ ਦੇ ਵਿੱਚ ਕੁਛ ਲਿਖਿਆ ਕਈਆਂ ਦੇ ਮੁਕਦਰਾਂ ਚ ਕੁਛ ਲਿਖਿਆ ਝੋਲੀ ਅਸੀਂ ਮਹਾਰਾਜ ਅੱਗੇ ਅੜਦੇ ਆ ਬਾਬਾ ਝੋਲੀ ਚ ਕੀ ਪਾ ਦੇਵੇ ਕੀ ਨਾ ਪਾ ਦੇਵੇ ਪਤਾ ਉਹਦਾ ਕਿਸੇ ਨੂੰ ਕੁਛ ਮਿਲ ਜਾਂਦਾ ਕਿਸੇ ਨੂੰ ਕੁਛ ਮਿਲ ਜਾਂਦਾ ਕਿਸੇ ਨੂੰ ਸੁੱਖ ਮਿਲ ਜਾਂਦੇ ਕਿਸੇ ਨੂੰ ਦੁੱਖ ਮਿਲ ਜਾਂਦਾ ਹਾਂਜੀ ਕਿਸੇ ਨੂੰ ਸੁੱਖ ਮਿਲ ਜਾਂਦੇ ਕਿਸੇ ਨੂੰ ਦੁੱਖ ਤਾਂ ਆ ਜੀ ਬਹੁਤ ਸੋਹਣੀ ਗੱਲ ਲੱਗੀ ਮੈਨੂੰ ਮੇਰੇ ਤੋਂ ਥਾਪੜ ਜਿਹੜੇ ਨਾ ਉਹ ਤੂੰ ਖਾ ਲੈਣੇ ਆ ਸੁੱਖ ਦਾ ਕੀ ਮਤਲਬ ਹਲਖਣ ਹੋਰ ਚੀਜ਼ ਆ ਹੁੱਖ ਹੋਰ ਚੀਜ਼ ਹਲਖਣ ਨੀ ਆ ਨਾ ਹੁੱਖ ਕਹਿੰਦਾ ਹੁੱਖ ਸੁੱਖ ਨੀ ਸੁਲੱਖਣ ਹਲਖਣ ਹਲਖਣ ਸਾਹਿਬ ਵੀ ਮੈਨੂੰ ਲੱਗਦਾ ਸਾਲੋਂ ਪਹਿਲਾਂ ਦੇ ਸੁਣਦੇ ਆ ਸੁਨੇਹਾ ਇਹਨਾਂ ਨੇ ਵੀ ਬਾਬਾ ਜੀ ਨੇ ਅੱਜ ਹੀ ਭੇਜਿਆ ਹੈ ਨੀ ਸਾਹਿਬ ਅੱਗੇ ਤੁਹਾਡੇ ਨਾਲ ਵਾਰਤਾਲਾਪ ਹੋਈ ਨੀ ਬੀ ਫਾਰਚੂਨੇਟ ਲਾ ਲਓ ਜਾਂ ਅਨਫਾਰਚੂਨੇਟ ਲਾ ਲਓ ਜਾਂ ਤੁਹਾਡਾ ਨਾ ਸਮਾਂ ਲੱਗਾ ਹੋ ਤੇ ਜਾਂ ਸਾਡਾ ਨਾ ਲੱਗਾ ਹੋ ਆਪਣੀ ਗੱਲ ਪਹਿਲਾਂ ਹੋਈ ਨੀ ਕਹਿੰਦੇ ਹਾਏ ਤਾਇਆ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੁਲੱਖਣ ਜੀ ਤੇਰਾ ਨਾਂ ਬੜਾ ਪਿਆਰਾ ਸੁਲੱਖਣ ਉਹ ਬੱਲੇ ਆ ਸੁਲੱਖਣ ਸਿਆ ਲੱਲੇ ਕਾ ਸੁਲੱਖਣ ਜੀ ਆਪਣੇ ਲੱਲੇ ਕਾ ਸਿਆ ਸੁਲੱਖਣ ਸਿਆ ਇਹ ਆਪਣਾ ਕਿਹੜਾ ਮੁਲਖ ਕਿਹੜਾ ਆਪਣਾ ਮਤਲਬ ਭਾਰਤ ਤੋਂ ਸੁਨੇਹਾ ਭੇਜਦੇ ਹੋਰ ਕਿਆ ਮੁਲਖ ਆਪਣਾ
ਭਾਰਤ ਵਾਲੇ ਘੱਟ ਸੁਣਦੇ ਨੇ, ਭਾਰਤ ਵਾਲੇ ਸੁਣਦੇ ਕਿੱਥੇ ਆ, ਭਾਰਤ ਵਾਲੇ ਤਾਂ ਪੁੱਤ ਸੁਣਾਉਂਦੇ ਆ ਘਰ, ਉੱਥੇ ਦਿੱਲੀ ਨੂੰ ਸੁਣਾ ਕੇ ਭਾਰਤ ਵਾਲਿਆਂ ਨੇ ਫੇਰ ਘਰ ਨੂੰ ਆਪ ਉਹਨਾਂ ਨੂੰ ਵੇਖ ਲੈ, ਇਹ ਤਾਂ ਗੱਲ ਹੈ ਤਾ ਜੀ। ਤੇ ਵੇਲਾ ਵੀ ਸੁਣਾਉਣ ਦਾ ਹੋਣੀ ਆਇਆ, ਭਾਰਤ ਵਾਲੇ ਕੇ ਸੁਣਦੇ ਰਹੇ, ਕਦੇ ਮੋਦੀ ਦੀ ਕਦੇ ਕਿਸੇ ਦੀ ਕਦੇ ਕਿਸੇ ਦੀ, ਹੁਣ ਪਤਾ ਲੱਗ ਜੂ ਇਹਨਾਂ ਨੂੰ ਵੀ ਜਦੋਂ ਜਾਗ ਪਿਆ ਨਾ ਬੰਦਾ, ਉਹ ਜਾਗਿਆ ਤੇ ਮਤਲਬ ਊਂ ਜੱਟ ਵਿਗੜ ਗਿਆ, ਜਿਵੇਂ ਯਾਨੀ ਕਿ ਖੇਤੀ ਵਾਲਾ ਜੱਟ ਤਾਂ ਜ਼ਰੂਰੀ ਨਹੀਂ ਵੀ ਜੱਟ ਹੀ, ਬਾਕੀ ਵੀ ਸਾਰੇ ਜਿਹੜੇ ਕਿਸਾਨੀ ਦੇ ਨਾਲ ਵਿਚਾਰੇ ਜਾਗੇ ਆ, ਤਾਂ ਹੁਣ ਜਾਗ ਪਿਆ, ਹੁਣ ਉਹਨਾਂ ਨੇ ਮਾਤ ਦੇਣੀ ਆ ਜੀ। ਤੇ ਲਓ ਬਤਾਇਆ ਜੀ, ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਗੀਤ ਵੀ ਸੁਣ ਲਈਏ, ਤੇ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗੀਤ ਦੀ ਜਿਹੜੀ ਫਰਮਾਇਸ਼ ਆਈ ਸੀ ਆਪਾਂ ਉਹ ਸੁਣੀਏ। ਕੁਲਦੀਪ ਮਾਣਕ ਕਿਹਾ ਬੋਲੋ, ਸੁਖਪ੍ਰੀਤ ਸਿੱਧੂ ਨੇ, ਉਹ ਬੱਲੇ ਸੁਖਪ੍ਰੀਤ ਤੋਂ ਪਹਿਲਾਂ ਕਹਿੰਦਾ ਸੀ, ਕਹਿੰਦੇ ਕਦੋਂ ਨੇ ਬੋਲੀ ਜਾਂਦੇ ਆ, ਫਿਰ ਉਹਨੇ ਦੂਹਰੇ ਨੇ ਕਹਿਣਾ ਬਈ ਬੋਲਦੇ ਬਾਤ ਆ ਇਹੋ ਗਾਣੇ ਮੇਰਾ ਘੱਟ ਸੁਣਾਉਂਦੇ ਆ। ਲਤਾ ਜੀ, ਫਿਰ ਆਪਾਂ ਕੁਲਦੀਪ ਮਾਣਕ ਦਾ ਗੀਤ ਹੀ ਸੁਣ ਲੈਂਦੇ ਆ। ਆਹੋ ਮਾਣਕ ਦਾ ਪੁੱਤ ਗੀਤ ਸੁਣਨਾ ਵਾ, ਗੀਤ ਜਿਹੜੇ ਆ ਸਾਰੇ ਮਾਣਕ ਦੇ ਸੁਣਨੇ। ਮਾਣਕ ਦਾ ਗੀਤ ਜਿਹੜਾ ਮਿਲ ਗਿਆ ਤੂੰ ਕਿਹੜਾ ਲਾਏਗਾ ਮੇਰਾ ਬਹੁਤ, ਤੁਸੀਂ ਦੱਸੋ ਕਿਹੜਾ ਸੁਣਨਾ ਤਾ ਜੀ। ਇਹਦਾ ਜਿਹੜਾ ਮਲਕੀਤ ਐ ਕਰ ਉਹ ਗੀਤ ਸੁਣਾ, ਸਾਹਿਬਾ ਦਾ ਖਿਆਲ ਜਿਹੜਾ ਜੀ, ਸਾਹਿਬਾ ਨੂੰ ਖਿਆਲ ਆਉਂਦਾ ਕੀ ਖਿਆਲ ਆਉਂਦਾ ਯਾਰਾ, ਮਾਣਕ ਦੇ ਪਾਸੋਂ ਸੁਣਦੇ
ਮਿਰਜ਼ੇ ਜੱਟ ਦੀਆਂ ਕਾਨੀਆਂ ਤੋੜਨ ਤੋਂ ਬਾਅਦ ਸਾਹਿਬਾਂ ਜੱਟੀ ਦੇ ਮਨ ਵਿੱਚ ਇੱਕ ਖਿਆਲ ਆਇਆ, ਉਹ ਕੀ ਆਇਆ, ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਸਾਹਿਬਾਂ ਉੱਚੀ ਉੱਚੀ ਮਾਰਦੀਏ ਥਾ, ਕਿਸੇ ਚੰਦਰੇ ਵੇਲੇ ਦੀਆਂ ਲੱਗੀਆਂ ਗਈਆਂ ਪੇਸ਼ ਨੇ ਜੱਟੀ ਦਿਆ, ਅੱਜ ਸੌ ਸੌ ਸੀਮੇ ਕਰਨੇ ਨਖਰੇ, ਅੱਜ ਸੌ ਸੌ ਸੀਮੇ ਕਰਨੇ ਨਖਰੇ, ਹੱਥੀ ਰੰਗ ਲਾਵੇ ਚੂੜਾ ਪਾ, ਖੁੰਡ ਚੱਕਦਾ ਜਾਂ ਮੁਖੜੇ ਤੋਂ ਲਾੜਾ ਵੇ, ਲੈਂਦਾ ਚੰਨ ਵੀ ਨੀਵੀਆਂ ਪਾ, ਅੱਜ ਬੈਠੀਆਂ ਤੇਰੇ ਕੋਲ ਵਾਂਗ ਚੋਰਾਂ ਦੇ, ਮੇਰਾ ਥੱਕ ਥੱਕ ਕਰਦਾ ਏ ਸਾ, ਅੱਜ ਦਿਨ ਹੈ ਮੇਰੇ ਵਿਆਹ ਦਾ, ਕਿਤੇ ਚੱਲ ਕਿਤੇ ਤੇਲ ਜੁਆ।
ਸੇਣਾ ਚੂੜਾ ਪਾਉਂਦਾ ਛਿਣਕਾ ਚੂੜਾ ਪਾਉਂਦਾ ਛਿਣਕਾ ਮਹਿੰਦੀ ਕਰ ਸਿਖਰਾ ਕਿੱਥੇ ਮੈਂ ਕਿਹੜੀ ਸੀ ਜੱਟੀ ਦੀ ਅਦਾ ਅੜਿਆ ਕਿੱਥੇ ਚੱਲ ਕੇ ਕਿੱਥੇ ਚੱਲ ਕੇ ਤਾਤੇ ਹਿਲ
ਚੱਲ ਕੇ ਤੇ ਤੇਲ ਚਵਾੜਿਆ ਵਾਹ 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 ਨਜ਼ਾਰਾ ਬਣੀ ਛੱਡਿਆ ਵਾਹ ਭਾਜੀ ਬਹੁਤ ਸੋਹਣਾ ਤਾਇਆ ਜੀ ਗੀਤ ਸੀ ਗੀਤ ਦੇ ਅਫਲਾਤੂਨ ਗੇ ਨੂੰ ਗੀਤਾਂ ਦੇ ਵਾਹ 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 ਮਲਕੀਤ ਬਲੇ 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 ਨਜ਼ਾਰਾ ਲਿਆ ਛੱਡਿਆ ਭਾਈ ਗੀਤ ਮਾਣਕ ਗੀਤ ਜਿਹੜੇ ਗਾਉਂਦਾ ਨਾ ਉਹ ਬਹੁਤ ਸੋਹਣੇ ਗਾਉਂਦਾ ਗੀਤ ਜਿਹੜੇ ਉਹਦੇ ਵਰਗੇ ਨਾ ਕਿਸੇ ਨੂੰ ਗਾਏ ਤੇ ਨਾ ਕਿਸੇ ਨੂੰ ਗਾਉਣੇ ਹੀ ਆ ਬਾਕੀ ਗਾਉਣ ਵਾਲੇ ਤੇ ਕਈ ਆ ਤੇ ਮੈਂ ਤਾਂ ਵੀ ਉਹਦੇ ਵਰਗੇ ਗੀਤ ਕੋਈ ਛੋਟੇ ਮੋਟੇ ਕਲਾਕਾਰ ਊ ਗਾ ਹੀ ਨਹੀਂ ਸਕਦੇ ਗਾਉਣ ਲਈ ਸਿਦਕ ਚਾਹੀਦਾ ਉਹਨਾਂ ਦਾ ਖਾਨਦਾਨ ਹੀ ਪਹਿਲਾਂ ਤੋਂ ਹੀ ਸੰਗੀਤ ਦੇ ਨਾਲ ਹੀ ਜੁੜਿਆ ਉਹਨਾਂ ਜਿਹਨੇ ਵੀ ਗਾਏ ਗੀਤ ਨਾ ਜੀ ਬਹੁਤ ਸੋਹਣੇ ਜਿਹੜੇ ਆ ਗਾਏ ਵੀ ਲਓ ਬਤਾ ਜੀ ਹੁਣ ਆਪਾਂ ਅਗਲੇ ਜਿਹੜੇ ਗੀਤਾਂ ਵੱਲ ਨੂੰ ਵੱਧਦੇ ਹਾਂ ਤੇ ਬਹੁਤ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਆਪਣੀਆਂ ਸਰੋਤਿਆਂ ਦੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਉਹ ਵੀ ਆਪਾਂ ਪੂਰੀਆਂ ਕਰਨੀਆਂ ਨੇ ਅਗਲੇ ਜਿਹੜਾ ਦਿਲਪ੍ਰੀਤ ਗਿੱਲ ਸਾਹਿਬ ਨੇ ਫਰਮਾਇਸ਼ ਕੀਤੀ ਹੈ 21ਵੀਂ ਸਦੀ ਹੈ ਦਿਨ ਯੁੱਗ ਵਿਗਿਆਨ ਦਾ ਇਹ ਬੱਬੂ ਮਾਨ ਦਾ ਗੀਤ ਆ ਉਸ ਗੀਤ ਦੀ ਜਿਹੜੀ ਫਰਮਾਇਸ਼ ਆ ਜਾਂਦੇ ਜਾਂਦੇ ਉਸ ਗੀਤ ਨਾਲ ਵੀ ਆਪਾਂ ਛੱਡ ਕੇ ਜਾਵਾਂਗੇ ਜੀ ਤੇ ਅਗਲਾ ਜਿਹੜਾ ਗੀਤ ਉਹ ਮੈਨੂੰ ਲੱਗਦਾ ਕਿ ਹੋਰ ਤਾਂ ਕੋਈ ਫਰਮਾਇਸ਼ ਸਾਡੇ ਤੱਕ ਨਹੀਂ ਪਹੁੰਚੀ ਤੇ ਜਿੰਨੀਆਂ ਜਿਹੜੀਆਂ ਫਰਮਾਇਸ਼ਾਂ ਹਾਂ ਪਾਲੇ ਭਾਜੀ ਨੇ ਕਿਹਾ ਸੀ ਤੁਸੀਂ ਆਪਣੀ ਪਸੰਦ ਦਾ ਜ਼ਰੂਰ ਕੋਈ ਗੀਤ ਸੁਣਾਇਓ ਮੈਂ ਕਿਹਾ ਜ਼ਰੂਰ ਕਿ ਬਾਰ ਜ਼ਰੂਰ ਸੁਣਾਵਾਂਗੇ ਪਾਲ 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 ਤੇ ਗੀਤ ਤੇ ਆਪੇ ਸੁਣਾਵਾਂਗੇ ਹੁਣ ਤਾਂ ਸਾਡੇ ਹੱਥੋਂ ਨਿਕਲਦਾ ਹੀ ਜਾਂਦਾ ਸਿਆਲ ਸਿਆਲ ਤਾਂ ਆ ਗਰਮੀਆਂ ਸਿਆਲ ਸਾਰੇ ਐਵੇਂ ਹੀ ਬੀਤ ਜਾਂਦੇ ਨੇ ਹੌਲੀ ਹੌਲੀ ਉਹ ਸਮਾਂ ਦੇ ਪੁੱਤ ਝੱਟ ਬੀਤ ਜਾਂਦਾ ਸਮਾਂ ਤਾਂ ਮਾਰਦਾ ਹੀ ਜਾਂਦਾ ਇਸ਼ਾਲਾ ਸਮੇਂ ਨੇ ਅਸੀਂ ਬੜਾ ਜ਼ੋਰ ਲਾਇਆ ਸਮੇਂ ਨੇ ਖਿਸਕਾਈ ਨਾ ਕਮੀ ਸਮੇਂ ਨੂੰ ਅਸੀਂ ਬੜਾ ਜ਼ੋਰ ਲਾਇਆ ਸਮੇਂ ਨੇ ਸਾਡੀ ਇੱਕ ਨਾ ਮੰਨੀ ਸਹੀ ਗੱਲ ਤਾਂ ਲਓ ਪਿਤਾ ਜੀ ਹੁਣ ਆਪਾਂ ਕੱਲ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹਾਂ ਤੇ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਇੰਨਾ ਪਿਆਰ ਕਰਦੇ ਨੇ ਤੇ ਉਹਨਾਂ ਦੇ ਪਿਆਰ ਸਤਿਕਾਰ ਦੇ ਬਦੌਲਤ ਆਪਾਂ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਗੀਤ ਸੁਣਾਉਂਦੇ ਹਾਂ ਨਾਲੇ ਮੌਕਾ ਮਿਲ ਜਾਂਦਾ ਉਹਨਾਂ ਦੀ ਪਸੰਦ ਦੇ ਗੀਤ ਸੁਣਨ ਨੂੰ ਆਹ ਗੀਤ ਸੁਣਨੂੰ ਤੇ ਤਾਇਆ ਜੀ ਕੱਲ ਨੂੰ ਫਿਰ ਕਿਹੜੀ ਕਹਾਣੀ ਤੁਸੀਂ ਸੁਣਾਉਣੀ ਆ ਕੱਲ ਨੂੰ ਮੈਨੂੰ ਜਿਹੜੀ ਕਹੋਗੇ ਮੈਂ ਤੇ ਉਹ ਹੀ ਸੁਣਾ ਦੇਣੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਜਿਹੜੀ ਤੁਸੀਂ ਕਹਿਤਾ ਨਾ ਬੋਤਾ ਉਹ ਹੀ ਆਪਾਂ ਸੁਣਾ ਦੇਣੀ ਆ ਤੂੰ ਦੱਸ ਵੀ ਰੂਪ ਬਸੰਤ ਦੀ ਸੁਣਨੀ ਆ ਪੂਰਨ ਭਗਤ ਦੀ ਸੁਣਨੀ ਆ ਰਾਜਾ ਰਸਾਲੂ ਦੀ ਸੁਣਨੀ ਸੋਹਣੀ ਮਹੀਵਾਲ ਦੀ ਸੁਣਨੀ ਆ ਜਾਂ ਕੋਈ ਹੋਰ ਸੁਣਨੀ ਆ ਤਾਂ ਦੱਸ ਕਿਹੜੀ ਤੇ ਪੇਪਰ ਸੁਣਾ ਦੀਏ ਤਾਇਆ ਜੀ ਉਹ ਤਾਂ ਸਰੋਤੇ ਹੁਣ ਦੱਸਣਗੇ ਕਿਹੜੀ ਸੁਣਨੀ ਯਾਰ ਮੈਂ ਕਰਦਾ ਬਈ ਤੈਨੂੰ ਨਾ ਪੂਰਨ ਭਗਤ ਦੀ ਤੁਸੀਂ ਸੁਣੀ ਆ ਨਹੀਂ ਸੁਣੀ ਪੂਰਨ ਭਗਤ ਦੀ ਸੁਣਾ ਦਿਓ ਲਾ ਪੂਰਨ ਭਗਤੀ ਫਿਰ ਕੱਲ ਨੂੰ ਮੈਂ ਤੁਹਾਨੂੰ ਸੁਣਾਊਂਗਾ ਲੈ ਉਹ ਵੀ ਸੁਣਿਓ ਬਹੁਤ ਸੁਣੀ ਆ ਬਹੁਤ ਕਮਾਲ ਦੀ ਜਿਹੜੀ ਆ ਉਹ ਕਹਾਣੀ ਆ ਫਿਰ ਮੈਂ ਤੁਹਾਨੂੰ ਰਾਜਾ ਰਸਾਲੂ ਸੁਣਾਊਂਗਾ ਪਹਿਲਾਂ ਪੂਰਨ ਭਗਤ ਸੁਣਿਓ ਬਾ ਕਮਾਲ ਕਹਾਣੀ ਹੋਵੇ
ਜੀ
ਬਹੁਤਿਆਂ ਨੇ ਸੁਣੀ ਵੀ ਹੋਊਗੀ ਤੇ ਦੁਬਾਰਾ ਸੁਣ ਲੈਣਗੇ ਤੇ ਹੁਣ ਆਪਾਂ ਫਿਰ ਚੱਲੀਏ
ਜੀ ਤਾਇਆ ਜੀ ਹੁਣ ਆਪਾਂ ਚੱਲੀਏ ਤੇ ਕੱਲ ਨੂੰ ਫਿਰ ਆਪਾਂ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਗੀਤਾਂ ਦੇ ਨਾਲ ਤੇ ਪਿਆਰੇ ਦੋਸਤੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਦੇਣ ਦੇ ਲਈ ਹਾਂ ਚੰਗਾ ਜੀ ਰੱਬ ਰੱਖਾ ਆਪਣਾ ਖਿਆਲ ਰੱਖਿਓ
ਯੁਗ ਵਿਗਿਆਨ ਦਾ ਸਾਰਾਂ ਦੀਆਂ ਚੌਂਕੀਆਂ ਨੇ ਫਰ ਹੋਣੀਆਂ ਆਓ ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ ਅਗਲੀਆਂ ਸਦੀਆਂ ਨੇ ਸਰ ਯੁਗ ਵਿਗਿਆਨ ਦਾ ਸਾਧਾਂ ਦੀਆਂ ਚੌਂਕੀਆਂ ਨੇ ਫਰ ਹੋਣੀਆਂ ਚੌਂਕੀਆਂ ਨੇ ਫਰ ਹੋਣੀਆਂ ਆਓ ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ ਅਗਲੀਆਂ ਸਦੀਆਂ ਨੇ ਸਰ ਹੋਣੀਆਂ ਯਾਰ ਹੋਣੀਆਂ ਕਿਵੇਂ ਸਦੀਆਂ ਯੁਗ ਵਿਗਿਆਨ ਦਾ
ਦੁਨੀਆ ਦੀ ਆ ਯੁਗ ਵਿਗਿਆਨ ਦਾ ਸਾਰਾ ਦੀਆਂ ਚੌਕੀਆਂ ਨੀ ਪਰ ਹੋਣੀਆਂ ਆਓ ਪਿਛਲੀਆਂ ਸਦੀਆਂ ਨੂੰ ਚੇਤੇ ਕਰਕੇ ਅਗਲੀਆਂ ਸਦੀਆਂ ਨੀ ਸਰ ਹੋਣੀਆਂ ਯੁਗ ਵਿਗਿਆਨ ਦਾ ਸਾਰਾ ਦੀਆਂ ਚੌਕੀਆਂ ਨੀ ਪਰ ਹੋਣੀਆਂ
ਹੋ ਬਿਨਾ ਫੀਤੇ ਉਹ ਬੰਬ ਨਹੀਂ ਚੱਲਦੇ ਲੱਖ ਕੋਸ਼ਿਸ਼ਾਂ ਕਰੀਏ ਜਿਸ ਨੂੰ ਕੋਈ ਫਰਕ ਨੀ ਪੈਂਦਾ ਓਏ ਉਸ ਪਿੱਛੇ ਨਾ ਮਰੀਏ ਜਿਸ ਨੂੰ ਕੋਈ ਫਰਕ ਨੀ ਪੈਂਦਾ ਓਏ ਉਸ ਪਿੱਛੇ ਨਾ ਮਰੀਏ ਫੌਜੀ ਪੂਸਿਆ ਸਿੰਘ ਗੁਰੂ ਦਾ ਹਾਂਜੀ ਫੌਜੀ ਪੂਸਿਆ ਸਿੰਘ ਗੁਰੂ ਦਾ ਨਾ ਜੱਜ ਦਾ ਬਲੇ ਤੰਬਾਕੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ ਬਾਪੂ ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ
ਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਗਿਆਨ ਧਿਆਨ ਪੂਰਨ ਪਰਮੇਸ਼ਰ